की चेते रखिए की सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां। लो जी हरमन रेडियो सुन रहे सारे सरोतियां दा स्वागत है प्रोग्राम लहरां दे विच। तुसीं सुन रहे हो हरमन रेडियो ते मैं सुखप्रीत एडिलेड स्टूडियो तो हाजिर हां जी तुहाडा चहेता प्रोग्राम लहरां लैके। जी हां दिन बुधवार दा है, तारीख अज हो गई है 22, महीना चल रहा है जुलाई दा ते साल 2020। सो उम्मीद ते अरदास करदी हां जी सब राजी खुशी अपने घर परिवारां दे विच हसदे खेडदे होवोगे तुसीं सौन दे महीने का आनंद मान रहे हो। बिलकुल ही सौन का महीना चढ़ चुका है ना, सौन के महीने का अपना ही चा अपन खुशियां होंदिया है। सो प्रोग्राम दे विच तुहाडा सारयां दा स्वागत है और स्पेशल वाला थैंक्स रचित भाजी का जो पटियाला स्टूडियो तो तकनीकी देख रेख लई इस वेले मेरा साथ निभा रहे ने। समा हो चुका जी इस वेले 7:33 एडिलेड दी घड़ियां ते आओ देखते हैं वक् वक् देशां दी घड़ियां दी सुनियां इस वेले की जेड़ा समा है वह दिखा रही ने। सो सिडनी समय मुताबिक आस्ट्रेलिया दे विच इस वेले 8:03 हो चुके ने ते साडे गुआंढी देश न्यूजीलैंड दे विच 10:03 जेडे हो चुके आ। पर्थ दे विच समा चल रहा है सवेर दे 6:03 और यही समा होंगकोंग दी घड़ियां दिखा रही ने ते पंजाब दे विच बुधवार का जेड़ा सवेर आ तड़का वह चल रहा है 3:33 ਉਹਨਾਂ ਘੜੀਆਂ ਤੇ ਪੰਜਾਬ ਦੀਆਂ ਘੜੀਆਂ ਤੇ ਇਸ ਵੇਲੇ ਹੋ ਚੁੱਕੇ ਆ ਤੇ ਲੰਡਨ ਦੀ ਗੱਲ ਕਰਾਂ ਤੇ ਉੱਥੇ ਇਸ ਵੇਲੇ 11:04 ਹੋ ਚੁੱਕੇ ਨੇ ਤੇ ਉਸ ਤੋਂ ਪਰੇ ਵੈਨਕੂਵਰ ਦੇ ਵਿੱਚ 3:04 ਮੰਗਲਵਾਰ ਦੀ ਦੁਪਹਿਰ ਦੇ ਹੋਏ ਨੇ। ਸੋ ਇੱਕੋ ਧਰਤੀ ਤੇ ਵੱਖ ਵੱਖ ਸਮਾਂ ਵੱਖ ਵੱਖ ਰੁੱਤਾਂ ਔਰ ਪਰ ਫਿਰ ਵੀ ਅਸੀਂ ਸਾਰੇ ਜੁੜੇ ਹੁੰਦੇ ਹਾਂ ਜੀ ਹਰਮਨ ਰੇਡੀਓ ਦੇ ਜ਼ਰੀਏ। ਸੋ ਉਮੀਦ ਹੈ ਜੀ ਸੌਣ ਮਹੀਨੇ ਦਾ ਨਾਮ ਤੁਸੀਂ ਸਾਰੇ ਮਾਣ ਰਹੇ ਹੋਣੇ ਆ। ਚੜ੍ਹਦੀ ਸਵੇਰ ਜਿਹੜੀ ਐਡੀਲੇਡ ਦੀ ਅੱਜ ਬੜੀ ਪਿਆਰੀ ਜਿਹੀ ਹੈ। ਸੋ ਸਵੇਰੇ ਸਵੇਰੇ ਹਲਕੇ ਹਲਕੇ ਬੱਦਲ ਹੋਏ ਹੋਏ ਆ ਤੇ ਨਾਲ ਦਿਨ ਸਾਫ ਵੀ ਆ। ਸੋ ਇਹੋ ਜਿਹਾ ਮੌਸਮ ਹੀ ਅੱਜ ਐਡੀਲੇਡ ਦੇ ਵਿੱਚ ਰਹਿਣਾ। ਵੈਸੇ ਜਿਹੜੀ ਚੜ੍ਹਦੀ ਸਵੇਰ ਹੁੰਦੀ ਹੈ ਉਹ ਜ਼ਿੰਦਗੀ ਚ ਨਵਾਂ ਉਤਸ਼ਾਹ ਨਵੀਆਂ ਉਮੀਦਾਂ ਤੇ ਨਵੀਆਂ ਖੁਸ਼ੀਆਂ ਲੈ ਕੇ ਆਉਂਦੀ ਹੈ ਹੈਨਾ। ਸੋ ਵੈਸੇ ਤਾਂ ਅਸੀਂ ਹਰ ਦਿਨ ਨੂੰ ਕਿੰਨਾ ਆਮ ਜਿਹਾ ਮੰਨ ਲੈਂਦੇ ਹਾਂ, ਉਹਨੂੰ ਕਿੰਨਾ ਫੋਰ ਗ੍ਰਾਂਟਿਡ ਲੈ ਲੈਂਦੇ ਹਾਂ ਕਿ ਬਸ ਇੱਕ ਆਮ ਜਿਹਾ ਦਿਨ, ਬਸ ਕੋਈ ਗੱਲ ਨਹੀਂ ਹੈ ਨਾ, ਰੋਜ਼ ਚੜ੍ਹਦਾ ਦਿਨ। ਪਰ ਗੌਰ ਨਾਲ ਤੱਕੀਏ ਤੇ ਹਰ ਇੱਕ ਦਿਨ ਆਪਣੇ ਆਪ ਚ ਕਿੰਨਾ ਖਾਸ ਹੁੰਦਾ ਔਰ ਉਸ ਤੋਂ ਵੀ ਵੱਧ ਖਾਸ ਅਸੀਂ ਉਹਨੂੰ ਬਣਾ ਸਕਦੇ ਹਾਂ। ਔਰ ਜਿਹੜਾ ਸਵੇਰ ਦਾ ਸਮਾਂ ਹੁੰਦਾ ਹੈ ਕਹਿੰਦੇ ਹੁੰਦੇ ਆ ਵੀ ਘਰ ਦੇ ਭਾਗ ਡਿਉੜੀਓ ਦਿਸ ਜਾਂਦੇ ਆ। ਸੋ ਵੈਸੇ ਵੀ ਜਿਹੜੀ ਸਵੇਰ ਹੁੰਦੀ ਆ ਤੁਹਾਨੂੰ ਦੱਸ ਦਿੰਦੀ ਆ ਵੀ ਅੱਜ ਦਾ ਦਿਨ ਤੁਹਾਡਾ ਕਿਹੋ ਜਿਹਾ ਜਾਣਾ, ਕਿਹੋ ਜਿਹੇ ਵਿਚਾਰਾਂ ਨਾਲ ਤੁਸੀਂ ਦਿਨ ਦੀ ਸ਼ੁਰੂਆਤ ਕਰਦੇ ਆ, ਕਿਹੋ ਜਿਹੀ ਸੋਚ ਨਾਲ ਦਿਨ ਦੀ ਸ਼ੁਰੂਆਤ ਕਰਦੇ ਆ ਉਹਦੇ ਤੇ ਡਿਪੈਂਡ ਕਰਦਾ ਤੁਹਾਡਾ ਅੱਗੇ ਵਾਲਾ ਦਿਨ ਜਿਹੜਾ ਉਹ ਕਿਹੋ ਜਿਹਾ ਬਣਨਾ ਹੈ। ਸੋ ਸਵੇਰੇ ਸਵੇਰੇ ਜ਼ਰੂਰ ਹੀ ਚੰਗਾ ਪੜਿਆ ਕਰੀਏ, ਚੰਗਾ ਸੁਣਿਆ ਕਰੀਏ ਔਰ ਤਾਂ ਕਿ ਸਾਰਾ ਦਿਨ ਚ ਅੱਗੇ ਚੰਗਾ ਬੋਲ ਸਕੀਏ। ਸੋ ਅੱਜ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਸੋਹਣੇ ਸੋਹਣੇ ਗੀਤ ਵੀ ਕੱਢੇ ਆ ਜੀ, ਪਰ ਇਸ ਤੋਂ ਇਲਾਵਾ ਤੁਸੀਂ ਵੀ ਫਰਮਾਇਸ਼ ਕਰ ਸਕਦੇ ਹੋ ਕੋਈ ਗੀਤ ਸੁਣਨਾ ਹੋਵੇ ਤਾਂ। ਔਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਤੁਹਾਨੂੰ ਪਿਆਰਾ ਜਿਹਾ ਗੀਤ ਸੁਣਾਉਂਦੀ ਹਾਂ ਮੈਂ, ਪਰ ਉਸ ਤੋਂ ਵੀ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਹਮੇਸ਼ਾ ਕਰਦੇ ਹਾਂ ਉਸ ਪਰਮਾਤਮਾ ਨੂੰ ਯਾਦ ਕਰਕੇ। ਯਾਦਾਂ ਦਾ ਪ੍ਰੋਗਰਾਮ ਹੁੰਦਾ ਬੁੱਧਵਾਰ ਦਾ। ਸੋ ਯਾਦਾਂ ਕਿਸੇ ਵੀ ਚੀਜ਼ ਨਾਲ ਜੁੜੀਆਂ ਹੋਣ ਮੇਰੇ ਲਈ ਬੜੀਆਂ ਅਜ਼ੀਜ਼ ਹੁੰਦੀਆਂ। ਸੋ ਇਹ ਯਾਦ ਜਿਹੜੀ ਹੈ ਪਰਮਾਤਮਾ ਨਾਲ ਹੁੰਦੀ ਹੈ ਉਹ ਵੀ ਬੜੀ ਖਾਸ ਹੁੰਦੀ ਹੈ ਸਾਡੀ ਜ਼ਿੰਦਗੀ ਚ। ਵੈਸੇ ਤੇ ਹਰ ਵੇਲੇ ਉਸੀ ਯਾਦ ਦਾ ਤੂੰਬਾ ਸਾਡੀ ਜ਼ਿੰਦਗੀ ਦੇ ਵਿੱਚ ਹਰ ਵੇਲੇ ਵੱਜਦਾ ਰਹਿਣਾ ਚਾਹੀਦਾ, ਪਰ ਅਸੀਂ ਬਹੁਤੇ ਵੇਲੇ ਭੁੱਲ ਜਾਂਦੇ ਹਾਂ ਹੈ ਨਾ। ਸੋ ਆਓ ਰਲ ਕੇ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ। ਸਰਬੱਤ ਦੇ ਭਲੇ ਦੀ ਅਰਦਾਸ ਤੇ ਸ਼ੁਕਰਾਨੇ ਦੇ ਨਾਲ ਚਿਹਰੇ ਤੇ ਲੈ ਕੇ ਆਉਂਦੇ ਹਾਂ ਜੀ ਇੱਕ ਵੱਡੀ ਸਾਰੀ ਸਮਾਈ ਆ ਗਈ ਤੇ ਚਲੋ ਫਿਰ ਗੁਰਫਤਿਹ ਸਾਂਝੀ ਕਰਦੇ ਹਾਂ ਇਸ ਮੁਸਕੁਰਾਹਟ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਰਦਾਸ ਦੇ ਵਿੱਚ ਵੀ ਅਸੀਂ ਇਹੀ ਕਹਿੰਦੇ ਹੁੰਦੇ ਹਾਂ ਜੀ ਕਿ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਸੋ ਆਪਣੀ ਇੱਜ਼ਤ, ਆਪਣੀ ਜਿਹੜੀ ਸਮਝ ਆ ਉਹਦੇ ਉਹਨੂੰ ਸਰੈਂਡਰ ਕਰ ਦਈਏ ਉਸ ਪਰਮਾਤਮਾ ਦੇ ਅੱਗੇ ਤੇ ਫਿਰ ਫਿਕਰਾਂ ਘੱਟ ਜਾਂਦੀਆਂ। ਉਸੇ ਤਰ੍ਹਾਂ ਦਾ ਗੀਤ ਚਲੋ ਸੁਣਦੇ ਹਾਂ ਅੱਜ ਕੋਕ ਸਟੂਡੀਓ ਤੋਂ। ਲਾਲ ਮੇਰੀ ਪੱਤ ਰੱਖਿਓ ਬਣਾ ਜੂਲੇ ਲਾਲ, ਆਓ ਮਾਣਦੇ ਆਏ ਗੀਤ।
ਪਹਿਲਾ ਨੰਬਰ ਹੁਸੈਨੀ ਲਾਲ ਕਲੰਦਰ, ਮਸਤ ਕਲੰਦਰ ਅਲੀ ਦਮ
ਕਹਿ ਲਓ, ਵਾਹਿਗੁਰੂ ਕਹਿ ਲਓ, ਅੱਲਾ ਕਹਿ ਲਓ, ਰਾਮ ਕਹਿ ਲਓ, ਪਤਾ ਨਹੀਂ ਕਿੰਨੇ ਨਾਵਾਂ ਦੇ ਨਾਲ ਅਸੀਂ ਇਸ ਪਰਮਾਤਮਾ ਨੂੰ ਯਾਦ ਕਰਦੇ ਹਾਂ। ਜ਼ਰੂਰੀ ਯਾਦ ਹੀ ਹੈ ਮੈਨੂੰ ਲੱਗਦਾ, ਨਾਮ ਕੋਈ ਵੀ ਹੋਵੇ ਹੈ ਨਾ, ਬਸ ਹਰ ਵੇਲੇ ਅੰਗ ਸੰਗ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੁੰਦਾ। ਵੈਸੇ ਤਾਂ ਪਰਮਾਤਮਾ ਹਰ ਵੇਲੇ ਹੀ ਸਾਡੇ ਨਾਲ ਹੈ, ਪਰ ਅਸੀਂ ਆਪਣੀ ਜ਼ਿੰਦਗੀ ਦੀ ਮਸਰੂਫੀਅਤ 'ਚ ਉਲਝ ਜਾਂਦੇ ਹਾਂ, ਕਦੀ ਉਹਦੇ ਤੋਂ ਪਰੇ ਹੋ ਜਾਂਦੇ ਹਾਂ, ਅਤੇ ਜਦੋਂ ਕਿਤੇ ਟਾਈਮ ਲੱਗਦਾ ਹੈ ਉਹਦੇ ਕੋਲ ਆਉਣ ਦਾ, ਅਤੇ ਬਸ ਫਿਰ ਜ਼ਿੰਦਗੀ ਕਿੰਨੀ ਸੋਹਣੀ ਲੱਗਦੀ ਹੈ ਤੁਹਾਨੂੰ ਆਪ ਹੀ ਪਤਾ ਹੈ। ਸੋ ਚਲੋ ਜੀ, ਪ੍ਰੋਗਰਾਮ ਦੇ ਵਿੱਚ ਅੱਜ ਅੱਗੇ ਵੱਧਦੇ ਹਾਂ, ਔਰ ਤੁਹਾਡੇ ਮੈਸੇਜਿਸ ਜਿਹੜੇ ਆਉਣੇ ਸ਼ੁਰੂ ਹੋ ਗਏ ਆ ਜੀ, ਸ਼ੁਕਰੀਆ ਬਹੁਤ ਬਹੁਤ। ਪ੍ਰੋਗਰਾਮ ਦੇ ਵਿੱਚ ਅੱਜ ਗੱਲ ਕਰਾਂਗੇ ਜੀ ਬਿਲਕੁਲ ਸੌਣ ਦੇ ਮਹੀਨੇ ਦੀ। ਸੌਣ ਦਾ ਮਹੀਨਾ ਬੜਾ ਹੀ ਪਿਆਰਾ ਜਿਹਾ ਮਹੀਨਾ ਹੈ ਨਾ, ਸਾਡੇ ਸਾਰਿਆਂ ਦੀਆਂ ਯਾਦਾਂ ਦੇ ਵਿੱਚ ਬਹੁਤ ਸਾਰਾ ਇਹੋ ਜਿਹੀਆਂ ਗੱਲਾਂ ਜਿਹੜੀਆਂ ਸੌਣ ਦੇ ਮਹੀਨੇ ਨਾਲ ਜੁੜੀਆਂ ਹੋਣੀਆਂ, ਬਹੁਤ ਸਾਰੀਆਂ ਇਹੋ ਜਿਹੀਆਂ ਯਾਦਾਂ ਜਿਹੜੀਆਂ ਅੱਜ ਅਸੀਂ ਸਾਂਝੀਆਂ ਕਰਨੀਆਂ ਸੌਣ ਮਹੀਨੇ ਨੂੰ ਲੈ ਕੇ। ਸੋ ਤੁਹਾਡੇ ਦਿਲ ਦੇ ਵਿੱਚ ਵੀ ਕੋਈ ਯਾਦ ਹੋਵੇ ਤੇ ਤੁਸੀਂ ਇਹਦੇ ਨਾਲ ਜ਼ਰੂਰ ਸਾਂਝੀ ਕਰਨੀ ਆ। ਤੇ ਨਾਲ ਨਾਲ ਜੀ ਅੱਜ ਗੀਤ ਸੰਗੀਤ ਵੀ ਵਧੀਆ ਵਧੀਆ ਗੀਤ ਜਿਹੜੇ ਮੈਂ ਤੁਹਾਡੇ ਲਈ ਕੱਢੇ ਹੋਏ ਆ, ਤੇ ਉਸ ਤੋਂ ਇਲਾਵਾ ਹੁਣ ਗੱਲ ਤੁਹਾਡੇ ਤੇ ਮੁੱਕਦੀ ਹੈ ਤੇ ਤੁਸੀਂ ਕਿੰਨੀ ਕੁ ਖੰਡ ਪਾਉਣੀ ਹੈ, ਜਿੰਨਾ ਮਿੱਠਾ ਪਾਓਗੇ ਜੀ ਪ੍ਰੋਗਰਾਮ ਉਨਾ ਹੀ ਸੋਹਣਾ ਬਣਨਾ ਹੈ। ਮੇਰੀ ਇਕੱਲੇ ਦੀਆਂ ਯਾਦਾਂ ਦੇ ਨਾਲ ਉਹ ਗੱਲ ਨਹੀਂ ਬਣਦੀ, ਜਦੋਂ ਤੁਹਾਡੀਆਂ ਯਾਦਾਂ ਵੀ ਵਿੱਚ ਮਿਲਦੀਆਂ ਨਾ ਤਾਂ ਫੇਰ ਮਜ਼ਾ ਆਉਂਦਾ ਪ੍ਰੋਗਰਾਮ ਸੁਣਨ ਦਾ ਵੀ ਤੇ ਕਰਨ ਦਾ ਵੀ। ਸੋ ਪ੍ਰੋਗਰਾਮ ਦੇ ਵਿੱਚ ਸੁਖਵਿੰਦਰ ਸੌਣ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਸੌਣ ਸਾਹਿਬ, ਕੀ ਹਾਲ ਚਾਲ ਹੈ। ਤੇ ਗੁਰਿੰਦਰ ਸਿੰਘ ਹੁਣੀ ਵੀ ਆ ਗਏ ਆ ਜੀ ਯੂਐਸਏ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਤ ਦੀ ਗਰਮੀ ਸ਼ੁਰੂ ਹੋ ਗਈ ਹੈ ਜੀ, ਬਸ ਇਸ ਰੁੱਤ ਦਾ ਆਨੰਦ ਮਾਣ ਰਹੇ ਹਾਂ। ਬਹੁਤ ਵਧੀਆ ਜੀ, ਔਰ ਵੈਸੇ ਗੱਲ ਇਹ ਹੁੰਦੀ ਹੈ ਅਸੀਂ ਜਿਸ ਵੀ ਰੁੱਤ ਦੇ ਵਿੱਚ ਹੁੰਦੇ ਹਾਂ ਨਾ, ਉਸ ਰੁੱਤ ਨੂੰ ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਤੇ ਅਸੀਂ ਠੰਡ ਨੂੰ ਉਡੀਕਦੇ ਹਾਂ, ਔਰ ਜਦੋਂ ਠੰਡ ਹੁੰਦੀ ਹੈ ਉਦੋਂ ਅਸੀਂ ਗਰਮੀ ਨੂੰ ਉਡੀਕਦੇ ਹਾਂ, ਪਰ ਗੱਲ ਤਾਂ ਇਹੀ ਬਣਦੀ ਹੈ ਕਿ ਜਿਸ ਰੁੱਤ ਦੇ ਵਿੱਚ ਹੋ ਤੁਸੀਂ ਉਹਨੂੰ ਹੀ ਮਾਣੋ। ਸੋ ਬਹੁਤ ਵਧੀਆ ਜੀ, ਗਰਮੀਆਂ ਨੂੰ ਇੰਜੋਏ ਕਰ ਰਹੇ ਹੋ ਤੁਸੀਂ। ਤੇ ਲਓ ਜੀ ਨਰਿੰਦਰ ਰਾਠੌਰ ਹੁਣ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਤੇ ਸਾਰੀ ਹਰਮਨ ਟੀਮ ਨੂੰ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਲਓ ਜੀ, ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਅੱਗੇ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਦੇ ਵਿੱਚ ਮੈਂ ਪਹਿਲਾਂ ਆਪਣੇ ਲਿਸਨਰਸ ਨੂੰ ਦੱਸ ਦੇਵਾਂ ਕਿ ਤੁਸੀਂ ਵੀ ਪ੍ਰੋਗਰਾਮ ਦੇ ਨਾਲ ਸਾਂਝ ਬਣਾ ਸਕਦੇ ਹੋ, ਔਰ ਅੱਜ ਅਸੀਂ ਸੌਣ ਦੇ ਮਹੀਨੇ ਦੀ ਗੱਲ ਕਰਨੀ ਹੈ ਤੇ ਤੁਹਾਡੀਆਂ ਕਹਿ ਲਓ ਭਈ ਯਾਦਾਂ ਵਰਗੇ ਮਿੱਠੇ ਮਿੱਠੇ ਖੀਰ ਪੂੜੇ ਜਿਹੜੇ ਆ ਮੇਰੇ ਤੱਕ ਜ਼ਰੂਰ ਪਹੁੰਚਣੇ ਚਾਹੀਦੇ ਆ, ਹੈ ਨਾ ਜੀ। ਯਾਦਾਂ ਵਾਲੀਆਂ ਅਸੀਂ ਯਾਦਾਂ ਦੇ ਵਿੱਚ ਹੀ ਖੀਰ ਪੂੜੇ ਖਾ ਸਕਦੇ ਹਾਂ, ਆਪਣੀਆਂ ਗੱਲਾਂ ਦੇ ਵਿੱਚ ਹੀ ਉਹ ਸਵਾਦ ਲਿਆ ਸਕਦੇ ਹਾਂ, ਕਿਉਂਕਿ ਵੈਸੇ ਤੇ ਖੀਰ ਪੂੜੇ ਇੱਕ ਦੂਜੇ ਨਾਲ ਸਾਂਝੇ ਨਹੀਂ ਕਰ ਸਕਦੇ। ਸੋ ਪ੍ਰੋਗਰਾਮ ਚ ਤੁਸੀਂ ਈਮੇਲ ਦੇ ਜ਼ਰੀਏ ਸਾਂਝ ਬਣਾ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਰਾਹੀਂ ਵੀ ਆਪਣੇ ਜਿਹੜੇ ਸੁਨੇਹੇ ਮੇਰੇ ਤੱਕ ਪਹੁੰਚਾ ਸਕਦੇ ਹੋ। request@harmanradio.com ਹੈ ਸਾਡਾ ਈਮੇਲ ਦਾ ਪਤਾ, ਤੇ @harmanradio ਤੇ ਸਿਰਨਾਮੇ ਹੇਠ ਤੁਸੀਂ ਆਪਣੇ ਸੁੱਖ ਸੁਨੇਹੇ ਟੈਲੀਗ੍ਰਾਮ ਰਾਹੀਂ ਪਹੁੰਚਾ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਅੱਜ ਕਾਲ ਵੀ ਕਰ ਸਕਦੇ ਹੋ ਤੁਸੀਂ 02-85-99-28-11 ਤੇ। ਬਿਲਕੁਲ ਜੀ, ਕਾਲ ਵੀ ਅੱਜ ਜੇ ਤੁਹਾਡੇ ਕੋਲ ਟਾਈਮ ਹੋਇਆ ਤੇ ਪ੍ਰੋਗਰਾਮ ਦੇ ਵਿੱਚ ਕਰਿਓ, ਕਿਉਂਕਿ ਅੱਜ ਅਸੀਂ ਸਾਉਣ ਮਹੀਨੇ ਦੀ ਗੱਲ ਚੱਲ ਰਹੀ ਹੈ ਤੇ ਫਿਰ ਤੀਆਂ ਦੀ ਗੱਲ ਜਿਹੜੀ ਆ ਉਹ ਵੀ ਚੱਲਣੀ ਆ, ਤੇ ਤੀਆਂ ਦੀ ਗੱਲ ਹੋਵੇ ਤੇ ਬੋਲੀਆਂ ਨਾ ਪੈਣ ਉਹਦੇ ਹੋ ਹੀ ਨਹੀਂ ਸਕਦਾ। ਫਿਰ ਅੱਜ ਦੇਖ ਲੈਣਾ ਹੈ ਕੌਣ ਕੌਣ ਕਿੰਨੀਆਂ ਕੁ ਬੋਲੀਆਂ ਪਾਉਣੇ ਜਾਣਦਾ ਹੈ, ਕਿੰਨੇ ਕੁ ਪੰਜਾਬੀ ਅਸੀਂ ਹੈਗੇ ਹਾਂ, ਕਿੰਨੀਆਂ ਕੁ ਬੋਲੀਆਂ ਸਾਨੂੰ ਅਜੇ ਵੀ ਯਾਦ ਆ, ਅੱਜ ਅਸੀਂ ਇੱਕ ਦੂਜੇ ਨੂੰ ਦੱਸਣਾ। ਸੋ ਫਿਰ ਉਡੀਕ ਕਿਸ ਗੱਲ ਦੀ ਹੈ ਜੀ, ਲਓ ਜੀ ਲਓ ਆਪਣੇ ਸੁੱਖ ਸੁਨੇਹਿਆਂ ਦੀ ਝੜੀ। ਸੋ ਤੁਹਾਡੇ ਵੱਲੋਂ ਆਉਂਦੀ ਪਿਆਰ ਦੀ ਵਰਛੜ ਹਮੇਸ਼ਾ ਹੀ ਠੰਡ ਪਾ ਜਾਂਦੀ ਹੈ ਜੀ। ਬਾਕੀ ਠੰਡ ਦੀ ਗੱਲ ਕਰਾਂ ਤੇ ਐਡੀਲੇਡ ਦੇ ਵਿੱਚ ਇਸ ਹਫ਼ਤੇ ਜਿਹੜੀ ਠੰਡ ਆ ਉਹ ਪੈ ਰਹੀ ਆ ਵਧੀਆ, ਬਸ ਕਦੀ ਬੱਦਲ ਹੋ ਜਾਂਦੇ ਆ ਤੇ ਕਦੀ ਧੁੱਪ ਵੀ ਜਿਹੜੀ ਆ ਉਹ ਚੜ੍ਹ ਆਉਂਦੀ ਆ। ਪੰਜਾਬ ਚ ਜਿੱਦਾਂ ਹੀ ਸਾਉਣ ਦਾ ਮਹੀਨਾ ਅੰਤਾਂ ਦੀ ਗਰਮੀ ਤੋਂ ਬਾਅਦ ਮੀਂਹ ਦੀ ਬੁਛਾਰ ਨਾਲ ਲੈ ਕੇ ਆਉਂਦਾ ਨਾ, ਤੇ ਆਸਟ੍ਰੇਲੀਆ ਦੇ ਵਿੱਚ ਇੱਧਰ ਹੱਡ ਚੀਰਵੀਂ ਠੰਡ ਤੋਂ ਬਾਅਦ ਜਿਹੜਾ ਧੁੱਪ ਆ ਕੋਸੀ ਕੋਸੀ ਜਿਹੜੀ ਧੁੱਪ ਆ ਉਹਦਾ ਜਿਹੜਾ ਨੀਕਾ ਉਹ ਆਉਣਾ ਸ਼ੁਰੂ ਹੋ ਜਾਂਦਾ। ਸੋ ਇਹੋ ਜਿਹਾ ਹੀ ਮੌਸਮ ਐਡੀਲੇਡ ਦੇ ਵਿੱਚ ਬਣਿਆ ਹੋਇਆ ਅੱਜ, ਹਲਕੀ ਬੱਦਲਵਾਈ ਦੇ ਨਾਲ ਐਡੀਲੇਡ ਦੇ ਵਿੱਚ ਜੀ ਅੱਜ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਤੱਕ ਜਾਣਾ ਹੈ, ਤੇ ਮੈਲਬਰਨ ਦੇ ਵਿੱਚ ਅੱਜ ਠੰਡ ਹੈ, ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਦੇ ਨਾਲ ਬੱਦਲਵਾਈ ਮੈਲਬਰਨ ਦੇ ਵਿੱਚ ਦਿਸ ਰਹੀ ਹੈ। ਸਿਡਨੀ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਹੈ, ਅੱਜ ਦੇ ਮੌਸਮ ਜ਼ਿਆਦਾਤਰ ਸਾਫ਼ ਹੀ ਨਜ਼ਰ ਆ ਰਿਹਾ ਹੈ, ਤੇ ਬ੍ਰਿਸਬੇਨ ਦੇ ਵਿੱਚ ਬੱਦਲਵਾਈ ਦੇ ਨਾਲ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਤੱਕ ਜਾਣਾ ਹੈ, ਤੇ ਕੈਨਬਰਾ ਦੇ ਵਿੱਚ ਠੰਡ ਹੈ ਜੀ ਇਸ ਵੇਲੇ, ਔਰ ਮੌਸਮ ਬੇਸ਼ੱਕ ਸਾਫ਼ ਹੈ ਪਰ ਠੰਡ ਚੰਗੀ ਹੈ, ਅੱਜ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਹੈ ਉੱਥੇ ਤੇ ਪਰਥ ਦੇ ਵਿੱਚ ਮੌਸਮ ਬਿਲਕੁਲ ਸਾਫ ਤੇ ਤਾਪਮਾਨ ਵੱਧ ਤੋਂ ਵੱਧ 22 ਡਿਗਰੀ ਹੈ ਤੇ ਪੰਜਾਬ ਦੇ ਵਿੱਚ ਵੀ ਸਾਫ ਮੌਸਮ ਦੇ ਨਾਲ ਤਾਪਮਾਨ ਵੱਧ ਤੋਂ ਵੱਧ 32 ਡਿਗਰੀ ਤੱਕ ਜਾਣਾ ਹੈ। ਸੋ ਬਾਕੀ ਤੁਸੀਂ ਕਿਹੋ ਜਿਹੇ ਦਿਨ ਨੂੰ ਕਿਹੋ ਜਿਹੇ ਮੌਸਮ ਨੂੰ ਇੰਜੋਏ ਕਰ ਰਹੇ ਹੋ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ। ਤੇ ਲਓ ਜੀ, ਮੌਸਮ ਕੋਈ ਵੀ ਹੋਵੇ ਹਨਾ, ਇੱਕ ਚੀਜ਼ ਜਿਹੜੀ ਹਮੇਸ਼ਾ ਹੀ ਸਾਨੂੰ ਵਧੀਆ ਲੱਗਦੀ ਹੈ ਉਹ ਹੁੰਦਾ ਵਧੀਆ ਮਿਊਜ਼ਿਕ ਹਨਾ। ਚੰਗਾ ਜਿਹੜਾ ਗੀਤ ਹੈ, ਚੰਗਾ ਸੰਗੀਤ ਹੈ, ਉਹਨੂੰ ਮਾਨਣ ਲਈ ਕਿਸੇ ਮੌਸਮ ਦੀ ਲੋੜ ਨਹੀਂ ਹੁੰਦੀ ਹਨਾ। ਜੇ ਅਸੀਂ ਕਹੀਏ ਸਾਡੇ ਖਾਣ ਪੀਣ ਦੇ ਪਰਟੀਕੁਲਰ ਰੁੱਤਾਂ ਆ, ਜੇ ਅਸੀਂ ਕਹੀਏ ਸਾਗ ਮੱਕੀ ਦੀ ਰੋਟੀ ਸਰਦੀਆਂ ਚ ਸਵਾਦ ਲੱਗਦੀ ਹੈ, ਖੀਰ ਪੂਰੇ ਅਸੀਂ ਸਾਉਣ ਦੇ ਮਹੀਨੇ ਖਾਂਦੇ ਹਾਂ, ਭਿੰਡੀਆਂ ਤੇ ਸਾਨੂੰ ਲੱਸੀ ਹੋ ਗਈ ਉਹ ਗਰਮੀਆਂ ਚ ਚੰਗੀ ਲੱਗਦੀ ਹੈ, ਪਰ ਚੰਗਾ ਸੰਗੀਤ ਅਸੀਂ ਕਿਸੇ ਵੇਲੇ ਵੀ ਸੁਣ ਸਕਦੇ ਹਾਂ, ਕਦੀ ਵੀ ਸੁਣ ਸਕਦੇ ਹਾਂ, ਔਰ ਕਹਿ ਲਓ ਭਈ ਇਹ ਰੂਹ ਦੀ ਖੁਰਾਕ ਹੁੰਦੀ ਹੈ। ਸੋ ਅਗਲਾ ਗੀਤ ਜਿਹੜਾ ਮੈਂ ਤੁਹਾਨੂੰ ਸੁਣਾਉਣਾ ਹੈ ਨਾ, ਉਹ ਸੱਚੀ ਰੂਹ ਦੀ ਖੁਰਾਕ ਵਾਂਗੂ ਆ, ਬਹੁਤ ਹੀ ਸੋਹਣਾ ਗੀਤ। ਮੈਨੂੰ ਲੱਗਦਾ ਮੈਂ 5 ਸਾਲ ਹੋ ਗਏ, 5-6 ਸਾਲ ਹਰਮਨ ਰੇਡੀਓ ਤੇ ਹਰ ਸਾਉਣ ਦੇ ਮਹੀਨੇ ਚ ਮੈਂ ਇਹ ਵਾਲਾ ਗੀਤ ਜਿਹੜਾ ਜ਼ਰੂਰ ਚਲਾਉਂਦੀ ਹਾਂ, ਕਿਉਂਕਿ ਕੁਝ ਕੁ ਗੀਤ ਤੁਹਾਡੇ ਬਚਪਨ ਤੋਂ ਹੀ ਤੁਹਾਡੇ ਨਾਲ ਬੜੀ ਰੂਹ ਨਾਲ ਜੁੜੇ ਹੁੰਦੇ ਆ। ਸੋ ਬਹੁਤ ਹੀ ਸੋਹਣਾ ਗੀਤ ਹੈ ਜੀ, ਉਡੀਕਾ ਫਿਲਮ ਦੇ ਵਿੱਚੋਂ ਆਸ਼ਾ ਭੋਸਲੇ ਨੇ ਗਾਇਆ ਹੈ ਔਰ ਉੱਤਮ ਸਿੰਘ ਨੇ ਕੰਪੋਜ਼ ਕੀਤਾ ਇਹਨਾਂ ਨੂੰ, ਔਰ ਪਿਕਚਰਾਈਜ਼ ਕੀਤਾ ਗਿਆ ਹੈ ਸਿੰਮੀ ਗਰੇਵਾਲ ਤੇ ਪੰਜਾਬੀ ਫਿਲਮ ਉਡੀਕਾ ਦੇ ਵਿੱਚੋਂ ਇਹ ਗੀਤ ਹੈ। ਔਰ ਸ਼ਾਇਦ ਇਹ ਗੀਤ ਸੁਣ ਕੇ ਤੁਹਾਨੂੰ ਵੀ ਯਾਦ ਆ ਜਾਵੇ ਜਿਹੜੀ ਵੀਰਵਾਰ ਨੂੰ ਫਿਲਮ ਆਉਂਦੀ ਹੁੰਦੀ ਸੀ ਪੰਜਾਬੀ ਹੈਨਾ, ਔਰ ਜਾਂ ਫਿਰ ਚਿੱਤਰਹਾਰ ਵੀ ਆਉਂਦਾ ਹੁੰਦਾ ਸੀ ਪੰਜਾਬੀ, ਉਹਦੇ ਵਿੱਚ ਵੀ ਇਹ ਗੀਤ ਆਉਂਦਾ ਹੁੰਦਾ ਸੀ। ਪਰ ਜੋ ਵੀ ਹੈ ਜੀ, ਗੀਤ ਮੈਨੂੰ ਬੜਾ ਪਸੰਦ ਹੈ ਤੇ ਤੁਸੀਂ ਵੀ ਸੁਣ ਕੇ ਦੱਸੋ ਕਿੱਦਾਂ ਦਾ ਲੱਗਾ। ਸੋ ਸੁਣਦੇ ਹਾਂ ਜੀ ਉਡੀਕਾਂ ਫਿਲਮ ਦੇ ਵਿੱਚੋਂ ਹੀ। ਲਓ ਜੀ ਉਡੀਕਾਂ ਕਿਸੇ ਨੂੰ ਕਿਸੇ ਦੀਆਂ ਤੇ ਕਿਸੇ ਨੂੰ ਕਿਸੇ ਦੀਆਂ ਤੇ ਮੈਨੂੰ ਤਾਂ ਉਡੀਕਾਂ ਜੀ ਬਸ ਤੁਹਾਡੇ ਸੁਨੇਹਾਂ ਦੀਆਂ। ਜੀ ਹਾਂ ਤੁਹਾਡੇ ਸੁੱਖ ਸੁਨੇਹੇ ਜਿਨ੍ਹਾਂ ਨਾਲ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਮੇਸ਼ਾ ਰੰਗ ਭਰਦੀਆਂ। ਤੇ ਅੱਜ ਤਾਂ ਜੀ ਤੁਹਾਡੇ ਸੁਨੇਹੇ ਹੋਰ ਵੀ ਪਿਆਰੇ ਹੋ ਰਹੇ ਪੜਨੇ ਨੇ ਕਿਉਂਕਿ ਗੱਲ ਕਰਨੀ ਹੈ ਅਸੀਂ ਸਾਉਣ ਦੇ ਮਹੀਨੇ ਦੀ। ਸੋ ਸਾਉਣ ਮਹੀਨੇ ਨਾਲ ਜੁੜੀ ਕੋਈ ਯਾਦ, ਕੋਈ ਰੀਤੀ ਰਿਵਾਜ, ਕੋਈ ਗੀਤ, ਗਜ਼ਲ, ਸ਼ਾਇਰੀ ਜੋ ਵੀ ਤੁਹਾਨੂੰ ਚੰਗਾ ਲੱਗੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤੇ ਹਾਂ ਸੱਚ ਬੋਲੀਆਂ ਤੇ ਗੀਤ ਹੈਨਾ ਉਹ ਵੀ ਤੇ ਸੁਣੀਆਂ ਜੀ ਤੁਹਾਡੇ ਤੋਂ। ਸੋ ਬਾਕੀ ਇਸ ਖਾਸ ਮਹੀਨੇ ਖਾਸ ਹੀ ਮਹੀਨਾ ਮੈਨੂੰ ਲੱਗਦਾ ਸਾਉਣ ਦਾ ਕਿਉਂਕਿ ਆਪਣੇ ਪੰਜਾਬੀ ਸੱਭਿਆਚਾਰ ਦੇ ਵਿੱਚ ਆਪਣੇ ਪੰਜਾਬੀ ਲੋਕ ਗੀਤਾਂ ਦੇ ਵਿੱਚ ਜਿੰਨੀਆਂ ਬੋਲੀਆਂ ਜਾਂ ਗੀਤ ਸਾਉਣ ਦੇ ਮਹੀਨੇ ਨਾਲ ਸੰਬੰਧਿਤ ਨੇ ਮੈਨੂੰ ਲੱਗਦਾ ਸ਼ਾਇਦ ਹੀ ਕਿਸੇ ਹੋਰ ਮਹੀਨੇ ਜਾਂ ਮੌਸਮ ਦੇ ਨਾਲ ਹੋਣ ਹੈਨਾ। ਸੋ ਸਾਉਣ ਮਹੀਨਾ ਦਿਨਤੀਆਂ ਦੇ ਸਭੇ ਸਹੇਲੀਆਂ ਆਈਆਂ ਸੰਤੋ ਪੰਤੋ ਬਚਨੀ ਪਰੀ ਤੋਂ ਵੱਡੇ ਘਰਾਂ ਦੀਆਂ ਜਾਈਆਂ ਗਿੱਧਾ ਪਾ ਰਹੀਆਂ ਨਣਦਾ ਤੇ ਪਰਜਾਈਆਂ। ਲਓ ਜੀ ਮੈਂ ਸੁਣਾ ਦਿੱਤੀ ਆ ਬੋਲੀ ਦੀ ਵਾਰੀ ਹੁਣ ਤੁਹਾਡੀ ਆ ਵਾਰੀਆਂ ਲੈ ਲੈ ਬੋਲੀਆਂ ਸੁਣਾਉਣੀਆਂ ਅੱਜ ਕਿਉਂਕਿ ਨਹੀਂ ਤੇ ਸਾਹ ਚੜ ਜਾਂਦਾ ਹੁੰਦਾ ਹੈ ਨਾ। ਸੋ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਆ ਜੀ ਸਾਗ ਤਾਂ ਮੈਂ ਐਤਵਾਰ ਨੂੰ ਆਪਣੇ ਨਾਨਕੇ ਘਰ ਮਾਮੀ ਦੇ ਹੱਥ ਦਾ ਬਣਿਆ ਖਾ ਕੇ ਆਇਆ। ਵਾਹ ਜੀ ਵਾਹ ਹੋਰ ਕੀ ਚਾਹੀਦਾ ਹੈ। ਔਰ ਕਿੰਨੇ ਖੁਸ਼ਕਿਸਮਤ ਹੋ ਗਏ ਨਾਨਕੇ ਵੀ ਤੁਹਾਡੇ ਉੱਥੇ ਨਾਲ ਹੀ ਹੈ ਨਾ। ਇਹ ਵਧੀਆ ਹੁੰਦਾ ਜੀ ਆਪਣਾ ਸਕੇ ਸੰਬੰਧੀ ਕੋਈ ਨਾਲ ਹੋਣ ਜਿਹੜੇ ਦੇਸ਼ ਚ ਅਸੀਂ ਰਹਿੰਦੇ ਹਾਂ ਤੇ ਫਿਰ ਉਹ ਬੇਗਾਨਾ ਦੇਸ਼ ਵੀ ਬੇਗਾਨਾ ਨਹੀਂ ਲੱਗਦਾ ਆਪਣਾ ਹੀ ਲੱਗਣ ਲੱਗ ਜਾਂਦਾ। ਵੈਸੇ ਮੈਂ ਵੀ ਸਾਗ ਖਾਧਾ ਹੈ ਜੀ ਇਸ ਹਫਤੇ ਬਣਾ ਕੇ ਸਾਗ ਖਾਧਾ ਹੈ। ਸਾਗ ਖਾਧਾ ਸੀ ਮੌਲੀ ਆਂਟੀ ਦੇ ਖੇਤਾਂ ਦਾ ਪਿਛਲੇ ਬੁੱਧਵਾਰ ਸਾਰਿਆਂ ਨੂੰ ਸੁਨੇਹਾ ਦੇ ਕੇ ਗਏ ਸੀ ਉਹ ਐਡੀਲੇਡ ਵਾਲਿਆਂ ਨੂੰ ਪਿਆ ਕੇ ਤੋੜ ਲਓ ਗੰਦਲਾਂ ਤੇ ਬਣਾ ਲਓ ਸਾਗ ਤੇ ਸਾਗ ਮੇਰੇ ਤੱਕ ਵੀ ਪਹੁੰਚ ਗਿਆ ਤੇ ਅਸੀਂ ਵੀ ਸਾਗ ਦਿੰਦੇ ਸੀ ਹੈ ਨਾ। ਬਾਕੀ ਸਾਗ ਤੇ ਮੱਕੀ ਦੀ ਰੋਟੀ ਸੱਚੀ ਗੱਲ ਹੈ ਆਪਣਾ ਹੀ ਸਵਾਦ ਹੈ। ਅੱਛਾ ਪੰਜਾਬੀ ਡਿਸ਼ ਹੋਰ ਕਿਹੜੀ ਕਿਹੜੀ ਵਧੀਆ ਲੱਗਦੀ ਹੈ ਤੁਹਾਨੂੰ? ਅਸੀਂ ਪੰਜਾਬੀ ਸਹੀ ਗੱਲ ਆ ਬੜੀ ਜੇ ਗੰਭੀਰ ਜਿਹੀ ਤਬੀਅਤ ਦੇ ਹੁੰਦੇ ਆ ਸਾਡੇ ਜੇ ਲੋਕ ਗੀਤ ਦੇਖ ਲਓ ਤੇ ਥਾ ਲੋਕ ਗੀਤ ਸਾਡੇ ਜਿਹੜੇ ਆ ਉਹ ਸਾਡੇ ਕੋਲ ਆ। ਜੇ ਪਹਿਰਾਵਾ ਦੇਖ ਲਓ ਤੇ ਉਹ ਕਿੰਨਾ ਪਿਆਰਾ ਪਹਿਰਾਵਾ ਰੰਗ ਬਿਰੰਗਾ। ਜੇ ਤਿਉਹਾਰਾਂ ਦੀ ਗੱਲ ਕਰ ਲਈਏ ਤੇ ਤਿਉਹਾਰ ਮੈਨੂੰ ਲੱਗਦਾ ਅਸੀਂ 12 ਮਹੀਨਿਆਂ ਚ 36 ਤਿਉਹਾਰ ਮਨਾਉਂਦੇ ਹੋਣੇ ਆ ਹੈ ਨਾ। ਤੇ ਉਸ ਤੋਂ ਇਲਾਵਾ ਜੇ ਖਾਣ ਪੀਣ ਦੀ ਗੱਲ ਕਰੀਏ ਤੇ ਉਹ ਕਿੰਨੇ ਸਾਰੇ ਸਵਾਦ ਹੈ ਨਾ, ਕੁਝ ਖੱਟੇ ਕੁਝ ਮਿੱਠੇ ਔਰ ਕੁਝ ਮਿਰਚਾਂ ਵਾਲੇ। ਸੋ ਇਹ ਹੀ ਜ਼ਿੰਦਗੀ ਹੈ ਜੀ, ਇਹ ਹੀ ਚੀਜ਼ਾਂ ਨਾਲ ਜ਼ਿੰਦਗੀ ਜਿਹੜੀ ਆ ਉਹ ਬਣਦੀ ਹੈ। ਸੋ ਬਾਕੀ ਸਵਾਦ ਦੀ ਗੱਲ ਕਰਾਂ ਤੇ ਕੱਲ ਦੀ ਗੱਲ ਦੱਸਦੀ ਹਾਂ। ਮੈਂ ਕੱਲ ਜੌਬ ਤੋਂ ਆਈ ਤੇ ਭੁੱਖ ਲੱਗੀ ਸੀਗੀ ਮੈਨੂੰ ਬੜੀ ਨਾ। ਜਦੋਂ ਤੁਸੀਂ ਜੌਬ ਤੋਂ ਆਉਂਦੇ ਹੋ ਵਿਹਲਾ ਹੁੰਦਾ ਬਸ ਜੋ ਅੱਗੇ ਆ ਗਿਆ ਖਾ ਲੈਣਾ। ਤੇ ਮੈਂ ਆਪਣਾ ਹੌਟਕੇਸ ਜਿਹਾ ਦੇਖਿਆ ਤੇ ਉਹਦੇ ਵਿੱਚ ਇੱਕ ਰੋਟੀ ਪਈ ਮਿਲ ਗਈ ਤੇ ਮੈਂ ਰੋਟੀ ਦੇ ਉੱਤੇ ਹੀ ਨਾ ਫਿਰ ਦਿਲ ਕੀਤਾ ਵੀ ਯਾਦ ਆ ਗਿਆ ਬਚਪਨ ਤੇ ਕਿੱਦਾਂ ਰੋਟੀ ਦੇ ਉੱਪਰ ਹੀ ਅਚਾਰ ਰੱਖ ਕੇ ਖਾ ਲਈਦਾ ਹੁੰਦਾ ਸੀ। ਸੋ ਮੈਂ ਵੀ ਰੋਟੀ ਦੇ ਉੱਪਰ ਹੀ ਦੇਖਿਆ ਉੱਥੇ ਸਬਜ਼ੀ ਪਈ ਹੋਈ ਸੀ ਗੋਭੀ ਦੀ ਬਣੀ ਤੇ ਮੈਂ ਰੋਟੀ ਦੇ ਉੱਪਰ ਰੱਖੀ ਤੇ ਹੱਥ ਤੇ ਰੱਖ ਕੇ ਖਾਧੀ। ਔਰ ਬੇਸ਼ਕ ਉਸ ਵੇਲੇ ਮੈਂ ਰੋਟੀ ਖਾ ਰਹੀ ਸੀ ਪਰ ਮੈਂ ਯਾਦਾਂ ਚ ਕਿਤੇ ਦੂਰ ਨਿਕਲੀ ਹੋਈ ਸੀਗੀ ਕਿ ਉਹ ਸਵਾਦ ਜਿਹੜਾ ਹੱਥ ਤੇ ਰੋਟੀ ਰੱਖ ਕੇ ਖਾਣ ਦਾ ਆਉਂਦਾ ਹੁੰਦਾ ਸੀ ਉਹ ਤੁਸੀਂ ਜਿੰਨੀ ਮਰਜ਼ੀ ਮਹਿੰਗੀ ਪਲੇਟਾਂ ਲੈ ਲਓ ਹਨਾ, ਜਿੰਨੇ ਮਰਜ਼ੀ ਵਧੀਆ ਡਿਨਰ ਸੈਟਸ ਲੈ ਲਓ, ਉਹ ਮਜ਼ਾ ਨਹੀਂ ਆਉਂਦਾ ਜੋ ਬਚਪਨ ਦੇ ਵਿੱਚ ਅਸੀਂ ਸਿੱਧੀ ਸਾਦੀ ਜਿਹੀ ਜ਼ਿੰਦਗੀ ਜਿਹੜੀ ਆ ਬਿਤਾਈ ਹੋਈ ਹੈ ਨਾ। ਉਹ ਕੱਚੇ ਕੋਠਿਆਂ ਤੇ ਅਜੇ ਵੀ ਦੜੰਗੇ ਲਾਉਂਦੇ ਸਾਨੂੰ ਆਪਣਾ ਆਪ ਦਿਸ ਜਾਂਦਾ ਹੁੰਦਾ ਬਚਪਨ ਦਾ। ਬੇਸ਼ੱਕ ਉਹ ਘਰ ਉਹ ਕੋਠੇ ਕੱਚੇ ਸੀਗੇ ਹੈ ਨਾ, ਅੱਜ ਵਾਂਗ ਵਧੀਆ ਨਹੀਂ ਸੀਗੇ ਪਰ ਫੇਰ ਵੀ ਰੂਹ ਸਾਡੀ ਕਿਤੇ ਉਹਨਾਂ ਘਰਾਂ ਦੇ ਵਿੱਚ ਅਜੇ ਵੀ ਵੱਸਦੀ ਹੈ। ਸੋ ਹਰ ਬੁੱਧਵਾਰ ਨੂੰ ਅਸੀਂ ਕੋਸ਼ਿਸ਼ ਕਰੀਦੀ ਹੈ ਜੀ ਕਿ ਉਹਨਾਂ ਘਰਾਂ ਦੇ ਵਿੱਚ, ਉਹਨਾਂ ਗਲੀਆਂ ਦੇ ਵਿੱਚ, ਉਹਨਾਂ ਪਿੰਡਾਂ ਦੇ ਵਿੱਚ, ਉਹਨਾਂ ਖੇਤਾਂ ਦੇ ਵਿੱਚ ਗੇੜਾ ਮਾਰ ਆਈਏ ਆਪਣੀਆਂ ਯਾਦਾਂ ਦੇ ਨਾਲ। ਕਿਉਂਕਿ ਜਿਸਮਾਨੀ ਤੌਰ ਤੇ ਨਹੀਂ ਜਾ ਸਕਦੇ ਪਰ ਅਸੀਂ ਯਾਦਾਂ ਦੇ ਨਾਲ ਉੱਥੇ ਜ਼ਰੂਰ ਪਹੁੰਚ ਜਾਂਦੇ ਹਾਂ ਔਰ ਜੀ ਲੈਂਦੇ ਹਾਂ ਇਹਨਾਂ 2 ਘੰਟਿਆਂ ਦੇ ਵਿੱਚ ਆਪਣੇ ਬਚਪਨ ਨੂੰ ਫੇਰ ਤੋਂ ਜਾਂ ਉਸ ਸਾਧ ਮੁਰਾਦੀ ਜਿਹੀ ਜ਼ਿੰਦਗੀ ਨੂੰ ਫੇਰ ਤੋਂ। ਔਰ ਯਾਦ ਕਰਦੇ ਕਰਦੇ ਜਦੋਂ ਉੱਥੋਂ ਦੀ ਕੋਈ ਚੀਜ਼ ਅੱਜ ਕਰਦੇ ਆ ਤਾਂ ਫਿਰ ਵਧੀਆ ਲੱਗਦਾ। ਜਿੱਦਾਂ ਮੈਨੂੰ ਕੱਲ ਹੱਥ ਤੇ ਰੱਖ ਕੇ ਰੋਟੀ ਖਾਣੀ ਵਧੀਆ ਲੱਗੀ ਹੈ ਨਾ, ਜਾਂ ਫਿਰ ਤੁਸੀਂ ਸਾਗ ਹੀ ਘੋਟਦੇ ਹੋਵੋਗੇ ਹੱਥ ਨਾਲ ਤੇ ਤੁਹਾਨੂੰ ਘੋਟਦੇ ਘੋਟਦੇ ਆਪਣੀ ਬੇਬੇ ਦਿਸਦੀ ਹੋਣੀ ਆ ਜਾਂ ਆਪਣੇ ਡੈਡੀ ਦਿਸਦੇ ਹੋਣੇ ਆ ਜਦੋਂ ਉਹ ਸਾਗ ਘੋਟਦੇ ਹੁੰਦੇ ਸੀ ਕਿੱਦਾਂ ਘੋਟਦੇ ਹੁੰਦੇ ਸੀ ਹੈ ਨਾ। ਅੱਜ ਵੀ ਜਦੋਂ ਮੱਖਣ ਪਾਈਦਾ ਤੇ ਮੱਖਣ ਯਾਦ ਆ ਜਾਂਦਾ ਉਹੀ ਆਪਣੀ ਚਾਟੀ ਵਾਲਾ ਹੈ ਨਾ, ਜਾਂ ਜੇ ਲੱਸੀ ਬਣਾ ਕੇ ਪੀਨੇ ਆ ਤੇ ਪੀ ਲੈ ਰਹੇ ਹੁੰਦੇ ਆ ਪਰ ਸਵਾਦ ਅਸੀਂ ਉਸੇ ਚਾਟੀ ਵਾਲੀ ਲੱਸੀ ਦਾ ਲੈ ਰਹੇ ਹੁੰਦੇ। ਸੋ ਜ਼ਿੰਦਗੀ ਚ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਆ ਜੋ ਅਸੀਂ ਕਰਦੇ ਕਰਦੇ ਦੂਰ ਨਿਕਲ ਜਾਂਦੇ ਆ ਆਪਣੀਆਂ ਯਾਦਾਂ ਦੇ ਵਿੱਚ। ਸੋ ਅੱਜ ਨਿਕਲਣਾ ਸੀ ਆਪਣੀਆਂ ਯਾਦਾਂ ਦੇ ਵਿੱਚ ਦੂਰ ਕਿਤੇ ਸਾਉਣ ਮਹੀਨੇ ਦੇ ਨਾਲ, ਠੀਕ ਹੈ ਜੀ। ਸੋ ਰਾਜਨਦੀਪ ਸਿੰਘ ਹੁਣੀ ਵੀ ਕੈਨੇਡਾ ਤੋਂ ਆ ਗਏ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਹਰੀਸ਼ ਅਰੋੜਾ ਹੁਣੀ ਵੀ ਆ ਗਏ, ਸਤਿ ਸ੍ਰੀ ਅਕਾਲ ਸੁਖਪ੍ਰੀਤ ਭੈਣ ਕਹਿ ਰਹੇ ਨੇ, ਤੇ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ, ਬਹੁਤ ਬਹੁਤ ਸ਼ੁਕਰੀਆ ਮੇਰੇ ਵੀਰ, ਰੱਬ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਕਹਿੰਦੇ ਸੁਖਪ੍ਰੀਤ ਕਈ ਦਿਨਾਂ ਤੋਂ ਡੈਡ ਨੂੰ ਦੀਦ ਨੂੰ ਨਹੀਂ ਸੁਣਿਆ, ਸੁਖ ਸੁਨੇਹਾ ਲੈ ਲੋ ਤਾਂ ਹੋ ਸਕੇ ਤਾਂ ਸਤਿੰਦਰ ਸਰਤਾਜ ਦਾ ਗੀਤ ਸਾਈ ਮੇਰੀ ਫਰਿਆਦ ਤੇਰੇ ਤਾਈ ਲਾ ਦਿਓ। ਬਿਲਕੁਲ ਜੀ, ਤੁਹਾਡੀ ਜਿਹੜੀ ਫਰਮਾਇਸ਼ ਹੈ ਉਹ ਸਰਬਜੀਤ ਭਾਜੀ ਤੱਕ ਪਹੁੰਚ ਗਈ ਹੈ, ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ। ਔਰ ਦੀਦ ਬਿਲਕੁਲ ਠੀਕ ਹੈ ਜੀ, ਉਹਦੇ ਮੰਮੀ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਗੱਲ ਇਹ ਹੈ ਕਿ ਹੁਣ ਸਕੂਲ ਸ਼ੁਰੂ ਹੋ ਗਏ ਆ ਬੱਚਿਆਂ ਦੇ, ਇਸ ਕਰਕੇ ਥੋੜੇ ਉੱਧਰ ਬਿਜ਼ੀ ਹੋ ਗਏ ਆ। ਬਾਕੀ ਦੀਦ ਮੇਰੇ ਕੋਲ ਜਿਹੜਾ ਮੇਰਾ ਪੰਜਾਬੀ ਸਕੂਲ ਕਰਦੀ ਆ, ਮੈਂ ਉਹਦੇ ਵਿੱਚ ਵੀ ਮੇਰੇ ਕੋਲ ਆਉਂਦੀ ਹੁੰਦੀ ਆ, ਸੋ ਉਹ ਵੀ ਮੈਂ ਅਗਲੇ ਹਫਤੇ ਤੋਂ ਸ਼ੁਰੂ ਕਰਨ ਜਾ ਰਹੀ ਹਾਂ। ਤੇ ਦੀਦ ਉੱਥੇ ਮੈਨੂੰ ਮਿਲਣੀ ਆ, ਤੇ ਮੈਂ ਤੁਹਾਡੇ ਸਾਰਿਆਂ ਦਾ ਪਿਆਰ ਦੀਦ ਨੂੰ ਦਊਂਗੀ, ਤੇ ਕੋਸ਼ਿਸ਼ ਕਰਿਆ ਕਰੂੰਗੀ ਕਿ ਉਹਦੀਆਂ ਛੋਟੀਆਂ ਛੋਟੀਆਂ ਰਿਕਾਰਡਿੰਗਸ ਹੀ ਬਣਾ ਲਿਆ ਕਰਾਂ ਤਾਂ ਕਿ ਪ੍ਰੋਗਰਾਮ ਦੇ ਵਿੱਚ ਸੁਣਾ ਸਕਾਂ। ਬਹੁਤ ਬਹੁਤ ਸ਼ੁਕਰੀਆ। ਤੇ ਲਓ ਜੀ, ਗੁਰਿੰਦਰ ਸਿੰਘ ਹੁਣਾਂ ਨੇ ਵੀ ਮੈਨੂੰ ਫੋਟੋ ਭੇਜ ਦਿੱਤੀ ਆ ਕੀ ਖਾ ਰਹੇ ਨੇ। ਬਿਲਕੁਲ ਜੀ, ਇਹ ਵਾਲੇ ਸਵਾਦ ਜਿਹੜੇ ਆ ਨਾ, ਬਸ ਇਹ ਤਾਂ ਮੈਂ ਬਿਆਨ ਹੀ ਨਹੀਂ ਕਰ ਸਕਦੀ। ਤੇ ਇਹਨਾਂ ਨੇ ਮੈਨੂੰ ਮਾਂਹ ਦੀ ਦਾਲ ਦੀ ਫੋਟੋ ਭੇਜੀ, ਮੈਨੂੰ ਲੱਗਦਾ ਮਾਂਹ ਦੀ ਦਾਲ ਹੀ ਆ ਨਾ ਜੀ। ਤੇ ਵਾਹ ਜੀ ਵਾਹ, ਦਾਲ ਤੇ ਵਿੱਚ ਇੰਨਾ ਸਾਰਾ ਘਿਓ ਜਿਹੜਾ ਉੱਪਰ ਤਰਦਾ ਹੋਇਆ ਦੇਸੀ, ਤੇ ਨਾਲ ਦੋ ਸਾਦੀਆਂ ਜਿਹੀਆਂ ਰੋਟੀਆਂ ਕਣਕ ਦੀਆਂ, ਬਸ ਜੀ ਜ਼ਿੰਦਗੀ ਜੀਣ ਲਈ ਇੰਨਾ ਹੀ ਕਾਫੀ ਆ ਮੈਨੂੰ ਲੱਗਦਾ। ਔਰ ਜ਼ਿੰਦਗੀ ਜੀਣ ਲਈ ਬਿਲਕੁਲ ਜੀ ਇੰਨਾ ਹੀ ਕਾਫੀ ਨਹੀਂ ਹੈ, ਇਸ ਤੋਂ ਜ਼ਿਆਦਾ ਜ਼ਰੂਰੀ ਹੈ ਸਾਡੀਆਂ ਸਾਰਿਆਂ ਦੀਆਂ ਯਾਦਾਂ ਔਰ ਇੱਕ ਦੂਜੇ ਨਾਲ ਜਿਹੜਾ ਪਿਆਰ ਹੈ, ਇਹ ਵੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਦੇ ਵਿੱਚ ਕਾਲਰ ਆਏ ਹੋਏ ਨੇ ਸਾਡੇ ਨਾਲ ਜੁਆਇਨ ਕੀਤਾ ਹੈ, ਸੋ ਉਹਨਾਂ ਦਾ ਪਿਆਰ ਜਿਹੜਾ ਉਹ ਮਹਿਸੂਸ ਕਰਦੇ ਆ। ਹੈਲੋ
ਹੈਲੋ, ਹਾਂਜੀ ਸੁਖਪ੍ਰੀਤ ਜੀ, ਮੈਂ ਕੁਲਦੀਪ ਬੋਲ ਰਹੀ ਹਾਂ ਜੀ। ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਕੁਲਦੀਪ ਦੀਦੀ, ਕੀ ਹਾਲ ਹੈ?
ਠੀਕ ਹੈ ਜੀ, ਠੀਕ ਹੈ, ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀ, ਬੜਾ ਵਧੀਆ ਚੱਲ ਰਿਹਾ।
ਥੈਂਕ ਯੂ ਥੈਂਕ ਯੂ। ਲੋ ਜੀ, ਮੈਂ ਆਪਣੇ ਲਿਸਨਰਸ ਨੂੰ ਦੱਸ ਦਵਾਂ ਤੇ ਕੁਲਦੀਪ ਦੀਦੀ ਇਹ ਐਡੀਲੇਡ ਤੋਂ ਆ, ਸੋ ਅਸੀਂ ਬਹੁਤ ਵਾਰੀ ਇਕੱਠੇ ਬੈਠ ਕੇ ਗਾਈਦਾ ਵੀ ਹੁੰਦਾ ਔਰ ਗਾਉਣਾ ਤੇ ਕੀ, ਮੈਂ ਇਹਨਾਂ ਤੋਂ ਬਹੁਤ ਕੁਝ ਸਿੱਖਦੀ ਹੁੰਦੀ ਆ। ਪੰਜਾਬੀ ਲੋਕ ਗੀਤਾਂ ਦਾ ਥਾਂ ਭੰਡਾਰ ਹੈ, ਸੋ ਅੱਜ ਤੇ ਥੈਂਕ ਯੂ ਹੀ ਹੋ ਗਿਆ ਦੀਦੀ ਤੁਸੀਂ ਪ੍ਰੋਗਰਾਮ ਚ ਕਾਲ ਕਰ ਲਈ ਔਰ ਅੱਜ ਤੁਹਾਡੇ ਤੋਂ ਅਸੀਂ ਸੁਣਦੇ ਆ ਫਿਰ ਕੁਛ। ਹੋਰ ਸੁਣਾਓ, ਕਿਵੇਂ ਚੱਲ ਰਹੀ ਜ਼ਿੰਦਗੀ?
ਹਾਂਜੀ ਤੁਹਾਡੀ ਥੋੜੀ ਆਵਾਜ਼ ਨਹੀਂ ਆ ਰਹੀ ਹੈ ਜੀ, ਪਤਾ ਨਹੀਂ ਮੇਰੀ ਨੈਟ ਪ੍ਰੋਬਲਮ ਹੈ।
ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ ਬਿਲਕੁਲ ਕਲੀਅਰ ਦੀਦੀ।
ਅੱਛਾ ਅੱਛਾ, ਹਾਂਜੀ ਹਾਂ, ਫਿਰ ਕੀ ਚੱਲ ਰਿਹਾ ਅੱਜ? ਸੌਣ ਦਾ ਮਹੀਨਾ ਚੜਿਆ ਹੋਇਆ ਹੈ।
ਸੌਣ ਦਾ ਮਹੀਨਾ ਚੜਿਆ ਹੋਇਆ ਬਿਲਕੁਲ ਦੀਦੀ, ਇਸ ਵਾਰੀ ਤੀਆਂ ਮਿਸ ਕਰ ਰਹੇ ਆ ਮੈਨੂੰ ਲੱਗਦੀਆਂ ਸਾਰੀਆਂ ਭੈਣਾਂ ਸਾਡੀਆਂ ਆਸਟ੍ਰੇਲੀਆ ਵਾਲੀਆਂ, ਕਿਉਂਕਿ ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਮੇਲੇ ਲੱਗਣੇ ਸ਼ੁਰੂ ਹੋ ਜਾਂਦੇ ਹੁੰਦੇ ਆ ਤੀਆਂ ਦੇ, ਔਰ ਆਪਣਾ ਅਸੀਂ ਝਸ ਉੱਥੇ ਪੂਰਾ ਕਰ ਲਈਦਾ ਆ, ਪਰ ਇਸ ਵਾਰੀ ਮੇਲਿਆਂ ਚ ਨੀ ਜਾ ਹੋਇਆ ਤੇ ਮੈਨੂੰ ਲੱਗਦਾ ਵੀ ਅਸੀਂ, ਮੈਨੂੰ ਲੱਗਾ ਵੀ ਰੇਡੀਓ ਤੇ ਤੀਆਂ ਦਾ ਮੇਲਾ ਲਾਉਂਦੇ ਆ ਅੱਜ। ਜੀ ਅੱਛਾ ਦੀਦੀ, ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਆ ਕਿ ਜਿੱਦਾਂ ਅਸੀਂ ਤੀਆਂ, ਮੈਂ ਆਪਣੀ ਜ਼ਿੰਦਗੀ ਚ ਤੀਆਂ ਲੱਗੀਆਂ ਨਹੀਂ ਦੇਖੀਆਂ, ਮੈਂ ਹਮੇਸ਼ਾ ਸੁਣਿਆ ਹੀ ਆ ਉਹਨਾਂ ਬਾਰੇ ਕਿ ਪਿੰਡਾਂ ਦੇ ਵਿੱਚ ਸਾਡੇ ਦੁਆਬੇ ਵਾਲੀ ਸਾਈਡ ਤੇ ਤੀਆਂ ਜਦੋਂ ਤੱਕ ਮੈਨੂੰ ਹੋਸ਼ ਆ ਵੀ ਮੈਂ ਨਹੀਂ ਦੇਖੀਆਂ ਲੱਗੀਆਂ ਕਦੀ, ਮਾਲਵੇ ਦੀ ਸਾਈਡ ਤੋਂ ਆ ਤੁਸੀਂ, ਤੇ ਤੁਸੀਂ ਕਦੀ ਦੇਖੀਆਂ ਤੀਆਂ ਲੱਗਦੀਆਂ ਪਿੰਡਾਂ ਦੇ ਵਿੱਚ?
ਸੁਖਪ੍ਰੀਤ ਅਸੀਂ ਤਾਂ ਬਹੁਤ ਦੇਖੀਆਂ, ਅਸੀਂ ਮੇਰੇ ਖਿਆਲ 15-16 ਸਾਲ ਦੀ ਉਮਰ ਤੱਕ ਅਸੀਂ ਤੀਆਂ ਖੂਬ ਦੇਖੀਆਂ, ਉਸ ਤੋਂ ਬਾਅਦ ਮੇਰੇ ਖਿਆਲ
ਇੱਕ
ਦੌਰ ਚੱਲਿਆ ਜਦੋਂ ਉਦੋਂ ਸਾਡੇ ਤੀਆਂ ਬੰਦ ਹੋਈਆਂ ਲੱਗਣੀਆਂ।
ਅੱਛਾ ਠੀਕ ਹੈ,
ਹਾਂਜੀ
ਕਿੱਦਾਂ ਦੀਆਂ ਹੁੰਦੀਆਂ ਸੀ ਉਹ ਤੀਆਂ, ਯਾਨੀ ਉਹ ਜਿਹੜੀਆਂ ਐਕਚੁਅਲ ਤੀਆਂ ਪਿੰਡਾਂ ਚ ਲੱਗਦੀਆਂ ਹੁੰਦੀਆਂ ਸੀ, ਕਿਉਂਕਿ ਅੱਜ ਕੱਲ ਜਿਹੜੀਆਂ ਅੱਜ ਕੱਲ ਤਾਂ ਸਟੇਜੀ ਤੀਆਂ ਹੋ ਗਈਆਂ ਨਾ, ਪਰ ਉਹ ਪਿੰਡਾਂ ਦੀਆਂ ਤੀਆਂ ਕਿੱਦਾਂ ਦੀਆਂ ਹੁੰਦੀਆਂ ਸੀ?
ਸੁਖਪ੍ਰੀਤ ਪਤਾ ਕੀ ਸੀ, ਏਦਾਂ ਪਹਿਲਾਂ ਚਾਹ ਹੁੰਦਾ ਸੀ, ਏਦਾਂ ਪਹਿਲਾਂ ਤਾਂ ਜਦੋਂ ਤੀਜ ਆਉਂਦੀ ਸੌਣ ਦਾ ਮਹੀਨਾ ਚੜ੍ਹਦਾ, ਸਾਰੀਆਂ ਕੁੜੀਆਂ ਜਿੱਦਾਂ ਵਿਆਹੀਆਂ ਹੋਈਆਂ ਆਪਣੇ ਟੇਕੇ ਘਰ ਆਉਂਦੀਆਂ ਹੁੰਦੀਆਂ, ਤੇ ਚੂੜੀਆਂ ਚੜਾਉਣੀਆਂ, ਮਹਿੰਦੀਆਂ ਲਾਉਣੀਆਂ, ਅਸੀਂ ਛੋਟੇ ਹੁੰਦੇ ਸੀ ਜਿੱਦਾਂ ਵਿਆਹੀਆਂ ਨਵੀਆਂ ਵਿਆਹੀਆਂ ਕੁੜੀਆਂ ਐ ਸਜ ਧਜ ਕੇ ਜਾਂਦੀਆਂ, ਸਾਡੇ ਵਰਗੇ ਅਸੀਂ ਉਹਨਾਂ ਵੱਲ ਹੀ ਦੇਖਦੇ ਰਹਿੰਦੇ ਹੁੰਦੇ ਸੀ, ਹਨਾ, ਇੰਨਾ ਚਾਅ ਹੁੰਦਾ ਸੀ, ਬੜਾ ਹੀ ਚਾਹ ਹੁੰਦਾ ਸੀ, ਇੰਨਾ ਫਿਰ ਗਿੱਧਾ ਪਾਉਣਾ, ਬੋਲੀਆਂ ਮਤਲਬ ਬਹੁਤ ਜ਼ਿਆਦਾ। ਮੈਂ ਤੁਹਾਨੂੰ ਇੱਕ ਬੋਲੀ ਸੁਣਾਵਾਂ ਤੇ ਸੌਣ ਮਹੀਨੇ ਦੀ?
ਹਾਂ ਹਾਂ ਜ਼ਰੂਰ।
ਕਿਉਂਕਿ ਜਿਹੜੀਆਂ ਕੁੜੀਆਂ ਉਦੋਂ ਵਿਆਹੀਆਂ ਹੁੰਦੀਆਂ ਸੀ ਨਾ, ਉਹ ਆਪਣੇ ਮਨ ਦੇ ਭਾਵ ਸੀ ਜਿਹੜੇ, ਮਤਲਬ ਉਹ ਬੋਲੀਆਂ ਰਾਹੀਂ ਕੱਢਦੀਆਂ ਸੀ ਨਾ, ਜਿੱਦਾਂ ਕੁੜੀਆਂ ਨੇ ਆਹ ਬੋਲੀ ਪਾਉਣੀ, ਸੌਣ ਮਹੀਨਾ ਬਰੀ ਮੇਗਲਾ, ਸੌਣ ਮਹੀਨਾ ਬਰੀ ਮੇਗਲਾ, ਗੋਡੇ ਗੋਡੇ ਕਾਵੇ ਕੀਰਾ ਨੀ ਜਾਣਦਾ, ਤੀਆਂ ਵੇਖਣ ਆਵੇ ਕੀਰਾ ਨੀ ਜਾਣਦਾ,
ਆਵੇ ਕੀਰਾ ਨੀ ਜਾਣਦਾ। ਬਹੁਤ ਸੋਹਣਾ, ਬਹੁਤ ਵਧੀਆ। ਹਾਂਜੀ ਠੀਕ ਆ।
ਨਾ ਹੀ ਜੇ ਤੂੰ ਰਾਣੀ ਜਾਣਦਾ, ਨਾ ਹੀ ਲੈ ਕੇ ਆਵੇ, ਜੇ ਰਾਣੀ ਜਾਣਦਾ ਨਾ ਹੀ ਲੈ ਕੇ ਆ।
ਵਾਹ ਬਹੁਤ ਵਧੀਆ, ਬਹੁਤ ਸੋਹਣਾ। ਔਰ ਤੁਹਾਡੀ ਆਵਾਜ਼ ਦੇ ਵਿੱਚ ਸੱਚੀ ਗੱਲ ਆ, ਇੱਕ ਪੂਰੀ ਪੰਜਾਬਣ ਵਾਲੀ ਜਿਹੜੀ ਉਹ ਖਣਕ ਹੁੰਦੀ ਆ ਨਾ, ਉਹ ਤੁਹਾਡੀ ਆਵਾਜ਼ ਦੇ ਵਿੱਚ ਮੈਂ ਹਮੇਸ਼ਾ ਮਹਿਸੂਸ ਕਰਦੀ ਹੁੰਦੀ ਆ। ਤੇ ਅੱਛਾ, ਤੀਆਂ ਦੇ ਵਿੱਚ ਗਿੱਧਾ ਪਾਉਂਦੀਆਂ ਹੁੰਦੀਆਂ ਸੀ ਜੀ?
ਗਿੱਧਾ ਪਾਉਂਦੀਆਂ, ਬੈਠ ਕੇ ਗੀਤ ਗਾਉਂਦੀਆਂ, ਬਹੁਤ ਗਿੱਧਾ ਪਾਉਂਦੀਆਂ ਹੁੰਦੀਆਂ ਸੀ, ਬਹੁਤ ਜ਼ਿਆਦਾ।
ਹਾਂ, ਤੇ ਪੀਂਘਾਂ ਵੀ ਪੈਂਦੀਆਂ ਹੁੰਦੀਆਂ ਸੀ ਪਿੱਪਲਾਂ ਦੇ ਉੱਤੇ ਜਾਂ ਬੋਰਡ ਜਿਹੜੇ ਹੁੰਦੇ ਸੀ।
ਪੀਂਘਾਂ ਸਾਡੇ ਵੱਲ ਤਾਂ ਸੁਖਪ੍ਰੀਤ ਰਿਵਾਜ਼ ਸੀ ਕਿ ਜਦੋਂ ਸੌਣ ਮਹੀਨਾ ਚੜ੍ਹਨ ਤੋਂ 15-20 ਦਿਨ ਪਹਿਲਾਂ ਕੁੜੀਆਂ ਝੂਟਦੀਆਂ ਹੁੰਦੀਆਂ, ਖੂਬ ਝੂਟਦੀਆਂ, ਮਤਲਬ ਗਿੱਧਾ ਪਾਉਂਦੀਆਂ 2-3 ਘੰਟੇ। ਉਥੋਂ ਵੀ ਹੁਣ ਯਾਦ ਹੈ ਜਿਹੜੀਆਂ ਪੀਂਘਾਂ ਇੱਕ ਦੂਜੀ ਚੜ੍ਹਾਉਣੀ, ਤੇ ਉਹ ਜਿੱਦਾਂ ਬਰੋਟਾ ਜਾਂ ਪਿੱਪਲ ਹੁੰਦਾ ਉਹਦੀ ਟੂਸਾ ਪੱਟ ਕੇ ਲਿਆਉਂਦੇ, ਕੁੜੀਆਂ ਨੂੰ ਕਹਿੰਦੇ ਤੇਰੀ ਸੱਸ ਦਾ ਜੁੰਡਾ ਪੱਟ ਲਿਆਂਦਾ, ਤੇਰੀ ਸੱਸ ਦਾ, ਬੜੇ ਮਜ਼ਾਕ।
ਹਾਂ ਬਿਲਕੁਲ ਠੀਕ ਹੈ। ਸੋ ਬਿਲਕੁਲ ਦੀਦੀ, ਜਿਹੜੀਆਂ ਇਹ ਚੀਜ਼ਾਂ ਆ ਹਨਾ, ਭਾਵੇਂ ਲੋਕ ਗੀਤ ਹੋ ਗਏ, ਇਹ ਬੋਲੀਆਂ ਹੋ ਗਈਆਂ, ਇਹ ਦਿਨ ਤਿਉਹਾਰ ਹੋ ਗਏ, ਇਹ ਸਾਨੂੰ ਕਿਸੇ ਨੇ ਕਿਤਾਬਾਂ ਚ ਨਹੀਂ ਪੜ੍ਹਾਏ, ਸਾਡੇ ਸਕੂਲ ਚ ਸਿਲੇਬਸ ਨਹੀਂ ਸੀ ਇਹਨਾਂ ਦਾ ਕੁਛ ਵੀ, ਇਹ ਚੀਜ਼ਾਂ ਜਿਹੜੀਆਂ ਅਸੀਂ ਦੇਖ ਕੇ ਸਿੱਖਦੇ ਆ ਹਨਾ। ਅਸੀਂ ਆਪਣੇ ਜਿੱਦਾਂ ਤੁਸੀਂ ਕਿਹਾ, ਬਿਲਕੁਲ ਮੈਨੂੰ ਯਾਦ ਆ, ਅਸੀਂ ਆਪਣੀਆਂ ਭੂਆ ਨੂੰ ਜਾਂ ਆਪਣੀਆਂ ਮਾਸੀਆਂ ਨੂੰ, ਮਾਵਾਂ ਨੂੰ, ਦਾਦੀਆਂ ਨਾਨੀਆਂ ਨੂੰ ਦੇਖ ਦੇਖ ਕੇ ਸਿੱਖਦੇ ਰਹੇ ਆ। ਪਰ ਇੱਕ ਚੀਜ਼ ਇਹ ਆ ਕਿ ਹੁਣ ਜੋ ਮਾਹੌਲ ਬਣਦਾ ਜਾ ਰਿਹਾ, ਜਿਹੜੇ ਤਿਉਹਾਰ ਅਸੀਂ ਜਿਸ ਤਰੀਕੇ ਨਾਲ ਮਨਾਉਣ ਲੱਗ ਗਏ ਆ, ਇੱਕ ਗੱਲ ਤਾਂ ਇਹ ਚੰਗੀ ਆ ਵੀ ਚਲੋ ਅਜੇ ਵੀ ਅਸੀਂ ਉਹਨਾਂ ਤਿਉਹਾਰਾਂ ਨੂੰ ਮਨਾਉਂਦੇ ਆ, ਪਰ ਇਹਦੇ ਬਾਰੇ ਤੁਸੀਂ ਕੀ ਸੋਚ ਰਹੇ ਆ ਕਿ ਉਹ ਤਿਉਹਾਰਾਂ ਦੀ ਅਸੀਂ ਸ਼ਕਲ ਸੂਰਤ ਬਦਲੀ ਨਹੀਂ ਜਾਂਦੇ ਪਏ?
ਬਿਲਕੁਲ ਜੀ, ਹੁਣ ਤੇ ਨਾ ਜਿਹੜੇ ਤਿਉਹਾਰ ਇੱਕ ਜੇ ਆਪਾਂ ਕਹਿੰਦੇ ਇੱਕ ਕਮਰਸ਼ੀਅਲ ਜੇ ਹੁੰਦੇ ਜਾਂਦੇ ਆ ਹਨਾ, ਇੱਕ ਦਿਖਾਵਾ ਜਾ। ਪਹਿਲਾਂ ਹੁੰਦੇ ਸੀ ਅੰਦਰੋਂ ਚਾਅ ਹੁੰਦੇ ਸੀਗੇ ਉਹਨਾਂ ਚੀਜ਼ਾਂ, ਪਹਿਲੀ 19-20 ਦਿਨ ਪਹਿਲਾਂ ਹੀ ਮਤਲਬ ਉਡੀਕਦੇ ਰਹਿੰਦੇ ਸੀ ਕਿ ਕਦੋਂ ਉਹ ਦਿਨ ਆਊਗਾ, ਕਦੋਂ ਮਤਲਬ ਉਹ ਚੀਜ਼ਾਂ ਖਾਵਾਂਗੇ। ਘਰਾਂ ਦੇ ਵਿੱਚ ਕੀ ਸੀ ਸੁਖਪ੍ਰੀਤ, ਗੁਲਗੁਲੇ, ਪੂੜੇ, ਖੀਰ ਸਾਰੀਆਂ ਘਰੇ ਬਣਦੀਆਂ ਸੀ।
ਬਣਦੀਆਂ ਸੀ, ਬਿਲਕੁਲ ਸਹੀ ਕਿਹਾ ਤੁਸੀਂ। ਹਾਂ ਬਿਲਕੁਲ, ਹਰ ਕੋਈ ਉਸ ਚੀਜ਼ ਨੂੰ ਜਿਉਂਦਾ ਸੀਗਾ, ਉਹਨਾਂ ਚੀਜ਼ਾਂ ਨੂੰ ਮਾਣਦਾ ਸੀ, ਚਾਹੇ ਉਹ ਖੀਰ ਪੂੜਿਆਂ ਦਾ ਸਵਾਦ ਸੀ, ਚਾਹੇ ਉਹ ਪੀਂਘਾਂ ਕਢਾਉਣੀਆਂ ਸੀ, ਚਾਹੇ ਉਹ ਰੱਖੜੀ ਦੀ ਵੇਟ ਰਹਿੰਦੀ ਸੀਗੀ, ਉਹਦੀ ਉਡੀਕ ਰਹਿੰਦੀ ਸੀ, ਜਿਉਂਦੇ ਸੀ ਅਸੀਂ ਉਹਨਾਂ ਪਲਾਂ ਨੂੰ। ਹਾਂ, ਅੱਜ ਕੱਲ ਦਿਖਾਵਾ ਜਿਹਾ ਜ਼ਿਆਦਾ ਹੋ ਗਿਆ, ਬਾਹਰੀ ਤੌਰ ਤੇ ਜ਼ਿੰਦਗੀ ਜੀ ਰਹੇ ਆ, ਜਿਹੜੀ ਇੱਕ ਰੂਹ ਵਾਲੀ ਜ਼ਿੰਦਗੀ ਜੀਣ ਦੀ ਗੱਲ ਹੁੰਦੀ ਹੈ ਨਾ, ਉਹ ਕਿਤੇ ਨਾ ਕਿਤੇ ਸਾਡੇ ਤੋਂ ਖੁਸਦੀ ਜਾਂਦੀ ਪਈ ਹੈ।
ਉਹ ਤਾਂ ਬਿਲਕੁਲ, ਹਾਂ ਗਾਇਬ ਹੀ ਹੋ ਗਈ, ਸਹੀ ਗੱਲ ਹੈ, ਜਦੋਂ ਯਾਦ ਕਰਦੇ ਆ ਨਾ
ਗਾਇਬ ਹੋ
ਗਈ ਇੱਕ
ਚੀਜ਼। ਬਿਲਕੁਲ, ਜਦੋਂ ਯਾਦ ਕਰਦੇ ਆ ਤੇ ਫੇਰ ਆਪਣੇ ਆਪ ਤੇ ਵੀ ਹੁੰਦਾ ਵੀ ਕਿੰਨੇ ਪਿਆਰੇ ਵਿਰਸੇ ਦੇ ਅਸੀਂ ਵਾਰਿਸ ਹੈਗੇ ਆ, ਕਿਉਂ ਨੀ ਸੰਭਾਲ ਸਕਦੇ ਉਹਨਾਂ ਚੀਜ਼ਾਂ ਨੂੰ। ਜ਼ਰੂਰ ਦੀਦੀ। ਅੱਛਾ, ਪਹਿਲਾਂ ਤੁਸੀਂ ਇੱਕ ਗੀਤ ਸੁਣਾ ਦੋ, ਹੋਰ ਕੋਈ ਪਿਆਰਾ ਜਿਹਾ, ਕੋਈ ਵੀ ਲੋਕ ਗੀਤ ਸੁਣਾ ਦੋ ਤੁਸੀਂ, ਫੇਰ ਗੱਲ ਅੱਗੇ ਕਰਦੇ ਆ।
ਗੀਤ ਬੋਲੀਓ ਸੁਣਾ ਦਿੰਦੀ ਹਾਂ ਮੈਂ ਇੱਕ ਹੋਰ,
ਤੁਹਾਡੀ ਆਵਾਜ਼ ਨੀ, ਗੀਤ ਵੀ ਸੁਣਨਾ ਕੋਈ, ਯਾਦ ਕਰੋ। ਹਾਂਜੀ ਹਾਂਜੀ, ਪਹਿਲਾਂ ਤਾਂ ਤੁਸੀਂ ਸੁਣਾਓ।
ਅੱਛਾ, ਸੌਣ ਮਹੀਨਾ ਦਿਨ ਤੀਆਂ ਦੇ, ਸੌਣ ਮਹੀਨਾ ਦਿਨ ਤੀਆਂ ਦੇ, ਸਵੇ ਸਹੇਲੀਆਂ ਆਈਆਂ ਵੀ ਘਰਾਂ ਦੇ ਵਿੱਚੋਂ ਭੱਜ ਕੇ ਆ ਗਈਆਂ, ਬੱਲੇ 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 ਬੱਲੇ, ਘਰਾਂ ਦੇ ਵਿੱਚੋਂ
ਭੱਜੇ
ਆ ਗਈਆਂ, ਨਣਦਾਂ ਤੇ ਭਰ ਜਾਈਆਂ, ਨਣਦਾ ਵੇਖੀਆਂ ਪੀਂਘਾਂ ਚੂਟਣ, ਝੋਟਾ ਦੇਣ ਫੜ ਜਾਈਆਂ, ਤੀਆਂ ਤੀਜ ਦੀਆਂ ਬੜੇ ਪਿਛੋਨੇ ਆਈਆਂ, ਤੀਆਂ ਤੀਜ ਦੀਆਂ ਸ਼ਗਨਾਂ ਦਾ ਮਨਾਈਆਂ, ਤੀਆਂ ਤੀਜ ਦੀਆਂ।
ਬਹੁਤ ਵਧੀਆ, ਸੱਚੀ ਏਦਾਂ ਲੱਗਦਾ ਕਿ ਤੀਆਂ ਦੇ ਮੇਲੇ ਚ ਬੈਠੀ ਆ ਮੈਂ। ਬਹੁਤ ਵਧੀਆ ਦੀਦੀ। ਸੋ ਬਿਲਕੁਲ, ਕੋਸ਼ਿਸ਼ ਕਰੀਏ ਇਹ ਜਿਹੜੇ ਤਿਉਹਾਰ ਆ, ਇਹ ਜਿਹੜੇ ਗੀਤ ਆ, ਇਹ ਬੋਲੀਆਂ ਆ, ਅਸੀਂ ਅਗਲੇ ਆਪਣੇ ਬੱਚਿਆਂ ਨੂੰ ਦੇ ਸਕੀਏ। ਸੋ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗਦੀ ਹੁੰਦੀ ਆ ਕਿ ਉਸੇ ਤਰ੍ਹਾਂ ਦੇ ਸਕੀਏ ਜਿਸ ਤਰ੍ਹਾਂ ਅਸੀਂ ਦੇਖੀਆਂ ਆ, ਉਹਦੇ ਚ ਕੋਈ ਮਿਲਾਵਟ ਨਾ ਹੋਵੇ ਤਾਂ ਹੀ ਉਹ ਅੱਗੇ ਵਧਣੀ ਆ ਚੀਜ਼।
ਹਾਂਜੀ ਹਾਂਜੀ ਹਾਂ
ਹਾਂ।
ਮੈਨੂੰ ਇੱਕ ਛੋਟਾ ਜਿਹਾ ਗੀਤ ਮੈਨੂੰ ਮਾੜਾ ਜਿਹਾ ਯਾਦ ਆਇਆ, ਮੈਂ ਸੌਣ ਵੀ ਆਪਣੇ
ਪਤਾ ਕੀ ਹੈ, ਕੋਈ ਵੀ ਸੁਹਾਗ, ਕੋਈ ਵੀ
ਗੁਰਮੀਤ ਬਾਵਾ ਦੇ ਮੈਨੂੰ ਯਾਦ ਨੀ, ਮੈਨੂੰ ਇਸ ਗਾਉਣਾ ਗੁਣਾ ਤਾਂ ਨਹੀਂ ਆਉਂਦਾ ਦੁੱਧ ਪੀ ਲੈ ਮਾਲਮਾਂ ਕਦੋਂ ਦੀ ਖੜੀ, ਦੁੱਧ ਪੀ ਲੈ ਮਾਲਮਾਂ ਕਦੋਂ ਦੀ ਖੜੀ, ਪੈਰੀ ਮੇਰੇ ਚਾਂਜਰਾਂ ਨੇ ਪਾਇਆ ਬੜਾ ਸ਼ੋਰ ਏ, ਦੋਵੇਂ ਹੱਥ ਜੋੜ ਕੇ ਮਨਾ ਮਾਰੂ ਚੋਲ ਵੇ, ਅੜੀ ਵੇ ਅੜੀ ਲੱਗੀ ਸੋਹਣ ਦੀ ਚੜੀ, ਦੁੱਧ ਪੀ ਲੈ ਮਾਲਮਾਂ ਕਦੋਂ ਦੀ ਖੜੀ, ਸੰਦਲੀ ਦੁਪੱਟੇ ਉੱਤੇ ਲੱਗੀ ਆ ਕਿਨਾਰੀ ਵੇ,
ਯਾਰ ਪਤਾ ਨੀ ਮੈਨੂੰ ਲੱਗੇ
ਕੋਈ ਨੀ। ਹਾਂ ਬਹੁਤ ਸੋਹਣਾ ਦੀਦੀ, ਬਹੁਤ ਸੋਹਣਾ, ਮੈਨੂੰ ਤਾਂ ਏਦਾਂ ਲੱਗ ਰਿਹਾ ਵੀ ਮੈਂ ਰਣਜੀਤ ਕੌਰ ਦੇ ਵਾਲੀ ਇੰਟਰਵਿਊ ਕਰ ਰਹੀ ਹਾਂ।
ਐਕਚੁਅਲੀ ਸੁਖਪ੍ਰੀਤ ਹੁਣ ਮੈਨੂੰ ਇਜਾਜ਼ਤ ਦਿਓ ਕਿਉਂਕਿ ਮੇਰੀ ਜੋਬ ਸ਼ੁਰੂ ਹੈ, ਮੈਂ ਪਹੁੰਚ ਗਈ ਆਪਣੇ ਕੰਮ ਤੇ।
ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਕੰਮ ਤੇ ਜਾਂਦਿਆਂ ਜਾਂਦਿਆਂ ਨੇ ਇੰਨੀਆਂ ਰੌਣਕਾਂ ਲਾਈਆਂ ਪ੍ਰੋਗਰਾਮ ਚ, ਬਹੁਤ ਬਹੁਤ ਸ਼ੁਕਰੀਆ ਦੀਦੀ।
ਓਕੇ ਜੀ, ਥੈਂਕ ਯੂ ਜੀ,
ਥੈਂਕ ਯੂ, ਥੈਂਕ ਯੂ ਦੀਦੀ। ਸੋ ਬਿਲਕੁਲ ਜੀ, ਇਹ ਹੈ ਪੰਜਾਬੀ ਰੰਗ ਢੰਗ ਸਾਡੇ, ਹੈ ਨਾ। ਕਿਉਂਕਿ ਜਦੋਂ ਵੀ ਉਹ ਚੀਜ਼ ਉਬਾਲਾ ਮਾਰਦੀ ਹੈ ਨਾ, ਤੁਸੀਂ ਜੋ ਵੀ ਕਰ ਰਹੇ ਹੁੰਦੇ ਆ, ਤੁਹਾਡਾ ਦਿਲ ਕਰਦਾ ਹੁੰਦਾ ਵੀ ਉਹ ਕਰ ਲਈਏ, ਹੈ ਨਾ। ਸੋ ਕੰਮ ਤੇ ਜਾਂਦੇ ਜਾਂਦੇ ਕੁਲਦੀਪ ਹੁਣਾਂ ਨੇ ਸਾਡੇ ਨਾਲ ਬਹੁਤ ਸੋਹਣੇ ਸੋਹਣੇ ਗੀਤ ਔਰ ਬੋਲੀਆਂ ਕੀਤੀਆਂ ਜੀ। ਹੁਣ ਤੁਹਾਡੇ ਪਤਾ ਬੜੇ ਤੇ ਨਰਿੰਦਰ ਰਾਠੌਰ ਹੁਣਾਂ ਨੇ ਕਿਹਾ ਸਾਰੇ ਸਰੋਤਿਆਂ ਨੂੰ ਸਾਵਨ ਮੁਬਾਰਕ ਜੀ। ਸਾਵਨ ਪੰਜਾਬ ਚ ਉਹ ਕਿਤੇ ਨੀ ਮਿਲਣਾ, ਪੂਰਾ ਮਹੀਨਾ ਮੀਂਹ ਨੀ ਸੀ ਰੁਕਦਾ ਹੁੰਦਾ, ਬੱਦਲ ਚ ਨਹਾਉਣ ਦਾ ਮਜ਼ਾ ਹੀ ਵੱਖਰਾ ਸੀ, ਖੀਰ ਪੂੜੇ ਵੀ ਹੁੰਦੇ ਸੀ ਵਾਹ ਕਹਿੰਦੇ। ਪਰ ਨਵੀਂ ਗੱਲ ਇਹ ਹੈ ਕਿ ਆਸਟ੍ਰੇਲੀਆ ਆ ਕੇ ਤਾਂ ਬਸ ਪੈਨ ਕੇਕ ਖਾ ਲੋ, ਮੇਰੇ ਬੇਟੇ ਨੂੰ ਪੈਨ ਕੇਕ ਬੜੇ ਪਸੰਦ ਆ, ਪਰ ਆਪਾਂ ਵੀ ਉਸ ਨੂੰ ਪੂੜੇ ਹੀ ਬਣਾ ਕੇ ਖਵਾਉਂਦੇ ਆ, ਆਟੇ ਚ ਗੁੜ ਘੋਲ ਕੇ ਬਣਾਓ ਜੀ ਦੇਸੀ ਪੈਨ ਕੇਕ, ਬੱਚੇ ਖੁਸ਼ ਹੋ ਜਾਂਦੇ ਆ। ਬਿਲਕੁਲ ਸਹੀ ਗੱਲ ਆ, ਪੈਨ ਕੇਕ ਮੇਰੇ ਬੇਟੇ ਨੂੰ ਵੀ ਬੜੇ ਪਸੰਦ ਆ ਰਾਠੌਰ ਸਾਹਿਬ, ਤੇ ਜਦੋਂ ਵੀ ਮੈਂ ਬਣਾਉਂਦੀ ਹੁੰਦੀ ਆ ਤਾਂ ਮੈਨੂੰ ਆਪਣੇ ਪੂੜੇ ਹੀ ਯਾਦ ਆਉਂਦੇ ਹੁੰਦੇ ਆ। ਇਹ ਤੁਸੀਂ ਠੀਕ ਆ। ਤੇ ਚਲੋ ਜੀ, ਖੀਰ ਪੂੜਿਆਂ ਦੀਆਂ ਗੱਲਾਂ ਵੀ ਕਰਨੀਆਂ ਤੇ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਸੌਣ ਦੇ ਨਾਲ ਜੁੜੀਆਂ ਹੋਈਆਂ ਉਹ ਵੀ ਅਸੀਂ ਕਰਨੀਆਂ ਆ, ਤੇ ਸੌਣ ਦਾ ਮਹੀਨਾ ਜਿਹੜਾ ਹੁੰਦਾ ਉਹ ਨਣਦਾ ਤੇ ਭਰਜਾਈਆਂ ਦੇ ਜਿਹੜਾ ਰਿਸ਼ਤਾ ਉਹਦੇ ਉੱਤੇ ਵੀ ਬਹੁਤ ਗੱਲ ਹੁੰਦੀ ਆ, ਕਿਉਂਕਿ ਜਿਹੜੀਆਂ ਨਣਦਾ ਵਿਆਹੀਆਂ ਹੁੰਦੀਆਂ ਆ ਉਹ ਵਾਪਸ ਆ ਕੇ ਆਪਣੀਆਂ ਭਾਬੀਆਂ ਦੇ ਨਾਲ ਪੀਂਘਾਂ ਝੂਟਦੀਆਂ ਆ। ਔਰ ਵੈਸੇ ਵੀ ਜਿੱਦਾਂ ਕੁਲਦੀਪ ਜੀ ਹੁਣਾਂ ਨੇ ਵੀ ਦੱਸਿਆ ਵੀ ਜਿਹੜੀਆਂ ਵਿਆਹੀਆਂ ਕੁੜੀਆਂ ਹੁੰਦੀਆਂ ਸੀ ਉਹ ਸੱਜਦੀਆਂ ਸਵਰਦੀਆਂ ਹੁੰਦੀਆਂ ਸੀ, ਤੇ ਅਸੀਂ ਛੋਟੇ ਛੋਟੇ ਹੁੰਦੇ ਉਹਨਾਂ ਨੂੰ ਦੇਖ ਕੇ ਖੁਸ਼ ਹੁੰਦੇ ਸੀ, ਉਹਨਾਂ ਦੇ ਕੱਪੜੇ, ਉਹਨਾਂ ਦੀਆਂ ਗੋਟੇ ਵਾਲੀਆਂ ਚੁੰਨੀਆਂ, ਉਹਨਾਂ ਦਾ ਹਾਰ ਸ਼ਿੰਗਾਰ ਬੜਾ ਵਧੀਆ ਲੱਗਦਾ ਹੁੰਦਾ ਸੀਗਾ ਦੇਖਣਾ, ਹੈ ਨਾ। ਸੋ ਗੀਤ ਸੁਣਦੇ ਆ ਜੀ, ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਗੀਤ ਸੀ ਉਹਨਾਂ ਦਾ, ਆਜਾ ਭਾਬੀ ਝੂਟ ਲੈ ਪੀਂਘ ਹੁਲਾਰੇ ਲੈਂਦੀ। ਸੋ ਲਓ ਜੀ, ਪੀਂਘ ਦੇ ਹੁਲਾਰਿਆਂ ਦੇ ਨਾਲ ਨਾਲ ਯਾਦ ਕਰਦੇ ਹਾਂ ਅਸੀਂ ਸੌਣ, ਤੇ ਤੁਸੀਂ ਕਰੋ ਯਾਦਾਂ ਯਾਦ ਆਪਣੀਆਂ ਸੌਣ ਦੇ ਮਹੀਨੇ ਨਾਲ ਜੁੜੀਆਂ ਹੋਈਆਂ, ਤੇ ਬੋਲੀਆਂ ਤੇ ਕੁਝ ਗੀਤ ਜੋ ਅੱਜ ਅਸੀਂ ਸਾਰਿਆਂ ਨੇ ਰਲ ਮਿਲ ਕੇ ਇੱਕ ਦੂਜੇ ਨੂੰ ਸੁਣਾਉਣੇ ਆ। ਪਰ ਉਸ ਤੋਂ ਪਹਿਲਾਂ ਸੁਣਦੇ ਆ ਜੀ ਇਹ ਗੀਤ ਮਨਮੋਹਨ ਵਾਲ ਜੀ ਦੇ ਮਾਤਾ।
ਚੜਿਆ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਜੀ, ਲਹਿਰਾਂ ਦੇ ਵਿੱਚ ਲਹਿਰਾਂ ਲੱਗੀਆਂ ਹੋਈਆਂ ਅੱਜ ਸਾਉਣ ਦੇ ਮਹੀਨੇ ਨਾਲ ਜੁੜੀਆਂ ਯਾਦਾਂ ਦੀਆਂ। ਸੋ ਸਾਉਣ ਦੇ ਮਹੀਨੇ ਨਾਲ ਜੁੜੀਆਂ ਯਾਦਾਂ, ਬਹੁਤ ਸਾਰੀਆਂ ਯਾਦਾਂ ਵੀ ਆ, ਯਾਦਾਂ ਦੇ ਵਿੱਚ ਬਹੁਤ ਸਾਰੇ ਗੀਤ ਵੀ ਆ, ਬਹੁਤ ਸਾਰੀਆਂ ਬੋਲੀਆਂ ਆ, ਬਹੁਤ ਸਾਰੇ ਰਸਮਾਂ ਰਿਵਾਜ਼ ਹੈਗੇ ਆ, ਔਰ ਉਸ ਤੋਂ ਬਾਅਦ ਕੁਝ ਵਹਿਮ ਵੀ ਹੈਗੇ ਆ ਜਿਹੜੇ ਸਾਉਣ ਦੇ ਮਹੀਨੇ ਨਾਲ ਜੁੜੇ ਹੋਏ ਆ। ਬਾਕੀ ਜੋ ਤੁਹਾਨੂੰ ਯਾਦ ਹੋਵੇ ਤੁਸੀਂ ਮੈਨੂੰ ਜ਼ਰੂਰ ਦੱਸੋ। ਤੇ ਗੁਰਿੰਦਰ ਸਿੰਘ ਹੁਣਾਂ ਨੇ ਲਿਖਿਆ ਕਿ ਪੁਰਾਣੇ ਸਮਿਆਂ ਵਿੱਚ ਸਾਡੀਆਂ ਲੋੜਾਂ ਬਹੁਤ ਘੱਟ ਸਨ ਤੇ ਘਰਾਂ ਦੀਆਂ ਸਵਾਣੀਆਂ ਘਰਾਂ ਵਿੱਚ ਕੰਮ ਕਰਦੀਆਂ ਸੀ ਤੇ ਮਰਦ ਬਾਹਰਲੇ ਕੰਮਾਂ ਦਾ ਧਿਆਨ ਰੱਖਦੇ ਸੀ, ਤੇ ਹੁਣ ਸਾਡੀਆਂ ਲੋੜਾਂ ਪੂਰੀਆਂ ਕਰਨ ਲਈ ਘਰ ਦੇ ਹਰ ਇੱਕ ਵਿਅਕਤੀ ਨੂੰ ਕੰਮ ਕਰਨਾ ਪੈਂਦਾ ਹੈ, ਤੇ ਵਾਰ ਵਾਰ ਬਸ ਤਿਉਹਾਰਾਂ ਦੇ ਨਾਮ ਹੀ ਜਿਹੜੇ ਆ ਉਹ ਰਹਿ ਗਏ ਆ। ਬਿਲਕੁਲ ਸਹੀ ਗੱਲ। ਔਰ ਦੂਸਰੀ ਗੱਲ ਇਹ ਆ ਕਿ ਸਾਰੇ ਬੰਦੇ ਘਰ ਦੇ ਕੰਮ ਕਰਦੇ ਆ ਤੇ ਲੋੜਾਂ ਫਿਰ ਵੀ ਨਹੀਂ ਪੂਰੀਆਂ ਹੁੰਦੀਆਂ, ਹੈ ਨਾ, ਲੋੜਾਂ ਵਧਾ ਲਈਆਂ ਆ। ਬਾਕੀ ਜੇ ਗੋਹ ਨਾ ਤੱਕੀਏ ਤਾਂ ਲੋੜਾਂ ਤਾਂ ਬਸ ਆ ਹੀ ਆ, ਜੋ ਤੁਸੀਂ ਮੈਨੂੰ ਫੋਟੋ ਖਿੱਚ ਕੇ ਭੇਜੀ ਆ, ਮਸਰਾਂ ਦੀ ਦਾਲ ਦੇ ਨਾਲ 2 ਫੁਲਕੇ, ਜ਼ਿੰਦਗੀ ਜਿਉਣ ਲਈ ਬਹੁਤ ਹੁੰਦੀ ਆ ਕੁਝ ਚੀਜ਼ਾਂ। ਉਸ ਤੋਂ ਜ਼ਿਆਦਾ ਵੀ ਕੁਝ ਚਾਹੀਦਾ ਹੁੰਦਾ, ਪਰ ਉਹ ਕਿੰਨਾ ਕੁ ਚਾਹੀਦਾ ਸਾਨੂੰ। ਅਸੀਂ ਆਪਣੀ ਚਾਦਰ ਨੂੰ ਵਧਾਈ ਜਾਂਦੇ ਹਾਂ ਵਧਾਈ ਜਾਂਦੇ ਹਾਂ, ਤੇ ਉਸ ਤੋਂ ਵੀ ਲੰਬੀਆਂ ਕਰੀ ਜਾਂਦੇ ਹਾਂ, ਆਪਣੀਆਂ ਲੱਤਾਂ ਜਿਹੜੀਆਂ ਉਸ ਚਾਦਰ ਦੇ ਵਿੱਚ ਸਮਾਉਂਦੀਆਂ ਹੀ ਨਹੀਂ ਪਈਆਂ ਬਸ, ਹੈ ਨਾ। ਜ਼ਿੰਦਗੀ ਚ ਕੰਮ ਕਾਰ ਬਹੁਤ ਜ਼ਰੂਰੀ ਹੁੰਦੇ ਆ, ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ ਆਪਣੇ ਮਨ ਦਾ, ਆਪਣੀ ਰੂਹ ਦਾ ਜਿਹੜਾ ਸਕੂਨ ਹੈ, ਉਹਨੂੰ ਕਿਸੇ ਵੀ ਹੀਲੇ ਜਿਹੜਾ ਗਵਾਉਣਾ ਨਹੀਂ ਚਾਹੀਦਾ, ਮੈਨੂੰ ਲੱਗਦਾ ਹੁੰਦਾ। ਸੋ ਚਲੋ ਜੀ, ਪ੍ਰੋਗਰਾਮ ਅੱਜ ਅਸੀਂ ਕਰ ਰਹੇ ਹਾਂ ਸਾਉਣ ਦੇ ਮਹੀਨੇ ਦੇ ਨਾਲ। ਸੋ ਸਾਉਣ ਦਾ ਮਹੀਨੇ ਦਾ ਜ਼ਿਕਰ ਹੁੰਦਾ ਨਾ, ਉੱਥੇ ਵੀਰਾਂ ਭਰਜਾਈਆਂ ਤੇ ਪੇਕਿਆਂ ਦੀ ਗੱਲ ਜਿਹੜੀ ਜ਼ਰੂਰ ਹੁੰਦੀ ਹੈ, ਹੈ ਨਾ। ਬੱਲੇ ਬੱਲੇ ਬਈ ਸਾਉਣ ਵੀਰ ਇਕੱਠੀਆਂ ਕਰੇ, ਸਾਉਣ ਵੀਰ ਇਕੱਠੀਆਂ ਕਰੇ ਤੇ ਭਾਦਰ ਚੰਦਰੇ ਵੀ ਛੋੜੇ ਪਾਵੇ। ਇਹੋ ਜਿਹੇ ਹੋਰ ਵੀ ਅਨੇਕਾਂ ਲੋਕ ਗੀਤ ਇਸ ਮਹੀਨੇ ਨਾਲ ਜੁੜੀਆਂ ਪੰਜਾਬੀ ਮੁਟਿਆਰਾਂ ਦੀਆਂ ਸਧਰਾਂ ਜਾਂ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਨੇ। ਸਾਉਣ ਦੇ ਮਹੀਨੇ, ਅੱਛਾ, ਨਵੀਆਂ ਮੁਟਿਆਰਾਂ ਜਿਹੜੀਆਂ ਉਹ ਆਪਣੇ ਪੇਕਿਆਂ ਦੇ ਆਉਂਦੀਆਂ ਹੁੰਦੀਆਂ ਸੀਗੀਆਂ। ਇਹ ਵਾਲੇ ਜਿਹੜੇ ਰੀਤ ਆ, ਇਹ ਤਾਂ ਮੈਂ ਦੇਖੀ ਹੋਈ ਹੈ, ਯਾਦ ਹੈ ਵੀ ਬਚਪਨ ਦੇ ਵਿੱਚ ਜਦੋਂ ਸਾਉਣ ਦਾ ਮਹੀਨਾ ਹੁੰਦਾ ਸੀ ਤੇ ਉਹਦੇ ਵਿੱਚ ਜਿਹੜੀ ਕੁੜੀ ਵਿਆਹੀ ਹੁੰਦੀ ਸੀ ਉਹ ਇਸ ਮਹੀਨਾ ਸਾਉਣ ਦਾ ਮਹੀਨਾ ਕੱਟਣਾ ਆਪਣੇ ਪੇਕਿਆਂ ਦੇ ਘਰ ਹੁੰਦੀ ਸੀ। ਸਾਉਣ ਦਾ ਪਹਿਲਾਂ ਜਿਹੜਾ ਮਹੀਨਾ ਹੁੰਦਾ ਸੀਗਾ ਉਹ ਵਿਆਹੀ ਕੁੜੀ ਆਪਣੇ ਪੇਕਿਆਂ ਦੇ ਘਰ ਹੀ ਰਹਿੰਦੀ ਹੁੰਦੀ ਸੀਗੀ, ਤੇ ਸਾਨੂੰ ਵੀ ਚਾਅ ਹੁੰਦਾ ਸੀਗਾ ਪਿੰਡ ਦੀਆਂ ਜਿਹੜੀਆਂ ਭੂਆ ਹੁੰਦੀਆਂ ਸੀਗੀਆਂ ਜਾਂ, ਹਨਾ, ਉਹਨਾਂ ਦੇ ਜਦੋਂ ਵਿਆਹ ਹੋਏ ਹੁੰਦੇ ਸੀਗੇ ਸਾਉਣ ਦੇ ਮਹੀਨੇ ਦਾ, ਸਿਰਫ ਉਹਨਾਂ ਨੂੰ ਨੀ ਇੰਤਜ਼ਾਰ ਰਹਿੰਦਾ ਹੁੰਦਾ ਸੀ, ਮੈਨੂੰ ਯਾਦ ਆ ਸਾਨੂੰ ਵੀ ਹੁੰਦਾ ਸੀ ਵੀ ਹਾਂ ਹੁਣ ਉਹਨੇ ਆਉਣਾ ਹੈ ਨਾ, ਔਰ ਇਹ ਜ਼ਿਆਦਾ ਖੁਸ਼ੀ ਦੇਖਣਾ ਹੁੰਦਾ ਸੀ ਤੇ ਵਿਆਹ ਤੋਂ ਬਾਅਦ ਕਿੱਦਾਂ ਦੀ ਲੱਗੂਗੀ, ਕਿਹੜੇ ਸੂਟ ਪਾਊਗੀ, ਕਿੱਦਾਂ ਦੀਆਂ ਚੁੰਨੀਆਂ ਹੋਣਗੀਆਂ। ਸੋ ਉਹ ਉਹਨਾਂ ਦਾ ਹਾਰ ਸ਼ਿੰਗਾਰ ਦੇਖਣ ਦਾ ਇੱਕ ਜ਼ਿਆਦਾ ਕਿਉਰਿਓਸਿਟੀ ਮਨ ਦੇ ਵਿੱਚ ਰਹਿੰਦੀ ਹੁੰਦੀ ਸੀ। ਤੇ ਇਹਦੇ ਵਿੱਚ ਇਹ ਹੁੰਦਾ ਸੀ ਕਿ ਕੁੜੀ ਦਾ ਜਿਹੜਾ ਭਰਾ ਸੀ ਉਹ ਸੰਧਾਰਾ ਲੈ ਕੇ ਆਪਣੀ ਭੈਣ ਦੇ ਸਹੁਰੇ ਘਰ ਜਾਂਦਾ ਹੁੰਦਾ ਸੀ ਤੇ ਆਪਣੀ ਭੈਣ ਨੂੰ ਨਾਲ ਲੈ ਕੇ ਆਉਂਦਾ ਹੁੰਦਾ ਸੀ, ਤੇ ਨਵੀਂ ਵਿਆਹੀ ਦਾ ਜਿਹੜਾ ਚਾਹ ਆ ਉਹ ਡੁੱਲ ਡੁੱਲ ਪੈਣਾ, ਕਿਉਂਕਿ ਵਿਆਹ ਤੋਂ ਬਾਅਦ 1 ਮਹੀਨਾ ਪੇਕਿਆਂ ਦੇ ਘਰ ਕੱਟਣ ਦੀ ਜਿਹੜੀ ਖੁਸ਼ੀ, ਸਹੇਲੀਆਂ ਮਾਪਿਆਂ ਨੂੰ ਮਿਲਣ ਦੀ ਲੋੜ, ਤੇ ਨਾਲ ਹੀ ਸੰਧਾਰਾ ਲੈ ਕੇ ਆਏ ਭਰਾ ਦਾ ਜਿਹੜਾ ਮਾਣ ਸਤਿਕਾਰ ਘਰ ਦੇ ਵਿੱਚ, ਤੇ ਕਦੀ ਕਦੀ ਜਦੋਂ ਨਹੀਂ ਹੁੰਦਾ ਹੁੰਦਾ ਸੀ ਤੇ ਉਹਦੇ ਨਹੋਰੇ ਵੀ ਜਿਹੜੇ ਆਪਣੇ ਪੰਜਾਬੀ ਲੋਕ ਗੀਤਾਂ ਚ ਮਿਲਦੇ ਆ, ਸੱਸੇ ਨੀ ਤੇਰੀ ਮੈਂ ਮਰ ਜਾਏ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ। ਸੋ ਜੀ, ਸਾਉਣ ਮਹੀਨੇ ਦੇ ਹੋਰ ਰੀਤੀ ਰਿਵਾਜ਼ ਜਾਂ ਕੋਈ ਵਹਿਮ ਭਰਮ ਕੋਈ ਯਾਦ ਤੁਹਾਡੇ ਦਿਲ ਵਿੱਚ ਹੋਵੇ ਤਾਂ ਤੁਸੀਂ ਮੈਨੂੰ ਜ਼ਰੂਰ ਦੱਸੋ, ਤੇ ਦੱਸ ਸਕਦੇ ਹੋ ਹੋਰ ਕਿਹੜੇ ਗੀਤ ਜਿਹੜੇ ਤੁਸੀਂ ਸੁਣਨੇ ਪਸੰਦ ਕਰੋਗੇ ਪ੍ਰੋਗਰਾਮ ਦੇ ਵਿੱਚ। ਤੇ ਸਾਉਣ ਦੇ ਮਹੀਨੇ ਦੀ ਗੱਲ ਕਰਾਂ ਤੇ ਇੱਕ ਜਿਹੜਾ ਵਹਿਮ ਮੈਨੂੰ ਯਾਦ ਆ, ਸਾਉਣ ਦੇ ਮਹੀਨੇ ਵਿੱਚ ਕਹਿੰਦੇ ਹੁੰਦੇ ਸੀ ਕਿ ਕੜੀ ਨੀ ਬਣਾਉਣੀ, ਹਾਂ ਇੱਕ ਕੜੀ ਨੀ ਬਣਾਉਂਦੇ ਹੁੰਦੇ ਸੀ, ਕਹਿਣਾ ਕੜੀ ਨੀ ਬਣਾਉਣੀ ਕਿਉਂਕਿ ਜੇ ਤੁਸੀਂ ਕੜੀ ਖਾਣੇ ਆ ਨਾ ਇਸ ਮਹੀਨੇ ਦੇ ਵਿੱਚ ਤੇ ਅਗਲੇ ਜਨਮ ਦੇ ਵਿੱਚ ਫਿਰ ਤੁਸੀਂ ਡੱਡੂ ਦੀ ਜੂਨ ਚ ਪੈਂਦੇ ਆ, ਕੁਛ ਏਦਾਂ ਦਾ ਹੁੰਦਾ ਸੀਗਾ। ਤੇ ਵਿਆਹ ਜਿਹੜੇ ਉਹ ਵੀ ਨੀ ਸਾਉਣ ਦੇ ਮਹੀਨੇ ਦੇ ਵਿੱਚ ਕੀਤੇ ਜਾਂਦੇ ਹੁੰਦੇ ਸੀਗੇ। ਤੇ ਸਾਉਣ ਦੇ ਮਹੀਨੇ ਦੇ ਵਿੱਚ ਇਹ ਹੁੰਦਾ ਸੀਗਾ ਕਿ ਜਿਹੜੀ ਨਵੀਂ ਵਿਆਹੀ ਕੁੜੀ ਆ ਜਿਹਦਾ ਪਹਿਲਾ ਸਾਉਣ ਆ, ਉਹ ਤੇ ਉਹਦੀ ਸੱਸ ਇੱਕ ਦੂਜੇ ਦੇ ਮੱਥੇ ਨੀ ਲੱਗਦੀਆਂ ਹੁੰਦੀਆਂ ਸੀਗੀਆਂ। ਇਹ ਵੀ ਇੱਕ ਬੁਰਾ ਵਹਿਮ ਕੀਤਾ ਜਾਂਦਾ ਸੀਗਾ ਵੀ ਇਸ ਮਹੀਨੇ ਚ ਨੂੰਹ ਸੱਸ ਨੇ ਇੱਕ ਦੂਜੇ ਦੇ ਮੱਥੇ ਨੀ ਲੱਗਣਾ। ਤੇ ਦੂਸਰੀ ਗੱਲ ਜਿਹੜੀ ਆ, ਮੈਨੂੰ ਮੰਮੀ ਦੱਸਦੇ ਹੁੰਦੇ ਆ ਕਿ ਜਿਹੜਾ ਸਾਉਣ ਦੇ ਮਹੀਨੇ ਕੁੜੀ ਆਪਣੇ ਸਾਉਣ ਪਿੰਡ ਸਾਉਣ ਆਪਣੇ ਪੇਕਿਆਂ ਦੇ ਕੱਟਣ ਜਾਂਦੀ, ਉਹਦੇ ਪਿੱਛੇ ਇਹ ਲੌਜਿਕ ਹੁੰਦਾ ਸੀਗਾ ਕਿ ਪਹਿਲੇ ਸਮੇਂ ਦੇ ਵਿੱਚ ਜਿਹੜੇ ਘਰ ਆ ਉਹ ਏਡੇ ਵੱਡੇ ਨਹੀਂ ਹੁੰਦੇ ਸੀ, ਇੱਕ ਦੋ ਕਮਰੇ ਹੁੰਦੇ ਸੀਗੇ ਹਨਾ, ਜਾਂ ਛੱਤਾਂ ਚੁੰਦੀਆਂ ਹੁੰਦੀਆਂ ਸੀ ਕਿ ਗਰਮੀਆਂ ਦੇ ਵਿੱਚ ਜਾਂ ਬਾਕੀ ਦਿਨਾਂ ਚ ਤਾਂ ਜਿੱਥੇ ਬਾਹਰ ਪੈ ਜਾਣਾ। ਤੇ ਇਹ ਬਰਸਾਤਾਂ ਦੇ ਦਿਨਾਂ ਦੇ ਵਿੱਚ ਇਹ ਹੁੰਦਾ ਸੀ ਕਿ ਸਾਰਿਆਂ ਨੇ ਉਹ ਇੱਕ ਦੋ ਕਮਰਿਆਂ ਚ ਜਾਣਾ ਹੁੰਦਾ ਸੀ, ਪੈਣਾ ਹੁੰਦਾ ਸੀਗਾ। ਇਸ ਕਰਕੇ ਜਿਹੜੀ ਨੂੰਹ ਆ ਫਿਰ ਨਵੀਂ ਵਿਆਹੀ ਨੂੰਹ ਹੁੰਦੀ ਸੀ ਉਹਨੂੰ ਫਿਰ ਉਹਦੇ ਪੇਕਿਆਂ ਦੇ ਘਰ ਭੇਜ ਦਿੰਦੇ ਹੁੰਦੇ ਸੀ। ਕਿਤੇ ਇਹ ਲੌਜਿਕ ਜਿਹੜਾ ਆ ਉਹ ਵੀ ਹੋ ਸਕਦਾ ਇਸ ਚੀਜ਼ ਦੇ ਲਈ। ਤੇ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ, ਕਹਿੰਦੇ ਇਹ ਬਿਲਕੁਲ ਸਹੀ ਹੈ ਜੀ, ਲੋੜਾਂ ਸਿਰਫ ਅਸੀਂ ਆਪ ਹੀ ਵਧਾ ਲਈਆਂ ਆ। ਇਸ ਲਈ ਕੰਵਰ ਗਰੇਵਾਲ ਨੇ ਕਿਹਾ ਜੀ ਕਿ ਮੈਂ ਗਠੜੀਆਂ ਬੰਨ ਬੈਠਾ ਜਿਹਨੇ ਨਾਲ ਨੀ ਜਾਣਾ। ਬਿਲਕੁਲ ਜੀ, ਇਹ ਗੱਡਾਂ ਜਿਹੜੀਆਂ ਬੰਨੀ ਬੈਠੀਆਂ ਨਾਲ ਤਾਂ ਇਹਨਾਂ ਨੇ ਕਿਸੇ ਨੇ ਵੀ ਨੀ ਜਾਣਾ, ਨਾਲ ਜਾਣਾ ਸਾਡੀਆਂ ਚੰਗੀਆਂ ਸੋਚਾਂ ਨੇ, ਉਹ ਸੋਚਾਂ ਨੂੰ ਅਸੀਂ ਉੱਚਾ ਚੁੱਕ ਸਕੀਏ ਤਾਂ ਵੱਡੀ ਗੱਲ ਹੈ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਗੀਤ ਸੁਣਾਉਂਦੀ ਹਾਂ ਤੁਹਾਨੂੰ ਇੱਕ ਹੋਰ ਸਾਉਣ ਦੇ ਮਹੀਨੇ ਨਾਲ ਜੁੜਿਆ ਹੋਇਆ, ਔਰ ਉਸ ਤੋਂ ਬਾਅਦ ਕਰਦੇ ਹਾਂ ਯਾਦਾਂ ਹੋਰ ਤਾਜ਼ੀਆਂ ਜੀ।
ਵਰੀਆ ਜਹਾਣੀਆਂ ਦੇਖੋ, ਵਰੀਆ ਜਹਾਣੀਆਂ ਕਿੰਨੂ ਦਿਲ ਦੀਆਂ ਖੋਲ ਸੁਣਾਵਾਂ, ਵੇਖ ਵਰੀਆ ਜਹਾਣੀਆਂ ਵੇ ਇੱਕ ਵਰੀਆ ਜਹਾਣੀਆਂ ਲੱਖਾਂ ਕਰਕੇ ਬਹਾਨੇ ਘਰੋਂ ਨਿਕਲੀ, ਗੁੱਤ ਫੁੜ ਕੇ ਪਰਾਂ ਦਾ ਪਾਵੇ ਕਿਕਲੀ, ਲੱਖਾਂ ਕਰਕੇ ਬਹਾਨੇ ਘਰੋਂ ਨਿਕਲੀ, ਕੱਲੀ ਪਿੰਗ ਦੇ ਹੁਲਾਰੇ ਨਾਲ ਗਾਵਾਂ, ਇੱਕ ਵਰੀਆ ਜਹਾਣੀਆਂ ਵੇ ਇੱਕ ਵਰੀਆ ਜਾ ਸੋਹਣਿਆ। ਟੋਲਾ ਵੇ ਪਾਵੇ ਮੰਦੀਆਂ, ਗੋਰੀ ਵੀਣੀ ਉੱਤੇ ਵੰਗਾਂ ਸੱਤ ਰੰਗੀਆਂ, ਪਾਵੇ ਚੰਗੀਆਂ ਟੋਲਾ ਵੇ ਪਾਵੇ ਮੰਦੀਆਂ, ਤੇਰੀ ਦੀਦ ਦੀਆਂ ਸੁੱਖੀਆਂ ਨਿਗਾਵਾਂ, ਵੇ ਇੱਕ ਵਰੀਆ ਜਹਾਣੀਆਂ ਵੇ ਇੱਕ ਵਰੀਆ ਜਹਾਣੀਆਂ ਸਪਣੀ ਕਲਾਵਾ ਮਾਰੇ ਲੱਕ ਨੂੰ, ਲੋਕੀ ਵੇਖਦੇ ਬੁਲਾ ਤੇ ਮਲੇ ਸੱਕ ਨੂੰ, ਬਾਵਾਂ ਗੋਰੀਆਂ ਚ ਮੁਖੜਾ ਲੁਕਾਵਾਂ, ਵੇ ਇੱਕ ਵਰੀਆ ਜਹਾਣੀਆਂ ਵੇ ਇੱਕ ਵਰੀਆ ਜਹਾਣੀਆਂ
ਓਹ ਪੀਂਗ ਤੇ ਸੌਣ ਦਾ ਜਿਹੜਾ ਸੰਬੰਧ ਹੈ ਉਹ ਬੜਾ ਗਹਿਰਾ ਹੈ ਨਾ। ਜਿੱਦਾਂ ਕੁਲਦੀਪ ਦੀਦੀ ਦੀ ਗੱਲ ਕਰਕੇ ਗਏ ਆ ਕਿ ਹਰ ਚੀਜ਼ ਜਿਹੜੀ ਪੀਂਗਾਂ ਆ ਉਹ ਕਈ ਦਿਨ ਪਹਿਲਾਂ ਜਿਹੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਸੀ ਤੇ ਉਹ ਤਿਉਹਾਰਾਂ ਦੇ ਨਾਲ ਮੈਨੂੰ ਲੱਗਦਾ ਕੁਝ ਖੇਡਾਂ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਜੁੜੀਆਂ ਹੋਈਆਂ ਜਿੱਦਾਂ ਬਸੰਤ ਦੀ ਗੱਲ ਕਰ ਲਈਏ ਜਾਂ ਮਾਘੀ ਦੀ ਗੱਲ ਕਰ ਲਈਏ ਤੇ ਉਸ ਤੋਂ ਕਈ ਦਿਨ ਪਹਿਲਾਂ ਜਿਹੜੇ ਪਤੰਗ ਉਹ ਸਾਨੂੰ ਚੜ੍ਹਦੇ ਦਿਸ ਪੈਂਦੇ ਹੁੰਦੇ ਸੀ ਬਈ ਜਦੋਂ ਪਤੰਗ ਚੜ੍ਹਦੇ ਦੇਖ ਲਈਦਾ ਸੀ ਤਾਂ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਬਸੰਤ ਦੇ ਦਿਨ ਆ ਹਨਾ। ਹੋਲੀ ਹੁੰਦੀ ਸੀ ਤੇ ਕਈ ਕਈ ਦਿਨ ਪਹਿਲੇ ਰੰਗ ਲਾਉਣੇ ਇੱਕ ਦੂਜੇ ਦੇ ਸ਼ੁਰੂ ਕਰ ਦੇਣੇ ਤੇ ਜਦੋਂ ਫਿਰ ਇਹ ਤੀਆਂ ਹੁੰਦੀਆਂ ਸੀਗੀਆਂ ਜਾਂ ਸਾਉਣ ਦਾ ਮਹੀਨਾ ਹੁੰਦਾ ਸੀਗਾ ਤੇ ਪੀਂਘਾਂ ਜਿਹੜੀਆਂ ਕਈ ਦਿਨ ਪਹਿਲਾਂ ਪੈ ਜਾਂਦੀਆਂ ਹੁੰਦੀਆਂ ਸੀ ਮੈਨੂੰ ਯਾਦ ਆ ਬਈ ਮੈਂ ਅਕਸਰ ਜ਼ਿਕਰ ਕਰਦੀ ਹੁੰਦੀ ਜਦੋਂ ਵੀ ਸਾਉਣ ਦੀ ਗੱਲ ਕਰਾਂਗੇ ਸਾਡੇ ਘਰ ਵੀ ਦੋ ਪੀਂਘਾਂ ਜਿਹੜੀਆਂ ਪੈ ਜਾਂਦੀਆਂ ਹੁੰਦੀਆਂ ਸੀ ਜਿੱਦਣ ਸਾਉਣ ਦਾ ਮਹੀਨਾ ਹੁੰਦਾ ਸੀ ਸੰਗਰਾਂਦ ਵਾਲੇ ਦਿਨ ਸਾਡੇ ਦਾਦੀ ਨੇ ਕਹਿਣਾ ਡੈਡੀ ਨੂੰ ਵੀ ਪੀਂਘਾਂ ਪਾ ਦੇ ਭਾਈ ਕੁੜੀਆਂ ਨੂੰ ਤੂੰ ਹੁਣ ਤੇ ਇੱਕ ਸਾਡੇ ਕੋਠੇ ਦੇ ਉੱਤੇ ਛੱਤ ਦੇ ਉੱਤੇ ਚੁਬਾਰੇ ਦੇ ਨਾਲ ਬੀਮ ਜਿਹਾ ਹੁੰਦਾ ਸੀ ਇੱਕ ਪੀਂਘ ਉੱਥੇ ਪੈਂਦੀ ਹੁੰਦੀ ਸੀ ਤੇ ਇੱਕ ਥੱਲੇ ਪੈਂਦੀ ਹੁੰਦੀ ਸੀ ਸਾਡੇ ਵਰਾਂਡੇ ਦੇ ਵਿੱਚ ਜਿਹੜਾ ਬੀਮ ਹੁੰਦਾ ਸੀ ਉਹਦੇ ਨਾਲ। ਸੋ ਦੋ ਪੀਂਘਾਂ ਸਾਡੀਆਂ ਅਸੀਂ ਚਾਰ ਭੈਣਾਂ ਹੁੰਦੀਆਂ ਸੀਗੀਆਂ ਔਰ ਸੱਚੀ ਯਾਦ ਹੁੰਦੀ ਅੱਜ ਤੁਹਾਡੇ ਨਾਲ ਗੱਲ ਵੀ ਕਰਦੀਆਂ ਤੇ ਕਿੰਨੀਆਂ ਉੱਚੀ ਉੱਚੀ ਪੀਂਘਾਂ ਚੜ੍ਹਾਈ ਦੀਆਂ ਹੁੰਦੀਆਂ ਸੀਗੀਆਂ। ਕਈ ਵਾਰੀ ਤੇ ਦੋ ਜਣੀਆਂ ਪੀਂਘ ਤੇ ਖੜੇ ਹੋ ਜਾਂਦੇ ਸੀ ਇੱਕ ਨੇ ਬੈਠ ਜਾਣਾ ਤੇ ਇੱਕ ਨੇ ਖੜੀ ਹੋ ਜਾਣਾ ਪਿੱਛੇ ਪੀਂਘ ਤੇ ਫਿਰ ਔਰ ਜਿਹੜੀਆਂ ਪੀਂਘਾਂ ਚੜ੍ਹਾਉਣੀਆਂ। ਸੋ ਉਹੀ ਚੀਜ਼ਾਂ ਆ ਇਹ ਚੀਜ਼ਾਂ ਹੁਣ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਚੋਂ ਵਿਸਰਦੀਆਂ ਜਾ ਰਹੀਆਂ ਆ। ਵੈਸੇ ਤੇ ਸਮੇਂ ਦੇ ਨਾਲ ਸਾਰਾ ਕੁਝ ਬਦਲਦਾ ਆ ਇਹੋ ਜਿਹੀ ਚੀਜ਼ ਨਹੀਂ ਕਿ ਲੋਕ ਗੀਤ ਨਹੀਂ ਬਦਲਦੇ। ਲੋਕ ਗੀਤ ਐਕਚੁਅਲ ਚ ਹੁੰਦੇ ਹੀ ਉਹ ਆ ਜੋ ਸਮੇਂ ਦੀ ਤਰਜਮਾਨੀ ਕਰਦੇ ਆ ਪਰ ਜੋ ਪਿੱਛੋਂ ਚੱਲੇ ਆ ਰਹੇ ਆ ਉਹ ਅਸੀਂ ਅੱਗੇ ਦਿੰਨੇ ਆ ਤੇ ਅੱਜ ਦੀਆਂ ਜਿਹੜੀਆਂ ਚੀਜ਼ਾਂ ਆ ਅੱਜ ਦੀ ਜ਼ਿੰਦਗੀ ਦੇ ਜਜ਼ਬਾਤ ਆ ਉਹ ਚੀਜ਼ਾਂ ਉਹਦੇ ਵਿੱਚ ਐਡ ਆਨ ਹੁੰਦੀਆਂ ਤੇ ਅਸੀਂ ਅੱਗੇ ਪਾਸ ਆਨ ਕਰਦੇ ਆ ਔਰ ਹੌਲੀ ਹੌਲੀ ਉਹਨਾਂ ਦਾ ਜਿਹੜਾ ਮੂੰਹ ਮਹਾਂਦਰਾ ਕਿਤੇ ਨਾ ਕਿਤੇ ਬਦਲਦਾ ਜਾਂਦਾ ਆ। ਪਰ ਮੈਨੂੰ ਲੱਗਦਾ ਹੁਣ ਇੱਥੇ ਸਾਡੀ ਇੱਕ ਪੀੜ੍ਹੀ ਤੇ ਆ ਕੇ ਤਾਂ ਮੈਨੂੰ ਲੱਗਦਾ ਫੁੱਲ ਸਟੋਪ ਹੀ ਲੱਗ ਜਾਣਾ ਆ। ਅਸੀਂ ਕੁਝ ਬੋਲੀਆਂ ਪਾ ਲਈਦਾ ਸੀ ਸਾਨੂੰ ਪਤਾ ਹੁੰਦਾ ਸੀ ਸੁਹਾਗ ਘੋੜੀਆਂ ਕੀ ਆ ਪਰ ਅਗਲੀ ਜਨਰੇਸ਼ਨ ਨੂੰ ਇਹ ਦੱਸਣਾ ਸਾਡਾ ਫਰਜ਼ ਬਣਦਾ ਆ ਹਨਾ। ਕਿਉਂਕਿ ਇਹ ਕੋਈ ਦਵਾਈ ਨਹੀਂ ਹੈਗੀ ਵੀ ਕੌੜੀ ਦਵਾਈ ਆ ਨੱਕ ਘੁੱਟ ਕੇ ਉਹਨਾਂ ਨੂੰ ਖਿਲਾਉਣੀ। ਉਹਨਾਂ ਚੀਜ਼ਾਂ ਨੂੰ ਜੇ ਅਸੀਂ ਆਪ ਇੰਜੋਏ ਕਰਾਂਗੇ ਤੇ ਉਹਨਾਂ ਨੇ ਆਪਣੇ ਆਪ ਹੀ ਸਾਡੇ ਨਾਲ ਇੰਜੋਏ ਕਰਦੇ ਕਰਦੇ ਸਿੱਖ ਲੈਣੀਆਂ ਚੀਜ਼ਾਂ ਹਨਾ। ਸੇਮ ਜਿੱਦਾਂ ਮੈਂ ਕਿਹਾ ਸੀ ਕਿ ਅਸੀਂ ਇਹ ਕਿਤਾਬਾਂ ਚ ਨਹੀਂ ਪੜ੍ਹੀਆਂ ਜ਼ਿੰਦਗੀ ਦੇ ਫਲਸਫੇ ਆ ਜ਼ਿੰਦਗੀ ਨੂੰ ਜੀ ਕੇ ਹੀ ਪਤਾ ਲੱਗਦੇ ਆ। ਸੋ ਪਿਆਰ ਨਾਲ ਹਲਕਾ ਫੁਲਕਾ ਜਿਹਾ ਜੀਂਦੇ ਰਹੀਏ ਤੇ ਉਸ ਤੋਂ ਬਾਅਦ ਸਾਉਣ ਦੇ ਮਹੀਨੇ ਦੀ ਗੱਲ ਕਰਾਂ ਤੇ ਜਿਹੜੇ ਮੀਂਹ ਦੇ ਛਰਾਟੇ ਉਹਨਾਂ ਨੂੰ ਕਿੱਦਾਂ ਭੁੱਲ ਜਾਈਏ। ਯਾਦ ਕਰੋ ਉਹ ਮੀਂਹ ਦੇ ਛਰਾਟੇ ਗਰਮੀ ਦਹਾੜ ਦੇ ਮਹੀਨੇ ਚ ਕਿੰਨੀਆਂ ਕੁ ਗਰਮੀਆਂ ਹੁੰਦੀਆਂ ਸੀਗੀਆਂ ਔਰ ਫਿਰ ਗੁੱਡੀਆਂ ਫੁੱਕਣੀਆਂ ਕਿ ਮੀਂਹ ਪੈ ਜਵੇ ਮੀਂਹ ਨਹੀਂ ਸੀ ਪੈਂਦੇ ਹੁੰਦੇ ਤੇ ਜਦੋਂ ਫਿਰ ਮੌਨਸੂਨ ਆਉਂਦੀ ਹੁੰਦੀ ਸੀ ਤੇ ਉਹ ਕਾਹਲੀਆਂ ਘਟਾਵਾਂ ਦਿਲ ਨੂੰ ਖੇੜਾ ਆ ਜਾਂਦਾ ਹੁੰਦਾ ਸੀ। ਮੋਰ ਵੀ ਪਹਿਲਾਂ ਪਾਉਂਦੇ ਹੁੰਦੇ ਸੀਗੇ ਤੇ ਅਸੀਂ ਵੀ ਸਾਰੇ ਪਹਿਲਾਂ ਹੀ ਪਾਈਦੀਆਂ ਸੀਗੀਆਂ ਉਹ ਘਟਾਵਾਂ ਨੂੰ ਦੇਖ ਕੇ। ਸੋ ਜਦੋਂ ਮੀਂਹ ਪੈਂਦਾ ਹੁੰਦਾ ਸੀਗਾ ਉਦੋਂ ਕੋਠਿਆਂ ਤੇ ਕਿੰਨੇ ਕਿੰਨੇ ਨਹਾਤਾ ਚੜ ਕੇ ਜਾਂ ਵਿਹੜਿਆਂ ਦੇ ਵਿੱਚ ਕਿੰਨੇ ਕਿੰਨੇ ਨਹਾਤਾ ਆ ਉਸ ਮੀਂਹ ਦੇ ਵਿੱਚ। ਮੈਨੂੰ ਲੱਗਦਾ ਹੁੰਦਾ ਜ਼ਿੰਦਗੀ ਚ ਮੀਂਹ ਦੇ ਵਿੱਚ ਨਹੀਂ ਨਹਾਤਾ ਜਿੰਨੇ ਨਾ ਉਹਨੇ ਜ਼ਿੰਦਗੀ ਦਾ ਬਹੁਤ ਇੱਕ ਜਿਹੜਾ ਸਵਾਦ ਹੈ ਉਹ ਖੋ ਦਿੱਤਾ। ਤੁਸੀਂ ਦੱਸੋ ਵੀ ਕਿੰਨੇ ਕਿੰਨੇ ਉਹ ਮੀਂਹ ਦੇ ਵਿੱਚ ਨਹਾਤਾ ਹੋਇਆ। ਅੱਜ ਕੱਲ੍ਹ ਵੀ ਬੱਚੇ ਇੱਥੇ ਮੈਨੂੰ ਵੀ ਕਹਿਣਗੇ ਕਿ ਮੰਮਾ ਮੀਂਹ ਵਿੱਚ ਨਹਾਉਣਾ ਸੀ ਮੀਂਹ ਪੈਂਦਾ ਪਿਆ ਆ। ਔਰ ਕਿਸੇ ਵੇਲੇ ਤਾਂ ਮੈਂ ਕਹਿ ਵੀ ਦਿੰਦੀ ਹੁੰਦੀ ਹਾਂ ਵੀ ਹਾਂ ਚੱਲ ਜਾਓ ਨਹਾ ਲਓ ਪਰ ਇੱਥੇ ਦੇ ਜਿਹੜੇ ਮੀਂਹ ਆ ਉਹ ਐਕਚੁਅਲ ਚ ਠੰਡ ਦੇ ਵਿੱਚ ਹੁੰਦੇ ਆ ਵਿੰਟਰਸ ਚ ਜ਼ਿਆਦਾ ਪੈਂਦੇ ਆ। ਉਨੀ ਗਰਮੀ ਨਹੀਂ ਹੁੰਦੀ ਜਿੰਨੀ ਗਰਮੀਆਂ ਦੇ ਵਿੱਚ ਅਸੀਂ ਮੀਂਹ ਚ ਨਾ ਲਈਦਾ ਹੁੰਦਾ ਸੀ। ਸੋ ਉਸ ਚੀਜ਼ ਦਾ ਥੋੜਾ ਡਰ ਰਹਿੰਦਾ। ਅੱਛਾ ਫਿਰ ਜਦੋਂ ਮੀਂਹ ਪੈਣੇ ਸ਼ੁਰੂ ਹੁੰਦੇ ਸੀ ਤੇ ਕਈ ਕਈ ਦਿਨ ਜਿਹੜੀਆਂ ਝੜੀਆਂ ਉਹ ਲੱਗੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ ਹੈਨਾ। ਪਰਨਾਲਿਆਂ ਦੇ ਵਿੱਚੋਂ ਪਾਣੀ ਵਗਣਾ ਕਿੰਨਾ ਕਿੰਨਾ ਤੇ ਨਾਲੀਆਂ ਦੇ ਵਿੱਚ ਜਿਹੜਾ ਉਹ ਪਾਣੀ ਭੱਜਦਾ ਹੁੰਦਾ ਸੀਗਾ ਉਹਦੇ ਨਾਲ ਨਾਲ ਦੌੜਨਾ। ਉਹ ਛੋਟੀ ਜਿਹੀ ਦੁਨੀਆਂ ਦੇ ਵਿੱਚ ਬਹੁਤ ਕੁਝ ਹੁੰਦਾ ਸੀਗਾ ਕਈ ਕੁਝ ਹੁੰਦਾ ਸੀਗਾ ਜਿਉਣ ਲਈ ਮਾਨਣ ਲਈ ਹੈਨਾ। ਉਹ ਪ੍ਰਣਾਲਿਆਂ ਦਾ ਪਾਣੀ ਨਿਕਲਦਾ ਝਰਨਾ ਲੱਗਦਾ ਹੁੰਦਾ ਸੀ ਤੇ ਉਹ ਨਾਲੀਆਂ ਦੇ ਵਿੱਚ ਜਿਹੜਾ ਪਾਣੀ ਦੌੜਦਾ ਹੁੰਦਾ ਸੀ ਮੀਂਹ ਦਾ ਬਰਸਾਤ ਦਾ ਸਾਡੇ ਲਈ ਤੇ ਉਹੀ ਸਮੁੰਦਰ ਹੁੰਦਾ ਸੀਗਾ ਖੂਹ ਦੇ ਡੱਡੂਆਂ ਲਈ। ਫਿਰ ਜਿਹੜੇ ਜਿੱਥੇ ਟਿੱਬੇ ਟੋਏ ਹੁੰਦੇ ਸੀਗੇ ਉਹਨਾਂ ਦੇ ਵਿੱਚ ਪਾਣੀ ਖੜਾ ਹੋ ਜਾਣਾ ਤੇ ਉਹਨਾਂ ਦੇ ਵਿੱਚ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਚਲਾਉਣੀਆਂ ਹੈਨਾ। ਕਦੇ ਕਿਣਮਿਣ ਦੇ ਵਿੱਚ ਸਕੂਲ ਤੁਰੇ ਹੋਣਾ ਤੇ ਕਦੇ ਮੀਂਹ ਦਾ ਬਹਾਨਾ ਕਰਕੇ ਸਕੂਲ ਨਾ ਜਾ ਕੇ ਘਰ ਚ ਬੈਠ ਕੇ ਮਸਤੀ ਮਾਰਨੀ ਤੇ ਜਦੋਂ ਕਿਤੇ ਮੀਂਹ ਪੈਂਦਾ ਹੁੰਦਾ ਸੀ ਤੇ ਸਕੂਲਾਂ ਦੇ ਵਿੱਚ ਵੀ ਕਿਹੜੀ ਪੜ੍ਹਾਈ ਹੁੰਦੀ ਹੁੰਦੀ ਸੀਗੀ ਹੈਨਾ। ਉੱਥੇ ਵੀ ਮਸਤੀ ਮਾਰੀ ਦੀ ਹੁੰਦੀ ਸੀਗੀ ਤੇ ਹਾਂਜੀ ਬਿਲਕੁਲ ਜੀ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਆ ਕਿ ਮੀਂਹ ਨਾਲ ਨਹਾਉਣ ਨਾਲ ਪਿੱਤ ਮਰ ਜਾਂਦੀ ਆ। ਬਿਲਕੁਲ ਪਿੱਤ ਮਰ ਜਾਂਦੀ ਹੈ ਨਾ। ਸਾਡੇ ਡੈਡੀ ਤੇ ਬੜੀ ਪਿੱਤ ਹੁੰਦੀ ਸੀ ਬੜੀ ਪਿੱਤ ਨਿਕਲਦੀ ਹੁੰਦੀ ਸੀ ਉਹਨਾਂ ਦੇ ਤੇ ਉਹਨਾਂ ਨੂੰ ਵੀ ਬਸ ਨਾ ਮੀਂਹ ਦਾ ਹੀ ਇੰਤਜ਼ਾਰ ਰਹਿੰਦਾ ਹੁੰਦਾ ਸੀ ਵੀ ਜਦੋਂ ਕਿਤੇ ਮੀਂਹ ਆਇਆ ਤਾਂ ਫਿਰ ਮੀਂਹ ਦੇ ਵਿੱਚ ਬੈਠ ਜਾਣਾ ਮੈਂ ਤਾਂ ਫਿਰ ਪਿੱਤ ਮਰ ਜਾਣੀ ਆ। ਔਰ
ਅੱਜ ਕੱਲ ਪਤਾ ਨੀ ਇੱਧਰ ਤਾਂ ਮੈਂ ਕਦੀ ਸੁਣੀ ਨੀ ਪਿੱਤ ਵੈਸੇ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਓਨੀ ਗਰਮੀ ਨੀ ਹੁੰਦੀ, ਹਿਊਮਿਡ ਨੀ ਹੈਗਾ ਇੰਨਾ, ਪਰ ਇੰਡੀਆ ਦੇ ਵਿੱਚ ਤਾਂ ਮੈਨੂੰ ਲੱਗਦਾ ਅਜੇ ਵੀ ਪਿੱਤ ਹੁੰਦੀ ਹੋਣੀ ਆ। ਤੇ ਲਓ ਜੀ ਹਰਜਿੰਦਰ ਘੁੰਮਣ ਅੰਕਲ ਵੀ ਆ ਗਏ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਕਹਿੰਦੇ ਹੁਣ ਸਾਉਣ ਦੇ ਵਿੱਚ ਵਿਆਹ ਕਰੀ ਜਾਂਦੇ ਹਨ, ਲੋੜਾਂ ਅਸੀਂ ਆਪ ਵਧਾਈਆਂ ਹਨ, ਕੱਪੜੇ ਜਿੰਨੇ ਮਰਜ਼ੀ ਹੋਣ, ਜਦੋਂ ਕਿਤੇ ਜਾਣਾ ਹੋਵੇ ਜਨਾਨੀ ਕਹਿ ਦਿੰਦੀ ਆ ਮੇਰੇ ਕੋਲ ਕੋਈ ਕੱਪੜਾ ਨੀ। ਜਨਾਨੀਆਂ ਨੂੰ ਸਭ ਮਾਫ਼ ਅੰਕਲ ਜੀ। ਕਹਿੰਦੇ ਤੁਹਾਡੀ ਮਾਤਾ ਜੀ ਗੱਲ ਬਿਲਕੁਲ ਠੀਕ ਹੈ ਕਿ ਅਸੀਂ ਸੌਣ ਵੀ ਪੱਕੀ ਪੀਂਘ ਪਾਈ ਹੈ ਤੇ ਮੀਂਹ ਵਿੱਚ ਨਹਾਉਣ ਨਾਲ ਪਿੱਤ ਮਰ ਜਾਂਦੀ ਹੁੰਦੀ ਹੈ। ਬਿਲਕੁਲ ਜੀ ਸਹੀ ਗੱਲ ਆ। ਤੇ ਅੱਛਾ ਸਰ ਇਹਦੇ ਬਰਸਾਤਾਂ ਦੇ ਵਿੱਚ ਜਿਹੜੀ ਮੈਨੂੰ ਇੱਕ ਚੀਜ਼ ਨੀ ਚੰਗੀ ਲੱਗਦੀ ਹੁੰਦੀ ਸੀ ਨਾ, ਉਹ ਹੁੰਦੀ ਸੀ ਗੰਡੋਏ। ਗੰਡੋਏ ਕਿੰਨੇ ਨਿਕਲਦੇ ਹੁੰਦੇ ਸੀਗੇ, ਉਹ ਮੈਨੂੰ ਬੜੀ ਹਲਕਤ ਆਉਂਦੀ ਹੁੰਦੀ ਸੀ, ਪਤਾ ਨੀ। ਤੇ ਅੱਛਾ ਫਿਰ ਬਰਸਾਤਾਂ ਦੀ ਗੱਲ ਕਰਾਂ, ਜਿਹੜੀਆਂ ਝੜੀਆਂ ਲੱਗਦੀਆਂ ਹੁੰਦੀਆਂ ਸੀ ਤੇ ਉਹਨਾਂ ਝੜੀਆਂ ਦੇ ਵਿੱਚ ਕੋਠੇ ਚੋਣ ਲੱਗ ਜਾਂਦੇ ਸੀ ਜਦੋਂ, ਉਦੋਂ ਇਹ ਚੀਜ਼ ਸਾਨੂੰ ਬੜੀ ਔਖੀ ਲੱਗਦੀ ਹੁੰਦੀ ਸੀਗੀ, ਪਰ ਅੱਜ ਯਾਦਾਂ ਦੇ ਵਿੱਚ ਉਹ ਚੀਜ਼ ਦੇਖੀਏ ਤੇ ਏਦਾਂ ਲੱਗਦਾ ਕਿੰਨੀ ਵਧੀਆ ਸੀਗੀ, ਹਨਾ। ਉਹ ਅਸੀਂ ਉਹ ਵੀ ਬੜੀ ਇੰਜੋਏ ਕੀਤੇ ਆ ਕਿ ਜਦੋਂ ਛੱਤ ਚੋਣ ਲੱਗ ਜਾਂਦੀ ਹੁੰਦੀ ਸੀ, ਚੰਗਾ ਮੀਂਹ ਪੈਣਾ ਤੇ ਛੱਤਾਂ ਚੋਣ ਲੱਗ ਜਾਣੀਆਂ, ਫਿਰ ਉਹਦੇ ਥੱਲੇ ਕਿਤੇ ਬਾਲਟੀ ਰੱਖ ਦੇਣੀ, ਕਿਤੇ ਮੱਗ ਰੱਖ ਦੇਣੀ, ਕਿਤੇ ਕੌਲੀ ਰੱਖ ਦੇਣੀ, ਵੀ ਹਾਂ ਟਿਪ ਟਿਪ ਜਿਹੜੀ ਹੋਈ ਜਾਂਦੀ ਹੁੰਦੀ ਸੀਗੀ। ਤੇ ਜਦੋਂ ਕਿਤੇ ਮੀਂਹ ਰੁਕਣਾ ਫਿਰ ਤੇ ਉਹ ਛੱਤ ਤੇ ਜਾ ਕੇ ਦੇਖਣਾ ਵੀ ਕਿੱਥੇ ਦਰਾਰ ਆਈ ਆ, ਕਿੱਥੇ ਸੀਮਟ ਪਾਉਣਾ, ਫਿਰ ਉੱਥੇ ਉੱਥੇ ਥੋੜਾ ਥੋੜਾ ਸੀਮਟ ਪਾ ਦੇਣਾ, ਹਨਾ, ਜਾਂ ਕੋਈ ਤਰਪਾਲ ਵਗੈਰਾ ਉੱਥੇ ਵਿਛਾ ਦੇਣੀ। ਸੋ ਹੋਰ ਕੀ ਕੀ ਕਰਦੇ ਹੁੰਦੇ ਸੀ ਜੀ, ਤੁਸੀਂ ਵੀ ਦੱਸੋ ਸਾਉਣ ਦੇ ਮਹੀਨੇ ਦੇ ਵਿੱਚ ਕਿਹੜੀਆਂ ਕਿਹੜੀਆਂ ਯਾਦਾਂ ਤੁਹਾਡੀ ਜ਼ਿੰਦਗੀ ਦਾ ਹਿੱਸਾ ਨੇ, ਉਹ ਮੈਨੂੰ ਤੁਸੀਂ ਦੱਸ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਨਾਲ ਸੁਣਦੇ ਆ ਜੀ ਗੀਤ ਸਾਉਣ ਦੇ ਮਹੀਨੇ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਗੀਤ, ਚਾਹੇ ਬਾਲੀਵੁੱਡ ਦੀ ਗੱਲ ਕਰੀਏ ਜਾਂ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ, ਸਾਉਣ ਦੇ ਮਹੀਨੇ ਦੇ ਬਹੁਤ ਪਿਆਰੇ ਪਿਆਰੇ ਗੀਤ ਜਿਹੜੇ ਸਾਡੇ ਕੋਲ ਨੇ, ਸੋ ਵੀ ਤੁਹਾਨੂੰ ਸੁਣਾ ਰਹੇ ਹਾਂ। ਸੁਣਦੇ ਹਾਂ ਜੀ ਇਹ ਗੀਤ, ਗੀਤ ਤੋਂ ਬਾਅਦ ਕੁਝ ਯਾਦਾਂ ਤੇ ਉਸ ਤੋਂ ਬਾਅਦ ਲਵਾਂਗੇ ਇੱਕ ਬ੍ਰੇਕ ਤੇ ਆਪਣੇ ਕੋਲ ਘੰਟੇ ਕੁ ਦਾ ਸਮਾਂ ਜੇ ਹੈਗਾ ਹੈ ਗੱਲਾਂ ਬਾਤਾਂ ਕਰਨ ਦੇ ਲਈ। ਸੋ ਮੈਂ ਮਿਲਦੀ ਹਾਂ ਜੀ ਤੁਹਾਨੂੰ ਇਸ ਗੀਤ ਤੋਂ ਬਾਅਦ।
ਪੜੇ ਸਾਥ ਹਮ ਕੈਸੇ ਐ कैसे बन के साथी राहों में
गिरिम झिम के गीत सावन गाए
हाय भीगी भीगी रातों में
ਫਰਮਾਇਸ਼ ਵੀ ਆਈ ਹੋਈ ਹੈ ਸਾਡੇ ਕੋਲ ਭਾਜੀ ਉਹ ਵੀ ਚਲਾਉਣੀ ਹੈ ਮੈਨੂੰ ਲੱਗਦਾ ਹਰੀਸ਼ ਵਰਮਾ ਹੋਣਾ ਨੇ ਫਰਮਾਇਸ਼ ਕੀਤੀ ਹੋਈ ਹੈ ਸਤਿੰਦਰ ਸਰਤਾਜ ਦੇ ਸੌਂਗ ਦੀ ਸਾਈ ਮੇਰੀ ਫਰਿਆਦ ਤੇਰੇ ਤਾਂ ਸੋ ਜੀ ਬਿਲਕੁਲ ਪ੍ਰੋਗਰਾਮ ਦੇ ਦੌਰਾਨ ਜਾਂ ਪ੍ਰੋਗਰਾਮ ਦੇ ਖਤਮ ਹੁੰਦੇ ਆ ਜਿਹੜਾ ਇਹ ਗੀਤ ਆ ਜ਼ਰੂਰ ਚਲਾਵਾਂਗੇ ਪ੍ਰੋਗਰਾਮ ਦੇ ਵਿੱਚ ਸੋ ਜਗਤਾਰ ਭਾਜੀ ਵੀ ਆ ਗਏ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਭਾਜੀ ਵਾਹ ਜੀ ਵਾਹ ਬਹੁਤ ਸੋਹਣਾ ਜੇ ਤਸਵੀਰ ਤੇ ਅੱਜ ਖੂਬਸੂਰਤ ਜਿਹੜਾ ਇਹਨਾਂ ਨੇ ਵਿਚਾਰ ਸਾਂਝਾ ਕੀਤਾ ਹੈ ਬਹੁਤ ਸੋਹਣੀ ਜੀ ਤਸਵੀਰ ਹੈ ਅੱਜ ਕੋਈ ਝੀਲ ਹੈ ਜਾਂ ਸਮੁੰਦਰ ਹੈ ਉਹਦੇ ਵਿੱਚ ਇੱਕ ਜੈਟੀ ਜੀ ਬਣੀ ਹੋਈ ਹੈ ਔਰ ਪਿੱਛੇ ਕਿਤੇ ਸਨਸੈਟ ਹੋ ਰਿਹਾ ਆ ਪਹਾੜਾਂ ਤੇ ਜਿਹੜੀਆਂ ਬਿਲਡਿੰਗਸ ਹੈਗੀਆਂ ਉਹਦੇ ਪਿੱਛੇ ਵੀ ਬਹੁਤ ਸੋਹਣੀ ਤਸਵੀਰ ਭਾਜੀ ਤੇ ਨਾਲ ਹੀ ਇਹਨਾਂ ਨੇ ਲਿਖਿਆ ਕਿ ਕਦੇ ਵੀ ਇਹ ਵਹਿਮ ਨਾ ਪਾਲੋ ਕਿ ਮੈਨੂੰ ਕਦੇ ਕਿਸੇ ਦੀ ਲੋੜ ਨਹੀਂ ਪੈਣੀ ਨਾਲ ਦੀ ਨਾਲ ਇਹ ਵੀ ਮਨ ਵਿੱਚੋਂ ਕੱਢ ਦਿਓ ਕਿ ਤੁਹਾਡੀ ਲੋੜ ਹਰੇਕ ਨੂੰ ਪਵੇਗੀ ਬਹੁਤ ਬਿਲਕੁਲ ਠੀਕ ਭਾਜੀ ਪਰ ਅਸੀਂ ਚੱਲਦੇ ਹਮੇਸ਼ਾ ਉਲਟੀ ਆ ਨਾ ਹਨਾ ਸਾਨੂੰ ਇਹੀ ਵਹਿਮ ਪੈ ਜਾਂਦਾ ਭਾਈ ਕਿਸੇ ਦੀ ਲੋੜ ਨੀ ਪੈਣੀ ਤੇ ਵਹਿਮ ਇਹ ਵੀ ਪਾ ਲੈਂਦੇ ਦਿਲ ਵਿੱਚ ਭਾਈ ਸਾਡੀ ਤਾਂ ਹਰ ਕਿਸੇ ਨੂੰ ਲੋੜ ਪੈਣੀ ਆ ਸੋ ਬਹੁਤ ਖੂਬਸੂਰਤ ਵਿਚਾਰ ਕਦੇ ਵੀ ਇਹ ਵਹਿਮ ਨਾ ਪਾਲੋ ਕਿ ਮੈਨੂੰ ਕਦੇ ਕਿਸੇ ਦੀ ਲੋੜ ਨਹੀਂ ਪੈਣੀ ਨਾਲ ਹੀ ਨਾਲ ਇਹ ਵੀ ਮਨ ਵਿੱਚੋਂ ਕੱਢ ਦਿਓ ਕਿ ਤੁਹਾਡੀ ਲੋੜ ਹਰੇਕ ਨੂੰ ਪਵੇਗੀ ਇਸ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਹੈ ਜਗਤਾਰ ਭਾਜੀ ਨੇ ਸੋ ਕਾਲ ਵੀ ਆ ਰਹੀ ਸਾਡੇ ਨਾਲ ਕਾਲਰ ਜੁੜੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣੇ ਆ ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਪੁੱਤਰ
ਸਤਿ ਸ਼੍ਰੀ ਅਕਾਲ ਲੋ ਜੀ ਮੌਲੀ ਆਂਟੀ ਆ ਗਏ ਕੀ ਹਾਲ ਹੈ ਤੁਹਾਡਾ
ਹਾਲ ਬਹੁਤ ਵਧੀਆ ਬਹੁਤ ਵਧੀਆ ਹੈ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਪਿੰਡ ਹੀ ਪਹੁੰਚ ਗਈ ਮੈਂ ਤਾਂ ਆਪਣੇ ਦੋ ਪਿੰਡ ਛੋਟੀ ਹੁੰਦੀ ਤੀਆਂ ਦੇਖਣ ਜਾਈਦਾ ਸੀ
ਅੱਛਾ ਠੀਕ ਹੈ ਤੁਸੀਂ ਪਿੰਡ ਦੀਆਂ ਤੀਆਂ ਦੇਖੀਆਂ ਆ ਸਾਨੂੰ ਪਹਿਲਾਂ ਪਿੰਡ ਦੀਆਂ ਤੀਆਂ ਬਾਰੇ ਦੱਸੋ ਤੁਸੀਂ ਕੀ ਹੁੰਦਾ ਸੀਗਾ ਕੀ ਦੇਖਦੇ ਹੁੰਦੇ ਸੀ ਉੱਥੇ
ਹਾਂਜੀ ਉੱਥੇ ਜਿੱਦਾਂ ਆਪਾਂ ਕੁਲਦੀਪ ਹੋਰੀ ਵੀ ਦੱਸਿਆ ਸੀਗਾ ਆਪਣੇ ਉਹ ਘਰ ਦਾ ਕੰਮ ਕੁੰਮ ਮੁਕਾ ਕੇ ਤੇ ਦੁਪਹਿਰ ਕੇ ਜੇ ਇਹਨੂੰ ਬੀਬੀਆਂ ਇਕੱਠੀਆਂ ਹੋ ਕੇ ਚੱਲ ਜਾਂਦੀਆਂ ਸੀ ਕੁੜੀਆਂ ਪੇਕਿਆਂ ਤੋਂ ਆਈਆਂ ਹੁੰਦੀਆਂ ਸੀ ਨਣਦਾਂ ਭਰਜਾਈਆਂ ਬਣ ਠਣ ਕੇ ਭਰਜਾਈਆਂ ਜਿਆਦਾ ਬਣਦੀਆਂ ਖਾਂਦੀਆਂ ਹੁੰਦੀਆਂ ਸੀ ਚੱਲ ਜਾਣਾ ਉੱਥੇ ਆਪਣੇ ਦੁੱਖ ਸੁੱਖ ਕਰਨੇ ਤੇ ਹੋਣਾ ਵਜਾਉਣਾ ਮੁੱਲੀਆਂ ਪਾਉਣੀਆਂ ਚੰਡੋਲਾਂ ਲੱਗੀਆਂ ਹੁੰਦੀਆਂ ਸੀ ਚੰਡੋਲਾਂ ਝੋਟਣੀਆਂ ਤੇ ਬਸ ਇੱਦਾਂ ਸਾਰਾ ਦਿਨ ਗੁਜ਼ਾਰਨਾ ਦੁੱਖ ਸੁੱਖ ਕਰਨਾ ਹਾਂਜੀ
ਹਾਂ ਬਿਲਕੁਲ ਸਹੀ ਗੱਲ ਆ ਉਦੋਂ ਇਹੋ ਜਿਹੀਆਂ ਚੀਜ਼ਾਂ ਹੀ ਹੁੰਦੀਆਂ ਸੀ ਜ਼ਿੰਦਗੀ ਦੇ ਵਿੱਚ ਹਨਾ ਇਹ ਮਾਲ ਨੀ ਹੁੰਦੇ ਸੀਗੇ ਥੀਏਟਰ ਨੀ ਹੁੰਦੇ ਸੀਗੇ ਪਿੰਡਾਂ ਚ ਤਾਂ ਇਹੋ ਜਿਹੀਆਂ ਸਾਧ ਮੁਰਾਦੀਆਂ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਜਿਨ੍ਹਾਂ ਦੇ ਨਾਲ ਅਸੀਂ ਇੰਟਰਟੇਨਮੈਂਟ ਕਹਿ ਲੋ ਇਹੀ ਹੁੰਦਾ ਸੀਗਾ ਜ਼ਿੰਦਗੀ ਦਾ
ਬਿਲਕੁਲ ਸਹੀ ਆ ਵਧੀਆ ਸੀਗੇ ਉਹ ਕੋਈ ਟੈਨਸ਼ਨ ਨੀ ਸੀਗੀ ਹੁੰਦੀ ਚੀਜ਼ਾਂ ਥੋੜੀਆਂ ਸੀ ਖੁਸ਼ ਸੀ ਸਾਰੇ ਇਨਸਾਨ ਉਦੋਂ ਬਹੁਤ ਜਿਆਦਾ ਖੁਸ਼ ਰਹਿੰਦੇ ਸੀਗੇ।
ਬਿਲਕੁਲ ਸਹੀ ਗੱਲ ਆ, ਕਿਉਂਕਿ ਜਦੋਂ ਥੋੜੀ ਚੀਜ਼ ਹੁੰਦੀ ਉਹਨੂੰ ਸੰਭਾਲਣਾ ਵੀ ਸੌਖਾ ਹੁੰਦਾ, ਜਦੋਂ ਅਸੀਂ ਬਹੁਤ ਜਿਆਦਾ ਵਧਾ ਲੈਂਦੇ ਹਾਂ ਫਿਰ ਉਹਨੂੰ ਸੰਭਾਲਣਾ ਵੀ ਸੌਖਾ, ਉਹਨੂੰ ਮੇਨਟੇਨ ਕਰਕੇ ਰੱਖਣਾ ਵੀ ਸੌਖਾ।
ਬਿਲਕੁਲ ਸਹੀ।
ਤੇ ਅੱਜ ਅਸੀਂ ਮੌਲੀ ਆਂਟੀ ਤੋਂ ਬਹੁਤ ਸਾਰੀਆਂ ਬੋਲੀਆਂ ਤੇ ਗੀਤ ਸੁਣਨੇ ਆ। ਕੁਲਦੀਪ ਦੀਦੀ ਤਾਂ ਅੱਗੇ ਲਾ ਗਏ ਰੌਣਕਾਂ ਤੇ ਹੁਣ ਤੁਹਾਡੀ ਵਾਰੀ ਆ। ਮੈਨੂੰ ਲੱਗਦਾ ਜਿੰਨਾ ਮੈਨੂੰ ਉਡੀਕਦੇ ਅੱਜ ਕੱਲ ਨਾ ਲਹਿਰਾਂ ਪ੍ਰੋਗਰਾਮ ਦੇ ਵਿੱਚ, ਓਨਾ ਹੀ ਅੱਜ ਕੱਲ ਤੁਹਾਨੂੰ ਵੀ ਉਡੀਕਦੇ ਰਹਿੰਦੇ ਸਾਡੇ ਲਿਸਨਰਸ।
ਸਾਰਿਆਂ ਨੂੰ ਵੀ ਬਹੁਤ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣੇ ਸਰੋਤਿਆਂ ਨਾਲ। ਅਸਲ ਪ੍ਰੋਗਰਾਮ ਜਿਹੜਾ ਤੁਹਾਡਾ ਸਰੋਤਿਆਂ ਨਾਲ ਹੀ ਹਨਾ ਬਣਦਾ, ਜੇ ਤੁਹਾਡੇ ਚਾਹੁਣ ਵਾਲੇ ਹੋਣ ਤੁਹਾਨੂੰ ਅਪਰੀਸ਼ੀਏਟ ਕਰਨ, ਆਪਾਂ ਦੋਨੇ ਤਾਂ ਮਾੜਾ ਮੋਟਾ ਆਪਣਾ ਸ਼ੁਗਲ ਕਰ ਲਈਦਾ ਹੈ ਹਨਾ।
ਹਾਂ 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 ਬਿਲਕੁਲ ਸਹੀ ਗੱਲ ਆ। ਤੇ
ਜਿੱਦਾਂ ਕਹਿ ਲਓ ਵਿਟਾਮਿਨ ਵੀ ਹੁੰਦੇ ਆ। ਅੱਛਾ ਵਧੀਆ
ਬਣੇ ਇਹ ਵੀ ਵਿਟਾਮਿਨ ਸੀ ਆ। ਬਹੁਤ ਵਧੀਆ ਬਣਿਆ ਸੀ, ਬਿਲਕੁਲ ਪੂਰੀਆਂ ਗੰਦਲਾਂ ਸੀਗੀਆਂ, ਪੰਜਾਬ ਵਾਲਾ ਸਾਗ ਯਾਦ ਆ ਗਿਆ।
ਉਹ ਏਦਾਂ ਆ ਸੁਖਪ੍ਰੀਤ, ਜਿਹੜੀਆਂ ਗੱਲਾਂ ਬਾਤਾਂ ਉਹ ਆਪਣੇ ਵਿਟਾਮਿਨ ਆ, ਤੇ ਜਿਹੜਾ ਸਾਗ ਆ ਆਏ ਨੇ ਆਪਣੀ ਹਨਾ ਲੋਹਾ ਆ ਉਹ।
ਸਹੀ ਗੱਲ ਆ, ਬਿਲਕੁਲ ਠੀਕ
ਆ। ਨਾਲ ਮੱਕੀ ਦੀ ਰੋਟੀ ਹੋਵੇ, ਨਿੰਬੂ ਤੇ ਮਿਰਚਾਂ ਦਾ ਅਚਾਰ ਹੋਵੇ, ਨਾਲ ਮੂਲੀ ਕੱਟੀ ਹੋਵੇ, ਹੋਰ ਕੀ ਚਾਹੀਦਾ ਆਪਾਂ ਨੂੰ ਜ਼ਿੰਦਗੀ। ਮਗਰ ਚਾਹ ਦਾ ਕਰਾਰਾ ਜਿਹਾ।
ਬਸ 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 ਸਹੀ ਗੱਲ ਆ। ਤੇ ਤੁਸੀਂ ਸੁਣਾਓ ਫੇਰ, ਅੱਜ ਮੈਨੂੰ ਦੱਸੋ ਭਈ ਤੀਆਂ ਦੇ ਉੱਤੇ ਹੁਣ ਤੁਸੀਂ ਕੀ ਸੁਣਾਓਗੇ, ਬੋਲੀ ਸੁਣਾਓਗੇ ਕੋਈ ਕੀ ਗੀਤ ਸੁਣਾਓਗੇ?
ਗੀਤ ਜੇ ਤੁਸੀਂ ਕਹਿੰਦੇ ਗੀਤ ਸੁਣਾ ਦਿੰਦੇ ਆ, ਕਾਲੇ ਰੰਗ ਦੇ ਪਰਾਂਦੇ ਵਾਲਾ ਸੁਣਾ ਦਿੰਦੇ, ਠੀਕ ਆ ਲੋਕ ਗੀਤ ਆਪਣਾ।
ਹੋਏ ਹੋਏ ਚਲੋ ਜੀ ਚਲੋ, ਪਰਾਂਦੇ ਦੀ ਫਰਮਾਇਸ਼, ਪਰਾਂਦੇ ਦੀ ਫਰਮਾਇਸ਼ ਲੱਗੀ
ਹੁਣ। ਪਰਾਂਦੇ ਦੀ ਏਦਾਂ ਹੈ ਤੀਆਂ ਨੂੰ ਆਪਾਂ ਪਰਾਂਦੇ ਪਾਈ ਦੇ ਨੀ। ਹਾਂ
ਬਿਲਕੁਲ ਸਹੀ ਗੱਲ ਆ, ਠੀਕ ਆ ਜੀ ਚਲੋ ਸੁਣਾਓ।
ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਨੇ ਆਂਦਾ, ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਨੇ ਆਂਦਾ, ਨਿੰਮ ਚੁੰਮ ਚੁੰਮ ਹਾਏ ਨੀ ਚੁੰਮ ਚੁੰਮ ਰੱਖਦੀ ਫਿਰਾਂ ਤੇ ਪੱਬਾਂ ਪਾਰ ਨੱਚਦੀ ਫਿਰਾਂ, ਕਾਲਾ ਏ ਪਰਾਂਦਾ ਮੈਂ ਨਾਲ ਮੀਟੀਆਂ ਵੀ ਕਾਲੀਆਂ, ਅੰਬਰੀ ਕਟਾਮਾਇਆ ਜੇ ਕਾਲੀਆਂ, ਹਾਏ ਅੰਬਰੀ ਕਟਾਮਾਇਆ ਜੇ ਕਾਲੀਆਂ, ਖੁਸ਼ੀ ਵਿੱਚ ਨੱਚਾ ਮੇਰੇ ਨਾਲ ਪਈਆਂ ਨੱਚਦੀਆਂ, ਕੰਨਾਂ ਵਿੱਚ ਪਾਈਆਂ ਹੋਈਆਂ ਬਾਲੀਆਂ, ਹਾਏ ਕੰਨਾਂ ਵਿੱਚ ਪਾਈਆਂ ਹੋਈਆਂ ਬਾਲੀਆਂ, ਨੀ ਮੈਂ ਕੁਝ ਕੁਝ ਹਾਏ ਨੀ ਕੁਝ ਕੁਝ ਚੱਕਦੀ ਫਿਰਾਂ ਤੇ ਪੱਬਾਂ ਪਾਰ ਨੱਚਦੀ ਫਿਰਾਂ, ਸੱਜਣਾ ਦਾ ਆਸਾ ਮੈਨੂੰ ਦੇ ਗਿਆ ਦਲਾਸਾ, ਉਹਦੇ ਕਦਮਾਂ ਚ ਰੱਖਦੇ ਆ ਦਿਲ ਨੀ, ਉਹਦੇ ਕਦਮਾਂ ਚ ਰੱਖਦੇ ਆ ਦਿਲ ਨੀ, ਫੁੱਲਾਂ ਉੱਤੇ ਜੇ ਮੈਂ ਕੋਈ ਭੋਰ ਬੈਠਾ ਜਾਪਦਾ ਈ ਜੀ ਉਹਦੇ ਮੁੱਖੜੇ ਦਾ ਤਿਲ ਨੀ, ਹਾਏ ਜੀ ਉਹਦੇ ਮੁੱਖੜੇ ਦਾ ਤਿਲ ਨੀ, ਨੀ ਮੈਂ ਲੁੱਕ ਲੁੱਕ ਹਾਏ ਨੀ ਲੁੱਕ ਲੁੱਕ ਤੱਕਦੀ ਫਿਰਾਂ ਤੇ ਪੱਬਾਂ ਪਾਰ ਨੱਚਦੀ ਫਿਰਾਂ, ਰੂੜ ਫੂੜ ਜਾਣਾ ਚੰਨ ਅੰਬਰਾਂ ਦਾ ਆੜੀਓ ਨੂੰ ਮੈਨੂੰ ਫਿਰ ਲੁੱਕ ਲੁੱਕ ਤੱਕਦਾ ਏ, ਮੈਨੂੰ ਬੜਾ ਲੁੱਕ ਲੁੱਕ ਤੱਕਦਾ ਏ, ਅੰਬਰਾਂ ਤੇ ਰੱਬ ਦੀ ਨਾ ਬਾ ਫੇਰ ਚੱਲਦੀ, ਤਾਈਓ ਨੂੰ ਤੱਕਣੋ ਨਾ ਡੱਕਦਾ ਏ, ਤਾਈਓ ਨੂੰ ਤੱਕਣੋ ਨਾ ਡੱਕਦਾ ਏ, ਨੀ ਮੈਂ ਅੱਖੀਆਂ ਨੂੰ ਅੱਖੀਆਂ ਨੂੰ ਡੱਕਦੀ ਫਿਰਾਂ ਕੇ ਪੱਬਾਂ ਪਾਰ ਨੱਚਦੀ ਫਿਰਾਂ, ਗੋਰੇ ਗੋਰੇ ਮੁੱਖ ਚੰਨ ਦੀ ਚਾਨਣੀ, ਫੁੱਲ ਪੈ ਚੁੰਮਦੇ ਨੇ ਪੈਰ ਨੀ, ਹਾਏ ਫੁੱਲ ਪੈ ਚੁੰਮਦੇ ਨੇ ਪੈਰ ਨੀ, ਦਿੱਤਾ ਏ ਪਰਾਂਦਾ ਬੜੇ ਚਮ ਨਾਲ ਸੱਜਣਾ ਨੇ, ਛਾਲਾ ਹੋਵੇ ਸੱਜਣਾ ਦੀ ਕੈਰ ਨੀ, ਹਾਏ ਛਾਲਾ ਹੋਵੇ ਸੱਜਣਾ ਦੀ ਕੈਰ ਨੀ, ਨੀ ਮੈਂ ਖੁਸ਼ੀਆਂ ਨੂੰ ਆਪਣੇ ਖੁਸ਼ੀਆਂ ਨੂੰ ਡੱਕਦੀ ਫਿਰਾਂ ਤੇ ਪੱਬਾਂ ਪੱਕਦੀ ਫਿਰਾਂ, ਗਿੱਧੇ ਵਿੱਚ ਦੇਖਿਆ ਪਰਾਂਦਾ ਜਦ ਕੁੜੀਆਂ ਨੇ ਰਲ ਮਿਲ ਛੇੜਦੀਆਂ ਸਾਰੀਆਂ, ਹਾਏ ਰਲ ਮਿਲ ਛੇੜਦੀਆਂ ਸਾਰੀਆਂ,
ਹੱਥ ਦੀਆਂ ਖੇਡਦੀਆਂ ਵਕਤ ਗੁਜ਼ਾਰਦੀਆਂ ਲੱਗਦੀਆਂ ਬੜੀਆਂ ਪਿਆਰੀਆਂ ਹਾਏ ਨੀ ਲੱਗਦੀਆਂ ਬੜੀਆਂ ਪਿਆਰੀਆਂ ਨਿੰਮ ਨੱਚ ਨੱਚ ਹਾਏ ਨੀ ਨੱਚ ਨੱਚ ਦੱਸਦੀ ਫਿਰਾਂ ਤੇ ਪੱਬਾਂ ਪਾਰ ਨੱਚਦੀ ਫਿਰਾਂ ਦਿਨ ਵਿੱਚ ਪਰ ਲਸ਼ਕਰ ਨੀ ਤੂੰ ਲੱਛੀਆਂ ਨੇ ਕਾਲੀਆਂ ਆਏ ਪੈਰਾਂ ਵਿੱਚ ਲੱਛੀਆਂ ਨੇ ਕਾਲੀਆਂ ਨਵੀਂ ਨਵੀਂ ਹੋਈ ਸਾਂਝਵਾਨ ਸਹੀ ਓ ਮੇਰੀ ਏ ਨੀ ਮੁੱਕੜ ਤੇ ਪੱਕਦੀਆਂ ਲਾਲੀਆਂ ਆਏ ਨੀ ਮੁੱਕੜ ਤੇ ਪੱਕਦੀਆਂ ਲਾਲੀਆਂ ਨੀ ਮੈਂ ਵਿੱਚੋ ਵਿੱਚ ਆਏ ਨੀ ਵਿੱਚੋ ਵਿੱਚ ਪੱਕਦੀ ਫਿਰਾਂ ਕੇ ਪੱਬਾ ਪਾਰ ਨੱਚਦੀ ਫਿਰਾਂ ਅੱਛਾ ਜੀ ਕਾਲੇ ਰੰਗ ਦਾ ਪਰਾਂਦਾ ਮੇਰੇ
ਸੱਜਣਾ
ਨੇ ਆਂਦਾ ਨੀ ਚੁੰਮ ਚੁੰਮ ਹਾਏ ਨੀ ਚੁੰਮ ਚੁੰਮ ਰੱਖਦੀ ਫਿਰਾਂ ਕੇ ਪੱਬਾ ਪਾਰ ਨੱਚਦੀ ਫਿਰਾਂ
ਬਹੁਤ ਵਧੀਆ ਬਹੁਤ ਵਧੀਆ ਔਰ ਇੰਨੀਆਂ ਲਾਈਨਾਂ ਯਾਦ ਰੱਖਣੀਆਂ ਆਪਣੇ ਆਪ ਚ ਵੱਡੀ ਗੱਲ ਔਰ ਉਸ ਤੋਂ ਇਲਾਵਾ ਤੁਸੀਂ ਬਹੁਤ ਸੋਹਣਾ ਨਿਭਾਇਆ ਗੀਤ ਦੇ ਨਾਲ ਬਹੁਤ ਵਧੀਆ ਗਾਇਆ ਵਿੱਚ ਵਿੱਚ ਆਵਾਜ਼ ਕੱਟ ਰਹੀ ਸੀ ਮੈਨੂੰ ਲੱਗਦਾ ਤੁਸੀਂ ਕੰਟਰੀ ਸਾਈਡ ਤੇ ਹੋ ਨਾ ਅੱਜ ਕੱਲ ਤੇ ਉਹਦੇ ਕਰਕੇ ਜਿਹੜਾ ਸਿਗਨਲ ਆ ਉਹਦੀ ਥੋੜੀ ਪ੍ਰੋਬਲਮ ਆ ਰਹੀ ਹੈ
ਕਈ ਵਾਰੀ ਇੰਟਰਨੈਟ ਦਾ ਹੋ ਜਾਂਦਾ ਹਾਂਜੀ
ਹਾਂਜੀ ਹੋ ਜਾਂਦਾ ਬਿਲਕੁਲ ਠੀਕ ਹੈ ਸੋ ਬਿਲਕੁਲ ਬਹੁਤ ਵਧੀਆ ਤੁਸੀਂ ਰੌਣਕਾਂ ਲਾ ਦਿੰਦੇ ਹੋ ਜਦੋਂ ਵੀ ਆਉਂਦੇ ਹੋ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਤੇ ਕੋਈ ਹੋਰ ਤੀਆਂ ਨਾਲ ਰਿਲੇਟਡ ਗੱਲ ਤੁਸੀਂ ਸਾਡੇ ਨਾਲ ਕਰਨਾ ਚਾਹੁੰਦੇ ਹੋ ਜਾਂ ਸਾਉਣ ਦੇ ਮਹੀਨੇ ਨਾਲ
ਤੀਆਂ ਦਾ
ਕੋਈ ਯਾਦ ਹੋਵੇ
ਸਾਉਣ ਦਾ ਮਹੀਨਾ ਬਸ ਇਹੀ ਆ ਜਿਆਦਾ ਵੀ ਆਪਾਂ ਕਿੱਦਾਂ ਹੁਣ ਆਪਾਂ ਐਲਟ ਦੀ ਗੱਲ ਆ ਲਈ ਆਪਾਂ ਇੱਥੇ ਰਲ ਮਿਲ ਕੇ ਤੀਆਂ ਮਨਾਈ ਦੀਆਂ ਐਤਕੀ ਤਾਂ ਚਲੋ ਆਪਣਾ ਕੋਰੋਨਾ ਕਰਕੇ ਨਾ ਕਿੰਨਿਆਂ ਨੇ ਸਾਰਿਆਂ ਦਾ ਪੱਠਾ ਬਿਠਾ
ਬਿਲਕੁਲ
ਤੇ ਬਾਕੀ ਹੁਣ ਆਪਾਂ ਅੱਜ ਰੌਣਕਾਂ ਏਦਾਂ
ਲਾ ਲਈਆਂ ਏਦਾਂ ਲਾ ਲਈਆਂ ਅਸੀਂ ਕੋਈ ਨਾ ਕੋਈ ਤਰ੍ਹਾਂ ਲੱਭ ਹੀ ਲਈਦਾ ਹੈਨਾ
ਸਹੀ ਗੱਲ ਆ ਬੀਬੀਆਂ ਸਕੀਮਣਾ ਹੁੰਦੀਆਂ
ਸਕੀਮਣਾ ਹੁੰਦੀਆਂ ਬਾਕੀ ਸਹੀ ਗੱਲ ਹੈ
ਬਹੁਤ ਵਧੀਆ ਬਹੁਤ ਵਧੀਆ ਪ੍ਰੋਗਰਾਮ ਚੱਲਦਾ
ਬੜਾ
ਲਿਖਦੀ ਰਹਿੰਦੀ ਹੈ ਤੇ ਬਹੁਤ ਵਾਰ ਆਵੇ ਤਾਂ ਸੌਖੀ ਦੀਆਂ ਰੌਣਕਾਂ ਸੁਣੀਏ
ਬਹੁਤ ਬਹੁਤ ਸ਼ੁਕਰੀਆ ਰੌਣਕਾਂ ਤੁਹਾਡੇ ਸਾਰਿਆਂ ਦੇ ਨਾਲ ਵਧੀਆ ਲੱਗਦੀਆਂ ਮੈਂ ਇਕੱਲੀ ਨੇ ਕੀ ਰੌਣਕਾਂ ਲਾ ਲੈਣੀਆਂ ਪਰ ਤੁਹਾਡਾ ਪਿਆਰ ਆ ਜਿਹੜਾ ਹਮੇਸ਼ਾ ਉਤਸ਼ਾਹਿਤ ਕਰਦਾ ਰਹਿੰਦਾ ਪ੍ਰੇਰਦਾ ਰਹਿੰਦਾ ਕੁਛ ਨਾ ਕੁਛ ਕਰਨ ਦੇ ਲਈ ਸੋ ਇਸੇ ਤਰ੍ਹਾਂ ਰਲ ਮਿਲ ਕੇ ਅਸੀਂ ਜ਼ਿੰਦਗੀ ਆਪਣੀ ਬਿਤਾਉਂਦੇ ਰਹੀਏ ਰੌਣਕਾਂ ਲਾਉਂਦੇ ਰਹੀਏ ਔਰ ਆਪਣੇ ਪੰਜਾਬੀ ਵਿਰਸਾ ਜਿਹੜਾ ਉਹਦਾ ਛੱਟਾ ਅਸੀਂ ਇੱਥੇ ਦਿੰਦੇ ਰਹੀਏ ਕਿਉਂਕਿ ਉਹਦੀ ਜਿਹੜੀ ਫੇਰ ਕੱਲ ਨੂੰ ਪਨੀਰੀ ਨਿਕਲਣੀ ਆ ਉਹਦੇ ਮਾਲਕ ਸਾਡੇ ਆਉਣ ਵਾਲੇ ਬੱਚੇ ਹੋਣੇ ਆ ਸੋ ਜੋ ਅੱਜ ਬੀਜਾਂਗੇ ਕੱਲ ਨੂੰ ਉਹੀ ਵੱਢਾਂਗੇ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ
ਸਹੀ ਗੱਲ ਆ ਤੇ ਹਾਂਜੀ ਤੇ ਬਾਕੀ ਸਾਗ ਹਜੇ ਵੀ ਆਪਣੇ ਖੇਤਾਂ ਚ ਬਥੇਰਾ ਆ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਇੱਕ ਵਾਰੀ ਫੋਨ ਨੰਬਰ ਫੇਰ ਤੂੰ ਠਹਿਰਾ ਦੇ 04 33 11 26 42 ਉਹ ਫੋਨ ਕਰ ਲੈਣ ਜਾਣ ਤੋਂ ਪਹਿਲਾਂ ਤਾਂ ਫੇਰ ਅਸੀਂ ਉਹਨਾਂ ਨੂੰ ਡਾਇਰੈਕਸ਼ਨਾਂ ਦੇ ਦੇਵਾਂਗੇ ਤੇ ਸਾਗ ਤਾਂ ਉਹ ਜਿੰਨਾ ਆਪਾਂ ਤੋੜੀਏ ਓਨਾ ਹੀ ਜਿਆਦਾ ਜਿੱਦਾਂ ਫੇਰ
ਵਾਧਾ
ਆ ਸਾਗ ਲਿਆ ਕੇ ਬਣਾ ਕੇ ਆਪਣੇ ਪੀਜੇ ਭਰ ਲਓ ਤੇ ਮੈਂ ਆਪਣੇ ਫੇਸਬੁੱਕ ਤੇ ਵੀਡੀਓ ਵੀ ਪਾਈ ਆ ਸੌਖੇ ਤਰੀਕੇ ਨਾਲ ਮੱਕੀ ਦੀ ਰੋਟੀ ਬਣਾਉਣੀ ਕੋਈ ਵੀ ਬਣਾ ਸਕਦਾ ਮੇਰੀ ਸਹੇਲੀ ਗੋਰੀ ਆ ਉਹ ਆਈ ਸੀਗੀ ਮੈਂ ਗੈਦਰਿੰਗ ਕੀਤੀ ਸੀਗੀ ਤੇ ਉਹਨੂੰ ਜਿੱਦਾਂ ਹੈਗੀ ਆ ਗਲੂਟਨ ਜਿੱਦਾਂ ਹੈਗੀ ਆ ਉਹਨੂੰ ਪ੍ਰੋਬਲਮ ਤੇ ਉਹਨੇ ਮੱਕੀ ਦੀ ਰੋਟੀ ਮੈਨੂੰ ਘਰ ਬਣਾਉਂਦੀ ਨੂੰ ਦੇਖਿਆ ਤਾਂ ਉਹਨੇ ਜਾ ਕੇ ਸੁਖਪ੍ਰੀਤ ਬਣਾਈਆਂ ਇੰਨੀਆਂ ਸੋਹਣੀਆਂ ਜਿੱਦਾਂ ਜੇ ਮੈਂ ਉਹਨੂੰ ਨੰਬਰ ਦੇਣੇ ਹੋਵੇ 100/100 ਦੇਵਾਂ ਉਹਨੇ ਵਿੱਚ ਜੀਰਾ ਪਾ ਲਿਆ ਥੋੜਾ ਜਿਹਾ ਲੂਣ ਪਾ ਲਿਆ ਤੇ ਮੱਕੀ ਦੀਆਂ ਰੋਟੀਆਂ ਇੰਨੀਆਂ ਸਵਾਦ
ਬਣਾਈਆਂ ਮੱਕੀ ਦੀਆਂ ਰੋਟੀਆਂ ਸੀ ਠੀਕ ਆ
ਸਾਗ ਦੇ ਨਾਲ ਮੱਕੀ ਦੀ ਰੋਟੀਆਂ ਦੀ ਵੀ ਸਿਖਲਾਈ ਮਿਲਦੀ ਆ ਫ੍ਰੀ ਹਨਾ
ਮੱਕੀ ਦੀ ਰੋਟੀ ਵਧੀਆ ਲੱਗਦੀ ਬਿਲਕੁਲ 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 ਹਾਂ ਠੀਕ ਆ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗੁਰਿੰਦਰ ਸਿੰਘ ਹੋਣਾ ਨੇ ਕਿਹਾ ਇਧਰ ਮੌਲੀ ਜੀ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਤੇ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਆ ਵੀ ਇਧਰ ਮੌਲੀ ਜੀ ਸਾਗ ਫ੍ਰੀ ਵਿੱਚ ਦੇ ਰਹੇ ਹਨ ਤੇ ਉਧਰ ਕੈਨੇਡਾ ਵਾਲਿਆਂ ਨੇ ਸਾਗ ਪਿੱਛੇ ਜੁਰਮਾਨੇ ਕਰਾ ਲਏ ਹਾਂਜੀ ਮੈਂ ਵੀ ਪੜ੍ਹੀ ਸੀ ਖ਼ਬਰ ਇਹ ਤੇ ਗੱਲ ਇਹ ਆ ਭਈ ਸਾਗ ਦੇ ਪਿੱਛੇ ਪਿੱਛੇ ਦੇਖ ਲੋ ਕੀ ਕਾਂਡ ਹੋ ਜਾਂਦੇ ਆ ਪਰ ਸਾਗ ਜਿਹੜਾ ਸਾਡੀ ਜ਼ਿੰਦਗੀ ਦਾ ਇੱਕ ਬੜਾ ਹੀ ਪਿਆਰਾ ਜਿਹਾ ਸਵਾਦਲਾ ਜਿਹਾ ਹਿੱਸਾ ਆ ਸੋ ਉਹਨੂੰ ਨੀ ਅਸੀਂ ਛੱਡ ਸਕਦੇ ਜੁਰਮਾਨੇ ਕਰਾਉਣੇ ਕਹਿੰਦੇ ਵੀ ਸਾਨੂੰ ਮਨਜ਼ੂਰ ਆ ਸੋ ਲਓ ਜੀ ਪ੍ਰੋਗਰਾਮ ਦੇ ਵਿੱਚ ਮੈਨੂੰ ਇੱਕ ਬ੍ਰੇਕ ਲੈਣੀ ਪੈਣੀ ਆ, ਲੈਂਦੇ ਆ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਆ ਫਿਰ ਤੇ ਰਹਿੰਦੀਆਂ ਜਿਹੜੀਆਂ ਯਾਦਾਂ ਸਾਉਣ ਮਹੀਨੇ ਤੇ ਤੀਆਂ ਦੇ ਨਾਲ ਜੁੜੀਆਂ ਹੋਈਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੀ ਆ ਜਲਦੀ ਹੀ ਇਸ ਬ੍ਰੇਕ ਤੋਂ ਬਾਅਦ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਸੈਟ harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਅੱਖਾਂ ਖੁੱਲੀਆਂ ਨੂੰ ਮਹਿਬੂਬ ਦਿਸੇ, ਅੱਖਾਂ ਬੰਦ ਹੋਵਣ ਤਾਂ ਹਜ਼ੂਰ ਆ ਕੋਈ ਗੌਣ ਵੇਲੇ ਤੈਨੂੰ ਯਾਦ ਕਰਦਾ ਇੱਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ ਸਰਤਾਜ ਵੀ ਖੜਾ ਫਰਿਆਦ ਕਰਦਾ ਸਾਈਂ ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ ਸਾਈਂ ਵੇ ਮੇਰਿਆਂ ਗੁਨਾਹਾਂ ਨੂੰ ਲੁਕਾਈ ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈ ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ ਸਾਈਂ ਵੇ ਮੇਰਿਆਂ ਗੁਨਾਹਾਂ ਨੂੰ ਲੁਕਾਈ ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈ ਸਾਈਂ ਵੇ ਫੇਰਾ ਮਸਕੀਨਾਂ ਵੱਲ ਪਾਈ ਸਾਈਂ ਵੇ ਬੋਲ ਖਾਕ ਸਾਰਾ ਦੇ ਪੁਗਾਈ ਸਾਈਂ ਵੇ ਹੱਕ ਵਿੱਚ ਫੈਸਲੇ ਸੁਣਾਈ ਸਾਈਂ ਵੇ ਹੌਲੀ ਹੌਲੀ ਖਾਮੀਆਂ ਕਟਾਈ ਸਾਈਂ ਵੇ ਮੈਨੂੰ ਮੇਰੇ ਅੰਦਰੋਂ ਮੁਕਾਈ ਸਾਈਂ ਵੇ ਡਿੱਗੀਏ ਤਾਂ ਫੜ ਕੇ ਉਠਾਈ ਮੇਲ ਤੂੰ ਕਰਾਈ ਸਾਈਂ ਵੇ ਕੰਨੀ ਕਿਸੇ ਗੀਤ ਦੀ ਬਣਾਈ ਸਾਈਂ ਵੇ ਸ਼ਬਦਾਂ ਦਾ ਸਾਥ ਵੀ ਨਿਭਾਈ ਸਾਈਂ ਵੇ ਨਗਮੇ ਨੂੰ ਫੜ ਕੇ ਜਗਾਈ ਸਾਈਂ ਵੇ ਸ਼ਾਇਰੀ ਚ ਅਸਰ ਵਸਾਈ ਸਾਈਂ ਵੇ ਜਜ਼ਬੇ ਦੀ ਵੇਲ ਨੂੰ ਵਧਾਈ ਸਾਈਂ ਵੇ ਘੁੱਟ ਘੁੱਟ ਸਭ ਨੂੰ ਪਿਆਈ ਸਾਈਂ ਵੇ ਇਸ਼ਕੇ ਦਾ ਨਸ਼ਾ ਵੀ ਚੜਾਈ ਸਹਿਰ ਤੂੰ ਖਿਆਲਾਂ ਨੂੰ ਕਰਾਈ ਸਾਈਂ ਵੇ ਤਾਰਿਆਂ ਦੇ ਦੇਸ ਲੈ ਕੇ ਜਾਈ ਸਾਈਂ ਵੇ ਸੂਫੀਆਂ ਦੇ ਵਾਂਗਰਾਂ ਨਚਾਈ ਸਾਈਂ ਵੇ ਅਸੀਂ ਸੱਜ ਬੈਠੇ ਚਾਈ ਚਾਈ ਸਾਈਂ ਵੇ ਥੋੜੀ ਬਹੁਤੀ ਅਦਾ ਵੀ ਸਿਖਾਈ ਸਾਈਂ ਵੇ ਮੇਰੇ ਨਾਲ ਨਾਲ ਤੂੰ ਵੀ ਗਾਈ ਸਾਈਂ ਵੇ ਲਾਜ ਸਰਤਾਜ ਵੀ ਬਚਾਈ ਸਾਈਂ ਵੇ ਫੁੱਲਿਆਂ ਨੂੰ ਉਂਗਲੀ ਫੜਾਈ ਸਾਈਂ ਵੇ ਨੇਰਿਆਂ ਚ ਪੱਲੇ ਨਾ ਛੁਡਾਈ ਸਾਈਂ ਵੇ ਜ਼ਿੰਦਗੀ ਦੇ ਬੋਝ ਨੂੰ ਚੁਕਾਈ ਸਾਈਂ ਵੇ ਫਿਕਰਾਂ ਨੂੰ ਹਵਾ ਚ ਉਡਾਈ ਸਾਈਂ ਵੇ ਸਾਰੇ ਲੱਗੇ ਦਾਗ ਵੀ ਤੋਂ ਆਈ ਸਾਈਂ ਵੇ ਥਿੱਲੇ ਥਿੱਲੇ ਨੈਣਾਂ ਨੂੰ ਸੁਕਾਈ ਸਾਈਂ ਵੇ ਦਿਲਾਂ ਦੇ ਗੁਲਾਬ ਮਹਿਕਾਈ ਸਾਈਂ ਵੇ ਬਸ ਪੱਟੀ ਪਿਆਰ ਦੀ ਪੜਾਈ ਸਾਈਂ ਵੇ ਪਾਕ ਸਾਫ ਰੂਹਾਂ ਨੂੰ ਬੱਚਿਆਂ ਦੇ ਵਾਂਗੂ ਸਮਝਾਈ ਸਾਈਂ ਵੇ ਮਾੜੇ ਕੰਮੋ ਘੂਰ ਕੇ ਹਟਾਈ ਸਾਈਂ ਵੇ ਖੋਟਿਆਂ ਨੂੰ ਖਰੇ ਚ ਮਿਲਾਈ ਸਾਈਂ ਵੇ ਲੋਹੇ ਨਾਲ ਪਾਰ ਤੂੰ ਕਸਾਈ ਸਾਈਂ ਵੇ ਮਿਹਨਤਾਂ ਦੇ ਮੁੱਲ ਦੀ ਪੁਆਈ ਓ ਸਾਈਂ ਵੇ ਮਾੜਿਆਂ ਦੀ ਮੰਡੀ ਨਾ ਵਿਕਾਈ ਸਾਈਂ ਵੇ ਦੇਖੀ ਹੁਣ ਗੁੰਬਦ ਗਰੂਰ ਦੇ ਗਿਰਾਈ ਸਾਈਂ ਵੇ ਅੱਗ ਵਾਂਗੂ ਹੌਸਲੇ ਪਕਾਈ ਸਾਈਂ ਵੇ ਅੰਬਰਾਂ ਤੋਂ ਸੋਚ ਮੰਗਵਾਈ ਸਾਈਂ ਵੇ ਆਪੇ ਆਵਾਜ਼ ਮਾਰ ਕੇ ਬੁਲਾਈ ਸਾਈਂ ਵੇ ਹੁਣ ਸਾਨੂੰ ਕੋਲ ਵੀ ਬਿਠਾਈ ਸਾਈਂ ਵੇ ਆਪਣੇ ਹੀ ਰੰਗ ਚੜਾਈ ਸਾਈਂ ਮੈਂ ਹਰ ਵੇਲੇ ਕਰਾਂ ਸਾਈਂ 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 ਵੇ
ਤੋਤੇ ਵਾਂਗੂ ਬੋਲਦੀ ਤਾਈ ਸਾਈ ਵੇ ਆਤਮਾ ਦਾ ਦੀਵਾ ਵੀ ਜਗਾਈ ਸਾਈ ਵੇ ਅਨਹਦ ਨਾਦ ਤੂੰ ਵਜਾਈ ਸਾਈ ਰੂਹਾਨੀ ਕੋਈ ਤਾਰ ਛੇੜ ਜਾਈ ਸਾਈ ਵੇ ਸੱਚੀ ਸਰਤਾਜਗੀ ਬਣਾਈ
ਲਓ ਜੀ ਬ੍ਰੇਕ ਤੋਂ ਬਾਅਦ ਮੈਂ ਫਿਰ ਹਾਜ਼ਰ ਹਾਂ ਪ੍ਰੋਗਰਾਮ ਲਹਿਰਾਂ ਦੇ ਨਾਲ ਲਹਿਰਾਂ ਦੇ ਵਿੱਚ ਅੱਜ ਲਹਿਰਾਂ ਲੱਗੀਆਂ ਹੋਈਆਂ ਜੀ ਸੌਣ ਦੀਆਂ ਝੜੀਆਂ ਦੀਆਂ ਤੇ ਤੁਹਾਡੇ ਪਿਆਰੇ ਪਿਆਰੇ ਮੈਸੇਜਸ ਦੀਆਂ ਔਰ ਨਾਲ ਹੀ ਸਾਡੀਆਂ ਯਾਦਾਂ ਦੀਆਂ ਬਿਲਕੁਲ ਜੀ ਔਰ ਪ੍ਰੋਗਰਾਮ ਦੇ ਵਿੱਚ ਮੈਨੂੰ ਹਰਜਿੰਦਰ ਘੁੰਮਣ ਅੰਕਲ ਦੇ ਮੈਸੇਜਸ ਜਿਹੜੇ ਆ ਰਹੇ ਆ ਕਹਿੰਦੇ ਜੀ ਕਹਿੰਦੇ ਤੀਆਂ ਦਾ ਮਤਲਬ ਹੀ ਤੀਰਮਤਾ ਹੈ ਜਿਹਦਾ ਮਤਲਬ ਹੈ ਇਕੱਠੇ ਹੋਣਾ ਤੇ ਕਹਿੰਦੇ ਜਸਵੰਤ ਸਿੰਘ ਕਮਲ ਨੇ ਕਿਹਾ ਕਿ ਬੁਰੀ ਮੱਝ ਦਾ ਦੁੱਧ ਹੋਵੇ ਕਾਸੇ ਦਾ ਭਾਂਡਾ ਹੋਵੇ ਦੁਆਬੇ ਦੀ ਸ਼ੱਕਰ ਹੋਵੇ ਖੱਬੇ ਹੱਥ ਦੀ ਥੇਲੀ ਤੇ ਰੱਖ ਕੇ ਪੀਵੇ ਵੇਖ ਲਜਤਾ ਆਉਂਦੀਆਂ ਭੈਣ ਜੀ ਆਵਾਜ਼ ਬਹੁਤ ਵਧੀਆ ਬਹੁਤ ਬਹੁਤ ਸ਼ੁਕਰੀਆ ਮੈਨੂੰ ਲੱਗਦਾ ਮੌਲੀ ਆਂਟੀ ਦੀ ਤਾਰੀਫ ਕੀਤੀ ਹੈ ਇਹਨਾਂ ਨੇ ਤੇ ਮੌਲੀ ਆਂਟੀ ਦਾ ਵੀ ਮੈਸੇਜ ਆਇਆ ਹੋਇਆ ਕਹਿੰਦੇ ਕਿ ਕਹਿੰਦੇ ਕੈਨੇਡਾ ਦੇ ਸਾਗ ਜਿਹੜੇ ਸੀਗੇ ਖੇਤ ਸੀਗੇ ਉਹ ਗੋਰਿਆਂ ਦੇ ਆ ਆਪਣੇ ਪੰਜਾਬੀਆਂ ਦੇ ਆ ਗੋਰਿਆਂ ਨੂੰ ਕੀ ਪਤਾ ਵੀ ਸਾਗ ਕਿੱਦਾਂ ਖਾਈਦਾ ਆ ਸਾਰਿਆਂ ਨੂੰ ਕਹਿੰਦੇ ਜੀ ਆਇਆਂ ਜੀ ਸਾਗ ਬਣਾਉਣ ਤੇ ਆਇਰਨ ਵਧਾਉਣ ਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਮੌਲੀ ਜੋਹਲ ਹੁਣਾਂ ਨੂੰ 04 33 11 26 42 ਜੀ 04 33 11 26 42 ਤੇ ਕਾਲ ਕਰ ਸਕਦੇ ਹੋ ਤੁਸੀਂ ਕਹਿੰਦੇ ਪਲੀਜ਼ ਪਲੇ ਸਰਬਜੀਤ ਚੀਮਾਜ਼ ਨਿਊ ਸੌਂਗ ਜੱਟ ਤੇ ਟਰੱਕ ਹੀਜ਼ ਆਰ ਨੇਬਰ ਇਨ ਪੰਜਾਬ ਵਾਹ ਜੀ ਵਾਹ ਠੀਕ ਹੈ ਸੋ ਸਰਬਜੀਤ ਚੀਮਾ ਹੁਣਾਂ ਦੇ ਗੁਆਂਢੀ ਆ ਜਾਂ ਕਹਿ ਲਈਏ ਸਰਬਜੀਤ ਚੀਮਾ ਹੁਣੀ ਤੁਹਾਡੇ ਗੁਆਂਢੀ ਹੈ ਸੋ ਜ਼ਰੂਰ ਉਹਨਾਂ ਦਾ ਪ੍ਰੋਗਰਾਮ ਦੇ ਦੌਰਾਨ ਜਾਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਚਲਾਵਾਂਗੇ ਤੇ ਉਧਰ ਜਗਤਾਰ ਭਾਜੀ ਨੇ ਵੀ ਜਿਹੜੀ ਖਬਰ ਆ ਉਹ ਸਾਂਝੀ ਕਰ ਦਿੱਤੀ ਆ ਜਿਹੜੀ ਕੈਲਗਰੀ ਦੇ ਵਿੱਚ ਸਾਗ ਤੋੜਦੇ ਪੰਜਾਬੀ ਕਾਬੂ ਹੋਏ ਆ ਇਸ ਸਿਰਲੇਖ ਨਾਲ ਨੀ ਕਿਹੜੀ ਆ ਤੂੰ ਸਾਗ ਤੋੜਦੀ ਹੱਥ ਸੋਚ ਕੇ ਗੰਦਲ ਨੂੰ ਪਾਵੀ ਬਿਲਕੁਲ ਜੀ ਸੋ ਪੁਲਿਸ ਨੇ ਬਿਨਾਂ ਇਜਾਜ਼ਤ ਸਾਗ ਤੋੜਦੇ ਲੋਕਾਂ ਨੂੰ ਜੁਰਮਾਨਾ ਕੀਤਾ ਗੱਲ ਕੁਝ ਏਦਾਂ ਹੋਈ ਕਿ ਬੀਤੇ ਕੁਝ ਹਫ਼ਤਿਆਂ ਤੋਂ ਕੈਨੇਡਾ ਦੇ ਸੂਬੇ ਐਲਬਰਟ ਦੇ ਵਿੱਚ ਮੌਜੂਦ ਸ਼ਹਿਰ ਕੈਲਗਰੀ ਦੇ ਬਾਰ ਬਾਰ ਸਰੋਂ ਬੀਜਣ ਵਾਲੇ ਗੋਰੇ ਜਿਹੜੇ ਸੀ ਕਿਸਾਨ ਉਹਨਾਂ ਨੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਕਿ ਲੋਕ ਜਿਹੜੇ ਉਹਨਾਂ ਦੀ ਫਸਲ ਆ ਤਬਾਹ ਕਰ ਰਹੇ ਆ ਕੁਝ ਨੇ ਸ਼ਿਕਾਇਤ ਕੀਤੀ ਕਿ ਕੁਝ ਲੋਕ ਇਕੱਠੇ ਹੋ ਕੇ ਆਉਂਦੇ ਆ ਤੇ ਸਰੋਂ ਦੇ ਪੱਤੇ ਤੋੜ ਕੇ ਜਾਂ ਬੂਟਾ ਉਪਰੋਂ ਉਪਰੋਂ ਵੱਢ ਕੇ ਗੱਡੀਆਂ ਭਰ ਕੇ ਲੈ ਜਾਂਦੇ ਆ ਹਨਾ ਇੱਕ ਗੋਰੇ ਕਿਸਾਨ ਦਾ ਕਹਿਣਾ ਹੈ ਕਿ ਉਸਨੇ ਏਕੜ ਫਸਲ ਖਰਾਬ ਹੋ ਗਈ ਦੋ ਏਕੜ ਫਸਲ ਜਿਹੜੀ ਖਰਾਬ ਹੋ ਗਈ ਆ ਹੁਣ ਬੀ ਨੀ ਪੈਣਾ ਇੱਕ ਥਾਂ ਤੇ ਗੁਆਂਢੀ ਨੇ ਸਾਗ ਤੋੜਦੇ ਲੋਕ ਦੇਖ ਕੇ ਪੁਲਿਸ ਸੱਦ ਲਈ ਤੇ ਪੁਲਿਸ ਨੇ ਬਿਨਾਂ ਇਜਾਜ਼ਤ ਸਾਗ ਤੋੜਦੇ ਲੋਕਾਂ ਨੂੰ ਜੁਰਮਾਨਾ ਕਰਕੇ ਘਰ ਤੋਰਿਆ ਗੋਰੇ ਕਿਸਾਨਾਂ ਲਈ ਇਹ ਸਮਝਣਾ ਔਖਾ ਹੋ ਰਿਹਾ ਕਿ ਆਖਰ ਇੰਨੇ ਸਾਗ ਦਾ ਇਹ ਸ਼ਹਿਰ ਤੋਂ ਆਉਣ ਵਾਲੇ ਲੋਕ ਕਰਦੇ ਕੀ ਹਨ ਦੱਸਣਯੋਗ ਹੈ ਕਿ ਕੈਲਵਰੀ ਹੁਣ ਪੰਜਾਬੀਆਂ ਦੀ ਚੌਖੀ ਵਸੋਂ ਵਾਲਾ ਸ਼ਹਿਰ ਬਣ ਚੁੱਕਾ ਹੈ ਸੋ ਬਿਲਕੁਲ ਜੀ ਸੋ ਕੌਣ ਹੋ ਸਕਦੇ ਆ ਇਹ ਲੋਕ ਕੈਨੇਡਾ ਦੇ ਕੌਮੀ ਚੈਨਲ ਸੀਬੀਸੀ ਨੇ ਇਸ ਤੇ ਅੱਜ ਇੱਕ ਸਟੋਰੀ ਕੀਤੀ ਹੈ ਪਰ ਸਾਗ ਚੋਰਾਂ ਦੀ ਸ਼ਨਾਖਤ ਬਾਰੇ ਕੋਈ ਇਸ਼ਾਰਾ ਨਹੀਂ ਕੀਤਾ ਪਰ ਇਹ ਖਬਰ ਪੜ੍ਹਨ ਵਾਲੇ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਸਾਗ ਚੋਰ ਕੌਣ ਹੋ ਸਕਦੇ ਆ ਤੇ ਇੰਨੇ ਸਾਗ ਦਾ ਕੀ ਕੀਤਾ ਜਾਂਦਾ ਹੈ ਬਿਲਕੁਲ ਜੀ ਕੋਈ ਸਰਵੇ ਭਾਵੇਂ ਦੱਸੇ ਨਾ ਦੱਸੇ ਆਪਣੇ ਪੰਜਾਬੀਆਂ ਨੂੰ ਤਾਂ ਪਤਾ ਭਈ ਕਿੰਨੇ ਤੋੜਿਆ ਹੈ ਤੇ ਕੀ ਕਰਦੇ ਆ ਸਾਗ ਦਾ ਬਿਲਕੁਲ ਠੀਕ ਆ ਤੁਸੀਂ ਸੋ ਬਹੁਤ ਬਹੁਤ ਸ਼ੁਕਰੀਆ ਇਹ ਖਬਰ ਸਾਂਝੀ ਕਰਨ ਲਈ ਤੁਹਾਡੀ ਤੇ ਬਿਲਕੁਲ ਜੀ ਪਰ ਕੋਈ ਗੱਲ ਨੀ ਐਡੀਲੇਡ ਚ ਜਿਹਨੂੰ ਵੀ ਸਾਗ ਚਾਹੀਦਾ ਮੌਲੀ ਜੋਹਲ ਆਂਟੀ ਉਹਨਾਂ ਦੇ ਘਰੋਂ ਜਾ ਕੇ ਲਿਜਾ ਸਕਦੇ ਆ ਸੋਰੀ ਦੇ ਖੇਤ ਚ ਜਾ ਕੇ ਲਿਆ ਸਕਦੇ ਆ ਤੇ ਬਾਕੀ ਗੱਲ ਕਰ ਰਹੇ ਸੀ ਜੀ ਤੀਆਂ ਦੀਆਂ ਤੇ ਸੌਣ ਦੀਆਂ ਹਨਾ ਤੀਆਂ ਦੇ ਵਿੱਚ ਕਿੱਦਾਂ ਕੁੜੀਆਂ ਆਉਂਦੀਆਂ ਹੁੰਦੀਆਂ ਸੀ ਆਪਣੇ ਪੇਕਿਆਂ ਦੇ ਘਰ ਤੇ ਆ ਕੇ ਕਈ ਕਈ ਦਿਨ ਕਈ ਇੱਕ ਮਹੀਨਾ ਲੈ ਕੇ ਰਹਿ ਕੇ ਜਾਂਦੀਆਂ ਹੁੰਦੀਆਂ ਸੀ ਰੀਝਾਂ ਪਕਾ ਕੇ ਜਾਂਦੀਆਂ ਸੀ ਤੇ ਫਿਰ ਰੱਖੜੀ ਬੰਨ ਕੇ ਤੁਰ ਜਾਂਦੀਆਂ ਸੀਗੀਆਂ ਆਪਣੇ ਘਰ ਆਪਣੇ ਸਹੁਰੇ ਘਰ ਵਾਪਸ ਤੇ ਜਿਹੜੇ ਜਵਾਈ ਭਾਈ ਵੀ ਆਉਂਦੇ ਹੁੰਦੇ ਸੀ ਉਹ ਕੀ ਕਰਦੇ ਹੁੰਦੇ ਸੀ ਜਵਾਈ ਭਾਈ ਵੀ ਆ ਕੇ ਵਾਧੂ ਖੱਪ ਆਉਂਦੇ ਆ ਵੀ ਸਹੁਰਿਆਂ ਦੇ ਉਹਨਾਂ ਦਾ ਬਣਦਾ ਆ ਸੋ ਇੱਕ ਜਿਹੜਾ ਵੋਇਸ ਮੈਸੇਜ ਸਾਨੂੰ ਆਇਆ ਹੋਇਆ ਦਵਿੰਦਰ ਢਿੱਲੋਂ ਹੁਣਾਂ ਦਾ ਉਹ ਪ੍ਰੋਗਰਾਮ ਦੇ ਵਿੱਚ ਚਲਾਉਂਦੇ ਆ ਤੇ ਦੇਖਦੇ ਆ ਵੀ ਜਵਾਈਆਂ ਦੀ ਸੇਵਾ ਜਿਹੜੀ ਕਿੱਦਾਂ ਹੁੰਦੀ ਸੀ ਤੀਆਂ ਦੇ ਵਿੱਚ ਜੀ ਸਰਬਜੀਤ ਭਾਜੀ
ਸੁਖਪ੍ਰੀਤ ਬਾਈ ਜਦੋਂ ਨਾ ਫਿਰ ਤੀਆਂ ਲੱਗਦੀਆਂ ਸੀ ਤੀਆਂ ਕੁੜੀਆਂ ਜਾਂਦੀਆਂ ਤਾਂ ਕਈ ਵਾਰ ਪ੍ਰਾਹੁਣੇ ਨਾ ਪਿੰਡਾਂ ਦੇ ਵਿੱਚ ਆਉਂਦੇ ਕੁੜੀਆਂ ਨੂੰ ਛੱਡਣ ਜਾਂ ਫਿਰ ਉਹ ਟਰੈਕਟਰ ਤੇ ਆਉਂਦੇ ਟਰੈਕਟਰ ਤੇ ਆ ਕੇ ਪੂਰੇ ਕਈ ਵਾਰ ਸ਼ਰਾਬ ਸ਼ਰੂਬ ਨਾਲ ਰੱਜ ਲੈਂਦੇ ਸੀਗੇ ਫਿਰ ਕੋਈ ਇਲਤਵਾਜੀ ਕਰਦੇ ਤੇ ਛਤਰੌਲ ਵੀ ਬੜੀ ਹੁੰਦੀ ਸੀ
ਫਿਰ ਸੇਵਾ ਕਦੀ ਕਦੀ ਏਦਾਂ ਵੀ ਹੋ ਜਾਂਦੀ ਹੁੰਦੀ ਆ ਹਨਾ ਸੇਵਾ ਹੁਣ ਭਾਈ ਜੇ ਦੂਜੀ ਤਰ੍ਹਾਂ ਕਰਾਉਣੀ ਤਾਂ ਫੇਰ ਚਤਰੋਲ ਵਾਲੀ ਸੇਵਾ ਵੀ ਕਦੀ ਕਦੀ ਹੋ ਜਾਂਦੀ ਹੈ। ਸੋ ਸੋਚ ਕੇ ਇੱਕ ਹੋਰ ਪਾਉਣਾ ਚਾਹੀਦਾ, ਭਾਵੇਂ ਤੁਸੀਂ ਜਵਾਈ ਭਾਈ ਕਿਉਂ ਨਾ ਹੋਵੋ, ਆਪਣੀ ਇੱਜ਼ਤ ਜਿਹੜੀ ਆ ਉਹ ਆਪਣੇ ਹੱਥ ਹੁੰਦੀ ਆ, ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ ਵਿੱਚ। ਸੋ ਲਓ ਜੀ, ਪ੍ਰੋਗਰਾਮ ਦੇ ਵਿੱਚ ਸਾਡੇ ਕੋਲ 10 ਘੰਟਾ ਹੈਗਾ ਜਿਹਦੇ ਵਿੱਚ ਅਸੀਂ ਗੱਲਾਂ ਕਰਨੀਆਂ ਔਰ ਯਾਦ ਕਰਨੀਆਂ ਆਪਣੀਆਂ ਸਾਉਣ ਮਹੀਨੇ ਦੀਆਂ ਯਾਦਾਂ। ਅੱਛਾ, ਮੈਨੂੰ ਯਾਦ ਆ ਕਿ ਸਾਉਣ ਦੇ ਮਹੀਨੇ ਜਿੱਥੇ ਜਦੋਂ ਮੀਂਹ ਪੈਂਦੇ ਹੁੰਦੇ ਸੀ, ਤੇ ਜਿਹੜੇ ਮੈਂ ਦੁਆਬੇ ਤੋਂ ਬਿਲੋਂਗ ਕਰਦੀ ਹਾਂ ਜੀ, ਹੁਸ਼ਿਆਰਪੁਰ ਡਿਸਟ੍ਰਿਕਟ ਤੋਂ, ਤੇ ਦੁਆਬਾ ਤਾਂ ਵੈਸੇ ਹੀ ਚੂਹਾਂ ਦੇ ਲਈ ਬੜਾ ਮਸ਼ਹੂਰ ਆ, ਬਹੁਤ ਚੋਹ ਪੈਂਦੇ ਹੁੰਦੇ ਸੀਗੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ, ਤੇ ਜਿੱਥੇ ਮੈਂ ਰਹਿੰਦੀ ਹੁੰਦੀ ਸੀ ਸਾਡੇ ਪਿੰਡ ਦੇ ਵਿੱਚ ਵੀ ਇੱਕ ਚੋਹ ਜਿਹੜਾ ਉਹ ਪੈਂਦਾ ਹੁੰਦਾ ਸੀ, ਰੱਲਣਾ ਦਾ ਚੋਹ ਹੁੰਦਾ ਸੀ, ਖੁੱਡੇ ਦੇ ਨਾਲ ਦਾ ਹੀ ਪਿੰਡ ਰੱਲਣਾ ਹੁੰਦਾ ਸੀ ਸਾਡੇ, ਤੇ ਉੱਥੇ ਦਾ ਚੋਹ ਬੜਾ ਵੱਡਾ ਹੁੰਦਾ ਸੀ, ਤੇ ਜਦੋਂ ਮੀਂਹ ਪੈਣੇ ਤੇ ਫੇਰ ਜਿਹੜੇ ਚੋਹ ਆ ਉਹ ਚੜ ਜਾਂਦੇ ਹੁੰਦੇ ਸੀਗੇ, ਤੇ ਸਾਨੂੰ ਉਹ ਚੋਹ ਦੇਖਣ ਜਾਣ ਦਾ ਇੰਨਾ ਚਾਅ ਹੁੰਦਾ ਸੀ ਵੀ ਜਿੱਦਾਂ ਭਾਖੜਾ ਰੈਮੀ ਦੇਖਣ ਚੱਲੇ ਹੁੰਦੇ ਆ, ਉਹਦੇ ਚ ਚੰਗਾ ਪਾਣੀ ਚੜ ਜਾਂਦਾ ਸੀ। ਤਾਂ ਮੈਨੂੰ ਯਾਦ ਆ ਫਿਰ ਡੈਡੀ ਨੇ ਸਾਨੂੰ ਲੈ ਕੇ ਜਾਣਾ ਉੱਥੇ ਖੜੇ ਹੋ ਕੇ, ਉਹ ਜਿਹੜਾ ਪੁਲ ਜਿਹਾ ਹੁੰਦਾ ਸੀ ਉਹਦੇ ਤੇ ਖੜੇ ਹੋ ਕੇ ਅਸੀਂ ਉੱਥੇ ਪਾਣੀ ਵਗਦਾ ਦੇਖਣਾ, ਤੇ ਗਰਮੀਆਂ ਦੇ ਵਿੱਚ ਉਹੀ ਜਿਹੜਾ ਚੋਹ ਹੁੰਦਾ ਸੀ ਸੁੱਕਾ ਪਿਆ ਹੁੰਦਾ ਸੀਗਾ, ਉਹਦੇ ਵਿੱਚ ਰੇਤਾ ਹੀ ਰੇਤਾ ਹੁੰਦੀ ਸੀ ਕਿ ਬਰਸਾਤਾਂ ਚੋਂ ਚੜ ਜਾਂਦਾ ਹੁੰਦਾ ਸੀ, ਸਭ ਕੁਦਰਤ ਦੇ ਰੰਗ। ਔਰ ਇਸ ਤੋਂ ਇਲਾਵਾ ਜਿਹੜੇ ਹੜ੍ਹ ਆਉਂਦੇ ਹੁੰਦੇ ਸੀਗੇ, ਹਰ ਵੈਸੇ ਤਾਂ ਹਰ ਸਾਲ ਹੀ ਜਿਹੜੇ ਹੜ੍ਹ ਆ ਉਹ ਬਣੀ ਜਾਂਦੇ ਹੁੰਦੇ ਸੀ, ਇਹੋ ਜਿਹਾ ਕੁਛ ਨਾ ਕੁਛ ਹੋ ਹੀ ਜਾਂਦਾ ਸੀ ਤੇ ਹੜ੍ਹ ਆ ਹੀ ਜਾਂਦੇ ਹੁੰਦੇ ਸੀਗੇ, ਪਰ ਸਾਨੂੰ ਬਚਪਨ ਚ ਕੀ ਫਰਕ ਪੈਂਦਾ ਹੁੰਦਾ ਸੀ ਵੀ ਹੜ੍ਹ ਕੀ ਆ ਤੇ ਔੜ ਕੀ ਆ, ਅਸੀਂ ਤਾਂ ਹਰ ਹਾਲ ਚ ਖੁਸ਼ ਰਹਿਣਾ ਜਾਣਦੇ ਸੀ, ਜੋ ਵੱਡੇ ਹੋ ਕੇ ਭੁੱਲ ਜਾਂਦਾ ਰਹਿਣਾ ਹਨਾ। ਯਾਦ ਕਰੋ ਵੀ ਗਰਮੀਆਂ ਦੇ ਵਿੱਚ ਵੀ ਸਾਡੀਆਂ ਆਪਣੀਆਂ ਮੌਜਾਂ ਹੁੰਦੀਆਂ ਸੀ, ਆਪਣੀਆਂ ਖੇਡਾਂ ਹੁੰਦੀਆਂ, ਤੇ ਜਦੋਂ ਮੀਂਹ ਪੈਂਦੇ ਹੁੰਦੇ ਸੀ ਹੜ੍ਹ ਆ ਜਾਂਦੇ ਹੁੰਦੇ ਸੀ, ਘਰਦਿਆਂ ਨੂੰ ਫਿਕਰਾਂ ਹੁੰਦੀਆਂ ਸੀ ਵੀ ਫਸਲ ਖਰਾਬ ਹੋ ਗਈ, ਇਹ ਹੋ ਗਿਆ, ਉਹ ਹੋ ਗਿਆ, ਪਰ ਸਾਨੂੰ ਕੀ, ਅਸੀਂ ਤੇ ਆਪਣੀ ਲੋੜ ਚ ਹੀ ਰਹਿੰਦੇ ਹੁੰਦੇ ਸੀ, ਆਪਣੀਆਂ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਚਲਾ ਆਉਣੀਆਂ, ਤੇ ਮੈਨੂੰ ਯਾਦ ਆ ਸਾਡੇ ਘਰ ਦੇ ਪਿਛੇ ਪਾਸੇ ਖੇਤ ਹੁੰਦੇ ਸੀਗੇ, ਤੇ ਜਦੋਂ ਹੜ੍ਹ ਆਉਂਦਾ ਹੁੰਦਾ ਸੀ ਤੇ ਉੱਥੇ ਕਿੰਨਾ ਕਿੰਨਾ ਪਾਣੀ ਚੜ੍ਹ ਜਾਂਦਾ ਸੀ, ਤੇ ਸਾਨੂੰ ਵਧੀਆ ਲੱਗਦਾ ਹੁੰਦਾ ਸੀ ਦੇਖ ਕੇ, ਘਰਦਿਆਂ ਨੇ ਬੇਚਾਰਿਆਂ ਨੇ ਨਿੰਬੋ ਝੂਣੇ ਹੋ ਜਾਣਾ ਤੇ ਸਾਨੂੰ ਚਾਹ ਚੜ੍ਹ ਜਾਣਾ ਕਿ ਵਾਹ ਪਿੱਛੇ ਕਿੰਨਾ ਪਾਣੀ ਖੜਾ ਹੈ। ਅੱਛਾ, ਫਿਰ ਉਹ ਖੜੇ ਪਾਣੀ ਦੇ ਵਿੱਚ ਰਾਤ ਨੂੰ ਜਾਂ ਉਹਦੇ ਵਿੱਚ ਜਦੋਂ ਉਹ ਡੱਡੂ ਬੋਲਦੇ ਹੁੰਦੇ ਸੀ, ਉਹ ਟਰ ਟਰ ਦੀ ਜਿਹੜੀ ਆਵਾਜ਼ ਆਉਂਦੀ ਹੁੰਦੀ ਸੀ, ਕਿੰਨੇ ਡੱਡੂ ਬੋਲਦੇ ਹੁੰਦੇ ਸੀ ਉਹਦੇ ਉਦੋਂ, ਔਰ ਬੀਂਡਿਆਂ ਦੀ ਆਵਾਜ਼ ਤੇ ਡੱਡੂਆਂ ਦੀ ਆਵਾਜ਼ ਉਦੋਂ ਐਂ ਲੱਗਦੀ ਹੁੰਦੀ ਸੀ ਤੇ ਇਹ ਵੀ ਤੀਆਂ ਦੇ ਗੀਤ ਗਾ ਰਹੇ ਆ ਸਾਉਣ ਦੇ ਮਹੀਨੇ ਦੇ ਵਿੱਚ ਹਨਾ। ਸੋ ਉਸ ਤੋਂ ਇਲਾਵਾ ਸਾਉਣ ਦੇ ਮਹੀਨੇ ਦੇ ਵਿੱਚ ਜਿਹੜੀ ਸਾਉਣ ਦੀ ਸ਼ਿਵਰਾਤਰੀ ਆ ਉਹ ਵੀ ਹਿੰਦੂ ਧਰਮ ਦੇ ਵਿੱਚ ਉਹਦੀ ਵੀ ਬਹੁਤ ਮਾਨਤਾ ਹੈ ਨਾ, ਸਾਉਣ ਦੇ ਮਹੀਨੇ ਦੇ ਵਿੱਚ ਸ਼ਿਵਰਾਤਰੀ ਦੇ ਵਰਤ ਵੀ ਰੱਖਦੇ ਆ, ਤੇ ਮੈਨੂੰ ਲੱਗਦਾ ਸੋਮਵਾਰ ਦੇ ਵਰਤ ਵੀ ਜਿਹੜੇ ਹਿੰਦੂ ਧਰਮ ਦੇ ਵਿੱਚ ਲੋਕ ਕਾਫੀ ਰੱਖਦੇ ਆ। ਅੱਛਾ, ਇੱਕ ਹੋਰ ਗੱਲ ਯਾਦ ਕਰਾਵਾਂ ਤੁਹਾਨੂੰ ਇਸ ਮਹੀਨੇ ਦੀ, ਮੂੰਹ ਚ ਪਾਣੀ ਆ ਜਾਣਾ ਤੁਹਾਡੇ, ਅਸੀਂ ਸਾਰਿਆਂ ਨੇ ਉਹ ਟੇਸਟ ਕੀਤਾ ਹੋਇਆ, ਉਹ ਚੀਜ਼ ਖਾਧੀ ਹੋਈ ਆ, ਔਰ ਇਹਨਾਂ ਜੁਲਾਈ ਦੇ ਮਹੀਨਿਆਂ ਦੇ ਵਿੱਚ ਉਹ ਚੀਜ਼ ਹੁੰਦੀ ਸੀਗੀ, ਪਰ ਮੈਂ ਤੁਹਾਨੂੰ ਦੱਸਾਂਗੀ ਜੀ ਇਸ ਗੀਤ ਤੋਂ ਬਾਅਦ, ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਹਾਂ, ਫਿਰ ਤੁਹਾਨੂੰ ਦੱਸਦੇ ਹਾਂ ਵੀ ਉਹ ਕਿਹੜੀ ਚੀਜ਼ ਸੀ ਜਿਹੜੀ ਅਸੀਂ ਬੜੇ ਸ਼ੌਕ ਨਾਲ ਖਾਂਦੇ ਹੁੰਦੇ ਸੀ। ਜੀ,
ਸਿਰ ਤੇ ਸਦਾ ਮਿਹਰ ਭਰਿਆ ਹੱਥ ਰੱਖੀ ਬਾਬਾ ਨਾਨਕਾ, ਤੇਰਾ ਓਟ ਆਸਰਾ ਲੈ ਕੇ ਚੱਲੇ ਆ ਘਰੋਂ, ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖੀ ਮੇਰੇ ਮਨ। ਅੰਬਰਾਂ ਨੂੰ ਤਾਹੀਂ ਫੇਰੇ ਅੰਬਰਾਂ ਨੂੰ
ਤੇ ਸਰਬਜੀਤ ਚੀਨੀ ਦਾ ਗੀਤ ਜਿਹੜਾ ਪ੍ਰੋਗਰਾਮ ਸੀ ਚਲਾਇਆ, ਉਮੀਦ ਆ ਸਾਰਿਆਂ ਨੇ ਪਸੰਦ ਕੀਤਾ ਹੋਣਾ। ਪ੍ਰੋਗਰਾਮ ਦੇ ਵਿਚ ਮੇਰੇ ਨਾਲ ਅਮਰਜੀਤ ਹੁਣੀ ਉਹਨਾਂ ਨੇ ਜੁਆਇਨ ਕੀਤਾ ਹੋਇਆ, ਸੋ ਉਹਨਾਂ ਨੂੰ ਪ੍ਰੋਗਰਾਮ ਦੇ ਵਿਚ ਰਹਿੰਦੀ ਆ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਬਸ ਠੀਕ ਠਾਕ, ਤੁਸੀਂ ਸੁਣਾਓ ਕੀ ਹਾਲ ਚਾਲ ਆ? ਤੁਸੀਂ ਮੈਲਬਨ ਤੋਂ ਗੱਲ ਕਰ ਰਹੇ ਹੋ ਨਾ? ਜੀ ਠੀਕ ਹੈ, ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ? ਮੈਲਬਨ ਦਾ ਦੱਸੋ ਪਹਿਲਾਂ, ਤੇ ਬੜਾ ਉੱਥੇ ਕੋਰੋਨਾ ਦਾ ਜਿਹੜਾ ਲੱਗਦਾ ਉਹਦੇ ਕਰਕੇ ਬੜਾ ਦੁੱਖ ਹੁੰਦਾ। ਕਿਸ ਤਰ੍ਹਾਂ ਠੀਕ ਠਾਕ ਹੈ ਜਿਸ ਇਲਾਕੇ ਚ ਤੁਸੀਂ ਰਹਿੰਦੇ ਹੋ, ਕੀ ਹਾਲਾਤ ਹੈ? ਆਪਣੇ ਅਹਤਿਆਤ ਵਰਤੀ ਜਾਓ, ਬਸ ਗੱਲ ਇਹ ਹੈ ਨਾ। ਤੇ ਤੁਸੀਂ ਇਹ ਦੱਸੋ ਭਈ ਤੀਆਂ ਦੀਆਂ ਗੱਲਾਂ ਤੋਂ ਕੀ ਯਾਦ ਆਇਆ ਤੁਹਾਨੂੰ?
ਮੇਰੇ ਯਾਦ ਆਇਆ ਕਿ ਤੁਸੀਂ ਜਿਹੜਾ ਤੇਲ ਚ ਕਹਿੰਦੇ ਸੀ ਉਹ ਗੁਲਗੁਲੇ ਤੇ ਮੱਛੀਆਂ ਬਣਾਉਂਦੇ ਹੁੰਦੇ ਸੀ, ਧੰਧਾਰਾ ਦੇ
ਗੁਲਗੁਲੇ ਬਣਾਉਂਦੇ ਹੁੰਦੇ ਸੀ। ਬਿਲਕੁਲ ਹਾਂ, ਉਹ ਗੁਲਗੁਲੇ ਹੁੰਦੇ ਸੀ। ਅੱਛਾ, ਉਹ ਦੇਸੀ ਬਿਸਕੁਟ ਵੀ ਬਾਅਦ ਵਿਚ ਮੈਨੂੰ ਯਾਦ ਆ, ਦੇਸੀ ਬਿਸਕੁਟ ਵੀ ਬਣਦੇ ਹੁੰਦੇ ਸੀਗੇ ਨਾ? ਪਹਿਲਾਂ ਗੁਲਗੁਲੇ ਮਠਿਆ ਹੁੰਦੇ ਸੀ। ਅੱਛਾ ਠੀਕ ਆ, ਹਾਂ ਬਿਲਕੁਲ ਓਹੀ ਮਠਿਆਈਆਂ ਹੁੰਦੀਆਂ ਸੀ ਆਪਣੀਆਂ ਦੇਸੀ। ਠੀਕ ਆ, ਤੇ ਤੁਸੀਂ ਦੱਸੋ ਜਿਹੜੀਆਂ ਤੁਹਾਨੂੰ ਕਿੱਦਾਂ ਦੀਆਂ ਯਾਦ ਆ ਤੀਆਂ, ਕਿੱਦਾਂ ਪੀਂਘਾਂ ਝੂਟੀਆਂ ਆ ਤੁਸੀਂ, ਤੁਹਾਨੂੰ ਆਪਣੇ ਬਚਪਨ ਵਾਲੀ ਜਿਹੜੀ ਅਮਰਦੀਪ ਆ ਉਹ ਕਿੱਦਾਂ ਦੀ ਹੁੰਦੀ ਸੀ ਓਹਦੇ ਬਾਰੇ ਦੱਸੋ।
ਲੈ ਜਾਣੀ ਇੱਕ ਦਿਨ ਤਾਂ, ਤੇ ਓਹਨੇ ਕਹਿ ਦੇਣਾ ਤੁਸੀਂ ਤੋੜ ਲਿਆਓਗੀਆਂ ਤੇ ਕਿਤੇ ਅਸੀਂ ਫਿਰ ਚੋਰ ਨੂੰ ਲੈ ਜਾਣੀ, ਲਪੇਟ ਘੁੱਟ ਕੇ ਕੱਪੜੇ ਚ ਪਾਸੇ ਪੁਸੇ ਰੱਖ ਦੇਣੀ, ਤੇ ਇੱਕ ਅੱਧੇ ਦਿਨ ਆ ਜਾਣਗੀਆਂ ਕਿ ਆਪਦਾ ਆਪਦਾ ਜਾਣੀ ਜਿਹੜੇ ਦਸ ਦਿਨ ਹੁੰਦੇ ਚੱਲਦੇ ਅਸੀਂ ਕੱਢ ਲੈਣ, ਕਿਤੇ ਫਿਰ ਸਹੇਲੀ ਨੇ ਕਿਸੇ ਨੇ ਕਹਿ ਦੇਣਾ ਵੀ ਹਾਂ ਅੱਜ ਮੈਂ ਲੈ ਜੂੰਗੀ, ਚੱਲ ਕੋਈ ਨੀ ਅਸੀਂ ਬਾਹਰ ਹੀ ਬੰਨ ਲੈ ਲੈਂਦੇ ਸੀ ਵੀ ਘਰਦੇ ਭਰਾ ਵੀ ਨਾ ਗਾਲਾਂ ਦੇ ਪਿਓ ਵੀ ਨਾ ਗੱਲ ਲਾ ਲਈ ਵੀ ਤੁਸੀਂ ਰਸਤਾ ਤੋਂ ਕਹਿੰਦੇ ਨੀ ਨਾ ਪੁੱਟ ਜਾਂਦਾ ਵੀ ਤਾਂ ਤੋਂ ਜਿੱਥੋਂ ਦਰਖਤ ਤੇ ਪਾਇਆ ਹੁੰਦਾ ਸੀ ਉੱਥੇ ਉਦੋਂ ਇੱਥੋਂ ਤੋਂ ਸਾਂਝੇ ਰਸਤੇ ਹੁੰਦੇ ਸੀ, ਉਦੋਂ ਆਹ ਥੋੜੇ ਹੁੰਦੇ ਸੀ ਰਾਸਤੇ ਵਾਲੇ ਸਾਂਝੇ ਬਣਾਏ ਹੁੰਦੇ ਸੀ।
ਹਾਂ 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 ਬਿਲਕੁਲ ਸਹੀ ਗੱਲ ਆ। ਤੇ ਬਿਲਕੁਲ ਝੂਟ ਲਈ ਦੇ ਆ ਤੇ ਓਹਦੇ ਉੱਤੇ ਬੈਠ ਕੇ ਫਿਰ ਫੀਲਿੰਗ ਅਸੀਂ ਓਹੋ ਹੀ ਲੈ ਲਈ ਦੀ ਆਪਣੀ ਪੁਰਾਣੀ ਪੀਂਘ ਦੀ, ਹੈਨਾ? ਮੈਂ ਤੇ ਹਜੇ ਵੀ ਝੂਟਦੀ ਹੁੰਦੀ ਆ, ਇੱਥੇ ਜਿਹੜੇ ਪਾਰਕਾਂ ਦੇ ਵਿਚ ਪੀਂਘਾਂ ਪਈਆਂ ਹੁੰਦੀਆਂ ਮੈਂ ਤੇ ਜਾ ਕੇ ਪੂਗਾ ਚੜਾਉਂਦੀ ਹੁੰਦੀ ਆ।
ਰੱਸੇ ਪਾ ਕੇ ਬੰਨ ਕੇ ਮੰਜੀ ਦੇ ਪਾ ਦੇ ਚਾਰ ਝੂਟ ਪਾ ਲੈਂਦੇ ਸੀ, ਅਸੀਂ ਮੰਜੀ ਬੰਨ ਲੈ ਜਾਂਦੇ ਸੀ ਨਿਆਣੇ ਛੋਟੇ ਹੁੰਦੇ ਸੀ।
ਅੱਛਾ ਠੀਕ ਆ, ਹਾਂ ਬਿਲਕੁਲ ਸਹੀ। ਸਹੀ ਗੱਲ, ਆਪਣੀਆਂ ਜਰੂਰਤਾਂ ਦੇ ਅਕੋਰਡਿੰਗਲੀ ਅਸੀਂ ਕਾਢਾ ਕੱਢ ਹੀ ਲੈਂਦੇ ਆ ਪੰਜਾਬੀ।
ਹੋਰ ਇੱਕ ਬੋਲੀ ਹੁੰਦੀ ਸੀਗੀ ਮੀਂਹ ਨਾਲ ਜੁੜੀ ਵੀ ਸਾਉਣ ਦੇ ਮਹੀਨੇ ਕਿਤੇ ਜਾਈਏ ਨਾ ਪ੍ਰਾਹੁਣੇ ਚੱਲਣਗੇ ਪ੍ਰਣਾਲੇ ਕਿਤੇ ਨੀ ਜਗਾਉਣ, ਪ੍ਰਣਾਲੇ ਚੱਲਦੇ ਹੁੰਦੇ ਸੀ ਨਾ ਦੂਜੇ ਪ੍ਰਣਾਲੇ ਹੁੰਦੇ ਸੀ ਬਾਹਰ ਨੂੰ ਵੱਧ ਨੀ ਹੁੰਦੇ ਜਾਈਏ ਨਾ ਪ੍ਰਾਹੁਣੇ ਚੱਲਣਗੇ ਪ੍ਰਣਾਲੇ ਕਿਤੇ ਚਿੱਤੇ ਨੀ ਜਗਾਉਣੇ।
ਹਾਂ ਉਹੀ ਗੱਲ ਸਾਡੇ ਲੋਕ ਗੀਤਾਂ ਦੇ ਵਿਚ ਦੇਖੋ, ਸਾਰੀ ਚੀਜ਼ ਜਿਹੜੀ ਆ ਉਹ ਕਿਤੇ ਨਾ ਕਿਤੇ ਝਲਕਦੀ ਹੁੰਦੀ ਆ। ਗੱਲ ਇਹ ਵੀ ਘਰ ਕੋਠੇ ਕੱਚੇ ਹੁੰਦੇ ਸੀਗੇ, ਚੁੰਦੇ ਹੁੰਦੇ ਸੀਗੇ, ਤੇ ਉਹਨੂੰ ਇੱਕ ਬੋਲੀ ਦੇ ਰੂਪ ਦੇ ਵਿਚ ਵੀ ਸਾਉਣ ਦੇ ਮਹੀਨੇ ਕਿਸੇ ਦੇ ਘਰ ਨਾ ਜਾਈਏ, ਹਨਾ, ਕਿਉਂਕਿ ਉੱਥੇ ਬੈਠਣ ਨੂੰ ਉਹਨਾਂ ਨੂੰ ਪਾਉਣ ਨੂੰ ਕੋਈ ਜਗ੍ਹਾ ਜਿਹੜੀ ਉਹ ਨੀ ਹੋਣੀ।
ਬਿਲਕੁਲ ਬਿਲਕੁਲ
ਪੱਕੇ ਘਰ ਹੁੰਦੇ ਸੀ ਉਹਨਾਂ ਚ ਸਿਮਣ ਲੱਗ ਗਿਆ ਸੀ ਨਾ ਪਲਾਸਟਰ ਦੇ ਵਿਚ ਵੀ ਸਿਮ ਸਿਮ ਕੇ ਪਾਣੀ ਦੇ ਤੋਕੇ ਡਿੱਗਦੇ ਹੁੰਦੇ ਸੀ
ਡਿਗਣ ਲੱਗ ਜਾਂਦਾ ਸੀ ਬਿਲਕੁਲ ਭਾਵੇਂ ਬਾਲੇ ਹੁੰਦੇ ਸੀ ਇਹਦੇ ਚ ਭਾਵੇਂ ਬਲੈਂਡਰ ਹੁੰਦੇ ਸੀਗੇ ਚੂਣ ਲੱਗ ਜਾਂਦਾ ਹੁੰਦਾ ਸੀਗਾ ਬਿਲਕੁਲ ਸਹੀ ਗੱਲ ਆ ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ ਯਾਦ ਕਰਾ ਜਾਂਦੇ ਹੁੰਦੇ ਆ ਕੇ ਸਾਨੂੰ ਔਰ ਜਦੋਂ ਤੁਸੀਂ ਸੁਣਾਉਂਦੇ ਹੁੰਦੇ ਆ ਨਾ ਤੇ ਸੱਚੀ ਸੁਣ ਕੇ ਐਂ ਲੱਗਦਾ ਹੁੰਦਾ ਵੀ ਤੁਸੀਂ ਉਹ ਦੂਰ ਨਿਕਲੇ ਆ ਕਿਤੇ ਆਪਣੇ ਉੱਥੇ ਬਚਪਨ ਚ ਜਿਹੜੀ ਗੱਲ ਕਰਦੇ ਉਹਨੂੰ ਉਸ ਵੇਲੇ ਮਹਿਸੂਸ ਵੀ ਕਰ ਰਹੇ ਆ ਬਿਲਕੁਲ ਸਹੀ ਗੱਲ ਆ ਓਹੀ ਜਿਹੜੀ ਚੀਜ਼ ਨੂੰ ਤੁਸੀਂ ਚੰਗੀ ਤਰ੍ਹਾਂ ਮਹਿਸੂਸ ਕਰਦੇ ਹੋ ਉਹ ਗੱਲ ਦੇ ਵਿਚ ਤਾਂ ਹੀ ਸੱਚਾਈ ਜਿਹੜੀ ਆ ਝਲਕਦੀ ਆ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਗੱਲਬਾਤ ਕਰਨ ਲਈ ਪ੍ਰੋਗਰਾਮ ਦੇ ਵਿਚ ਔਰ ਆਉਂਦੇ ਜਾਂਦੇ ਰਹੇ ਕਰੋ ਇੱਥੇ ਬਹੁਤ ਵਧੀਆ ਲੱਗਦਾ ਨਹੀਂ ਬਹੁਤ ਵਧੀਆ ਤੁਹਾਡੇ ਸਾਰਿਆਂ ਦਾ ਪਿਆਰ ਆ ਜੀ ਬਿਲਕੁਲ ਆਪਣਾ ਪਰਿਵਾਰ ਆ ਇਹ ਚਲੋ ਰਾਜੀ ਖੁਸ਼ੀ ਰਹੋ ਕਰੋਨਾ ਹਾਂਜੀ ਆਪਣਾ ਧਿਆਨ ਰੱਖੋ ਤੁਸੀਂ ਸਾਰੇ ਇਸ ਜੋ ਵਾਇਰਸ ਫੈਲਿਆ ਹੋਇਆ ਓਹਦੇ ਵਿਚ ਹਾਂ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਸੋ ਲੋ ਜੀ ਅਮਰਜੀਤ ਹੁਣਾਂ ਨੇ ਮੈਲਬਨ ਤੋਂ ਸਾਂਝ ਪਾਈ ਸੀ ਪ੍ਰੋਗਰਾਮ ਦੇ ਵਿਚ ਆਵਾਜ਼ ਥੋੜੀ ਜ਼ਿਆਦਾ ਕਲੀਅਰ ਨਹੀਂ ਆ ਰਹੀ ਸੀਗੀ ਮੈਨੂੰ ਲੱਗਦਾ ਕੁਛ ਇੰਟਰਨੈਟ ਦੀ ਪ੍ਰੋਬਲਮ ਚੱਲ ਰਹੀ ਹੋਣੀ ਆ ਪਰ ਮਜ਼ਾ ਆ ਜਾਂਦਾ ਤੁਹਾਡੇ ਸਾਰਿਆਂ ਦੀਆਂ ਯਾਦਾਂ ਸੁਣ ਕੇ ਗੱਲਾਂ ਸੁਣ ਕੇ ਇੱਕ ਕਾਲ ਹੋਰ ਆ ਰਹੀ ਹੈ ਜੀ ਪ੍ਰੋਗਰਾਮ ਦੇ ਵਿਚ ਉਹਨਾਂ ਨੂੰ ਲੈਣੇ ਆ ਹੈਲੋ
ਜਾਣ ਵਾਲੀ ਹੈ ਬਾਏ
ਹੈਲੋ
ਹੈਲੋ
ਹੈਲੋ ਹਾਂਜੀ
ਹੈਲੋ ਹਾਂਜੀ ਹਾਂਜੀ ਸੁੱਖ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਮਨਪ੍ਰੀਤ ਕੀ ਹਾਲ ਆ ਚਾਹ ਪੀ ਰਹੇ ਲੱਗਦੇ ਮੈਨੂੰ
ਹਾਂਜੀ ਹਾਂ ਚਾਹ ਪੀ ਲਈ ਗਰਮ ਹੋ ਗਏ ਤੈਨੂੰ ਪਤਾ ਹੀ ਹੈ ਠੰਡ ਦੇ ਦਿਨਾਂ ਚ ਤਾਂ ਚਾਹ ਹੀ ਵਧੀਆ ਲੱਗਦੀ ਹੈ
ਚਾਹ ਹੀ ਵਧੀਆ ਲੱਗਦੀ ਹੈ ਮੇਰੇ ਲਈ ਤਾਂ ਤੁਹਾਡੇ ਸਾਰਿਆਂ ਦੀਆਂ ਗੱਲਾਂ ਹੀ ਚਾਹ ਵਰਗੀਆਂ ਹੁੰਦੀਆਂ ਆ ਮੈਨੂੰ ਵੈਸੇ ਹੀ ਨੇਕ ਆ ਜਾਂਦਾ ਹੁੰਦਾ ਹੈ ਬਾਅਦ ਚ ਚਾਹ ਲੈਣੀ ਹੁੰਦੀ ਮੈਂ ਤਾਂ ਪ੍ਰੋਗਰਾਮ ਤੋਂ ਫੇਰ ਮੈਂ ਚਾਹ ਦੇ ਨਾਲ ਨਾਲ ਤੁਹਾਡੇ ਸਾਰਿਆਂ ਦੀਆਂ ਗੱਲਾਂ ਯਾਦ ਕਰਦੀ ਹੁੰਦੀ ਆ ਆਪਣੀਆਂ ਯਾਦਾਂ ਯਾਦ ਕਰਦੀ ਹੁੰਦੀ ਤੁਹਾਡੇ ਸਾਰਿਆਂ ਦੀਆਂ ਯਾਦਾਂ ਯਾਦ ਕਰਦੀ ਹੁੰਦੀ ਆ ਤੇ ਮੇਰੀ ਬੁੱਧਵਾਰ ਦੀ ਸਵੇਰ ਜਿਹੜੀ ਹੁੰਦੀ ਆ ਨਾ ਉਹਦੀ ਚਾਹ ਬੜੀ ਵਧੀਆ ਹੁੰਦੀ ਆ ਬਾਕੀਆਂ ਦੇ ਚਾਹ ਨਾ ਬਿਸਕੁਟ ਹੁੰਦੇ ਆ ਮੇਰੀ ਬੁੱਧਵਾਰ ਦੀ ਚਾਹ ਦੇ ਨਾਲ ਯਾਦਾਂ ਹੁੰਦੀਆਂ ਆ
ਆਪਣੀਆਂ ਗੱਲਾਂ ਦੇ ਨਾਲ ਨਾ ਜਿਹੜੀ ਚਾਹ ਦੇ ਵਿੱਚੋਂ ਘਾੜੀ ਵਾਲਾ ਗੁੜ ਹੋਰ ਪੈ ਜਾਂਦਾ ਤਾਂ ਚਾਹ ਹੋਰ ਵੀ ਮਿੱਠੀ ਹੋ ਜਾਂਦੀ ਆ
ਇਹ ਗੱਲ ਬਿਲਕੁਲ ਠੀਕ ਹੈ ਮਨਪ੍ਰੀਤ ਸਹੀ ਗੱਲ ਆ ਅੱਛਾ ਚਲੋ ਇੱਥੋਂ ਹੀ ਗੱਲ ਸ਼ੁਰੂ ਕਰਦੀ ਅਜੇ ਤੱਕ ਤਾਂ ਯਾਦ ਆ ਕੱਲੇ ਬੈਠ ਕੇ ਚਾਹ ਪੀਣ ਦਾ ਮਜ਼ਾ ਨਹੀਂ ਆਉਂਦਾ ਹੁੰਦਾ ਯਾ ਸਰਦੀਆਂ ਦੇ ਵਿੱਚ ਉਹ ਘਰਾਂ ਦੇ ਵਿੱਚ ਬੈਠ ਕੇ ਟੱਬਰ ਦੇ ਨਾਲ ਰਜਾਈਆਂ ਦੇ ਵਿੱਚ ਵੜ ਕੇ ਚਾਹ ਪੀਣ ਦਾ ਮਜ਼ਾ ਹੀ ਹੋਰ ਹੁੰਦਾ ਹਨਾ ਯਾ ਫਿਰ ਧੁੱਪ ਚੜੀ ਹੋਵੇ ਤਾਂ ਮੰਜਾ ਧੁੱਪ ਚ ਖਿੱਚ ਕੇ ਉਹਦੇ ਤੇ ਬੈਠ ਕੇ ਚਾਰ ਜਣੀਆਂ ਬੈਠੀਆਂ ਹੋਣ ਤਾਂ ਚਾਹ ਪੀਣ ਦਾ ਆਪਣਾ ਹੀ ਮਜ਼ਾ ਹੁੰਦਾ
ਸਹੀ ਹੈ ਸੋਖੇ ਚੀਜ਼ ਹੈਗੀ ਆ ਅਸੀਂ ਹੁਣ ਮੰਮੀ ਡੈਡੀ ਇੱਥੇ ਨੇ ਮੇਰੇ ਕੋਲ ਤਾਂ ਹੁਣ ਵੀ ਅਸੀਂ ਸਵੇਰੇ ਉਸੇ ਟਾਈਮ ਉੱਠ ਕੇ ਸਾਰਿਆਂ ਨੇ ਚਾਹ ਰਜਾਈ ਚ ਬਹਿ ਕੇ ਇਕੱਠੇ ਪੀਣੀ ਆ ਫੇਰ ਆਪੋ ਆਪਣੇ ਕੰਮਾਂ ਤੇ ਜਾਣਾ ਜਿਵੇਂ ਜਾਣਾ ਜਿਵੇਂ ਖੇਤ ਜਾਣਾ ਤੇ ਉਹ ਇਹੀ ਆ ਵੀ ਆਪਣੇ ਬਜੁਰਗਾਂ ਦਾ ਹਨਾ ਸਾਰੇ ਆਪਣੇ ਇਹ ਜਿਹੜੀਆਂ ਜੁਆਇੰਟ ਫੈਮਿਲੀਜ਼ ਨੇ ਜਿਵੇਂ ਸਾਰੇ ਇਕੱਠੇ ਰਹੀਏ ਤਾਂ ਜ਼ਿੰਦਗੀ ਹੋਰ ਹੀ ਹੁੰਦੀ ਆ
ਹੋਰ ਹੀ ਹੁੰਦੀ ਆ ਬਿਲਕੁਲ ਘਰ ਬਹੁਤ ਵੱਡੇ ਵੱਡੇ ਹੋ ਗਏ ਸਾਡੇ ਪਰ ਵਿੱਚ ਅਸੀਂ ਰਹਿਣ ਵਾਲੇ ਬੜੇ ਛੋਟੇ ਉਨੇ ਹੋ ਗਏ ਆ ਉਹੀ ਦੋ ਚਾਰ ਜਣੇ ਰਹਿੰਦੇ ਆ ਅੱਗੇ ਕਮਰੇ ਭਾਵੇਂ ਦੋ ਕੀ ਹੁੰਦੇ ਸੀਗੇ ਪਰ ਰਹਿਣ ਵਾਲੇ ਵਿੱਚ 10 ਜੀ ਹੁੰਦੇ ਸੀਗੇ ਤੇ ਕਿੰਨਾ ਭਰਿਆ ਭਰਿਆ ਲੱਗਦਾ ਹੁੰਦਾ ਸੀਗਾ ਕਿੰਨੀ ਅਪਣੱਤ ਹੁੰਦੀ ਸੀ ਲੜਾਈਆਂ ਝਗੜੇ ਵੀ ਹੁੰਦੇ ਸੀਗੇ ਪਰ ਫੇਰ ਵੀ ਇਹੀ ਜ਼ਿੰਦਗੀ ਹੁੰਦੀ ਆ ਲੜ ਪੈਣਾ ਗੁੱਸੇ ਹੋ ਜਾਣਾ ਫੇਰ ਮਨਾ ਲੈਣਾ ਫੇਰ ਉਸੇ ਤਰ੍ਹਾਂ ਹੀ ਖੁੱਲ ਕੇ ਹੱਸਣਾ
ਸੌਣ ਦਾ ਤੇ ਭਾਵੇਂ ਮੰਮੀ ਮਤਲਬ ਉਹੀ ਹੈ ਮਾਂ ਬਾਪ ਭਾਵੇਂ ਕੋਲ ਬੈਠਿਆ ਪਰ ਫਿਰ ਵੀ ਸਾਡੀ ਯਾਦ ਪੇਕਿਆਂ ਦੀ ਯਾਦ ਤੇਰੇ ਇਹਨੇ ਸੌਣ ਦੇ ਮਹੀਨੇ ਨੇ ਉਹ ਤੇਰੇ ਸੌਣ ਦੇ ਪ੍ਰੋਗਰਾਮ ਨੇ ਉਹ ਚੀਜ਼ ਯਾਦ ਦਵਾਤੀ ਅੱਜ ਸਵੇਰੇ ਆਪਾਂ ਭਰਾ ਦੇਖਿਆ ਸਹੁਰਿਆਂ ਤੋਂ ਲੈ ਤਾਂ ਆਪਾਂ ਤਿਆਰ ਹੋ ਕੇ
ਜਾਈਏ ਹੈ ਨਾ, ਓਹਦਾ ਚਾਅ ਹੀ ਵੱਖਰਾ ਹੁੰਦਾ ਵੀ ਜਦੋਂ ਭਰਾ ਲੈਣ ਹੁੰਦਾ ਤੁਹਾਨੂੰ। ਅੱਛਾ ਜਦੋਂ ਭਰਾ ਲੈਣ, ਹਰ ਇੱਕ ਰਿਸ਼ਤੇ ਦੀ ਖੂਬਸੂਰਤੀ ਜਦੋਂ ਤੁਸੀਂ ਸਹੁਰਿਆਂ ਦੇ ਹੁੰਦੇ ਤਾਂ ਤੁਹਾਨੂੰ ਭਰਾ ਲੈਣ ਹੁੰਦਾ, ਤੁਹਾਨੂੰ ਚਾਹ ਚੜ ਜਾਂਦਾ ਤਿਆਰ ਹੋਣਾ, ਆਪਣੇ ਕੱਪੜੇ ਪਾਉਣੇ। ਔਰ ਜਦੋਂ ਤੁਸੀਂ ਫਿਰ ਆਪਣੇ ਪੇਕਿਆਂ ਦੇ ਹੁੰਦੇ ਔਰ ਜਦੋਂ ਤੁਹਾਨੂੰ ਤੁਹਾਡਾ ਹਸਬੈਂਡ ਲੈਣ ਹੁੰਦਾ ਜਾਂ ਸਹੁਰਿਆਂ ਤੋਂ, ਹੈ ਨਾ, ਤੇ ਓਹਦਾ ਵੀ ਚਾਹ ਇੱਕ ਵੱਖਰਾ ਹੀ ਹੁੰਦਾ।
ਅਸੀਂ ਜੁਆਇੰਟ ਫੈਮਿਲੀ ਜਦੋਂ ਮੇਰਾ ਵਿਆਹ ਹੋਇਆ ਸੀ, ਸਾਰੇ ਮਤਲਬ ਇੱਕ ਪਰਿਵਾਰ ਹੁੰਦਾ ਵੱਡਾ, ਮਤਲਬ ਪਰਿਵਾਰ ਸੀ, ਚਾਚੇ ਤਾਏ ਸਾਰੇ ਇਕੱਠੇ, ਹੈ ਨਾ। ਸਾਡੀ ਜਿਹੜੀ ਦਾਦੀ ਸੱਸ ਸੀ ਉਹਨਾਂ ਮਤਲਬ ਉਹੀ ਸੀ ਘਰ ਦੇ ਮੋਢੀ, ਤਾਂ ਉਹਨਾਂ ਤੋਂ ਪੁੱਛਣਾ ਪਹਿਲਾਂ ਪੁੱਛਣਾ ਪੈਂਦਾ ਵੀ ਅਸੀਂ ਜਾਣਾ ਪੇਕਿਆਂ ਨੂੰ ਜਾਂ ਅਸੀਂ ਐਵੇਂ ਬੇਬੇ ਨੂੰ ਹੌਲੀ ਕੋਲ ਬੈਠ ਕੇ ਜਿਵੇਂ ਪੁੱਛਣਾ, ਫਿਰ ਬੇਬੇ ਨੇ ਜਿੱਦਾਂ ਚੱਲ ਉਹਨੇ ਪਤਾ ਹੀ ਹੁੰਦਾ ਸੀ ਵੀ ਇਹਨਾਂ ਨੇ ਜਾਣਾ ਹੀ ਜਾਣਾ, ਪਰ ਫਿਰ ਵੀ ਉਹਨੂੰ ਦੱਸਣਾ, ਉਹਦੀ ਪਰਮਿਸ਼ਨ ਲੈਣੀ ਵੀ ਅੱਜ ਮੇਰੇ ਭਰਾ ਨੇ ਆਉਣਾ ਵੀ ਅੱਜ ਅਸੀਂ ਇੰਨੇ ਕੁ ਵਜੇ ਜਾਣਾ ਜਾਂ ਜਿਵੇਂ ਆ, ਤੇ ਉਹਦੇ ਆਲੇ ਦੁਆਲੇ ਬਹਿਣਾ ਆ। ਬਹੁਤ ਮਿਸ ਕਰੀ ਦੀਆਂ ਨੇ ਹੁਣ ਨਾ,
ਬਹੁਤ ਮਿਸ ਕਰੀ ਦੀਆਂ, ਸਹੀ ਗੱਲ ਆ। ਹਾਂ, ਜ਼ਿੰਦਗੀ ਨੂੰ ਅਸੀਂ ਜ਼ਿਆਦਾ ਬਿਜ਼ੀ ਕੀਤਾ ਹੋਇਆ ਆ।
ਬੱਚਿਆਂ ਨੂੰ ਆਪਦੇ ਹੱਥ ਨਾਲ ਪੈਸੇ ਦੇਣੇ, ਆਹ ਚੀਜ਼ ਵੀ ਹੁਣ ਸੌਣ ਨੂੰ ਪੇਕਿਆਂ ਦੇ ਘਰ ਚੱਲੀਓ, ਹੁਣ ਭਾਵੇਂ ਤੁਹਾਡੀਆਂ ਜੇਬਾਂ ਪੈਸਿਆਂ ਨਾਲ ਭਰੀਆਂ ਪਈਆਂ ਨੇ, ਪਰ ਉਹ ਚੀਜ਼ ਦਾ ਸਵਾਦ ਹੈ ਹੀ ਨਹੀਂ ਆ ਜਿਹੜੀ ਤੁਹਾਨੂੰ ਵੱਡਿਆਂ ਦੇ ਤੋਂ ਮਾਣ ਮਿਲਦਾ ਸੀ ਨਾ, ਪਿਆਰ ਮਿਲਦਾ ਸੀ,
ਬਰਕਤ ਹੁੰਦੀ ਸੀ ਉਹਨਾਂ ਚੀਜ਼ਾਂ ਦੇ ਵਿੱਚ, ਬਹੁਤ ਬਰਕਤ ਹੁੰਦੀ ਸੀ। ਸਹੀ ਗੱਲ ਆ, ਪਹਿਲਾਂ ਤਾਂ ਘਰਾਂ ਦੇ ਵਿੱਚ ਬਰਕਤਾਂ ਹੁੰਦੀਆਂ ਸੀਗੀਆਂ, ਉਦੋਂ ਉਹ ਸਿਆਣਿਆਂ ਦੀਆਂ ਗੱਲਾਂ ਨੀ ਸਮਝ ਆਉਂਦੀਆਂ ਹੁੰਦੀਆਂ ਸੀਗੀਆਂ, ਪਰ ਹੁਣ ਸਮਝ ਆਉਂਦੀਆਂ ਉਹ ਚੀਜ਼ਾਂ, ਹੁਣ ਸਮਝ ਆਉਂਦੀਆਂ ਕਿ ਉਹਨਾਂ ਦੇ ਜਿਹੜੇ ਤੱਥ ਕੱਢੇ ਹੋਏ ਸੀ ਜ਼ਿੰਦਗੀ ਦੇ, ਉਹ ਤੁਸੀਂ PhD ਵੀ ਕਰ ਲਓ ਤੁਹਾਡੇ ਪੱਲੇ ਤਾਂ ਵੀ ਨਹੀਂ ਪੈਣੇ ਜੋ ਸਾਡੇ ਬਜ਼ੁਰਗਾਂ ਨੇ ਦੋ ਦੋ ਲਾਈਨਾਂ ਦੇ ਵਿੱਚ ਗੱਲਾਂ ਮੁਕਾਈਆਂ ਹੋਈਆਂ ਕਹਿ ਕੇ, ਹੈ ਨਾ। ਮਨਪ੍ਰੀਤ, ਮੈਂ ਬਾਕੀ ਲਿਸਨਰਸ ਨੂੰ ਦੱਸ ਦਵਾਂ ਵੀ ਮਨਪ੍ਰੀਤ ਸਾਡੇ ਐਡੀਲੇਡ ਦੀ ਬੜੀ ਪਿਆਰੀ ਜਿਹੀ ਬੁੜੀ ਆ, ਤੇ ਬਹੁਤ ਹੀ ਸੋਹਣਾ ਗਾਉਂਦੀ ਵੀ ਆ ਔਰ ਗਿੱਧਿਆਂ ਦੀ ਵੀ ਰਾਣੀ ਆ ਇਹ। ਸੋ ਅੱਜ ਤੀਆਂ ਦੇ ਪ੍ਰੋਗਰਾਮ ਦੇ ਵਿੱਚ ਆਈ ਆ, ਤੇ ਇਹਨੂੰ ਹੁਣ ਮੈਂ ਬਿਨਾਂ ਬੋਲੀ ਸੁਣਾਏ ਜਾਂ ਗੀਤ ਸੁਣਾਏ ਨਹੀਂ ਜਾਣ ਦੇਣਾ, ਤੇ ਮੇਰੀ ਬੜੀ ਪਿਆਰੀ ਜਿਹੀ ਸਹੇਲੀ ਵੀ ਆ ਜੀ, ਔਰ ਅਸੀਂ ਗਿੱਧਾ ਜਦੋਂ ਮੈਂ ਪਾਉਣੀ ਆ ਤੇ ਫਿਰ ਜਦੋਂ ਮੇਰੇ ਨਾਲ ਮਨਪ੍ਰੀਤ ਹੁੰਦੀ ਆ ਤਾਂ ਫਿਰ ਏਦਾਂ ਹੁੰਦਾ ਵੀ ਬਸ ਅੱਜ ਤਾਂ ਗਿੱਧਾ ਖਤਮ ਨਾ ਹੋਵੇ, ਬੋਲੀਆਂ ਚ ਹੀ ਸੁਣੀਦਾ ਹੁੰਦਾ ਸੀਗਾ। ਪਰ ਜਦੋਂ ਮੈਂ ਸੱਚੀ ਮਨਪ੍ਰੀਤ ਦੇ ਨਾਲ ਗਿੱਧਾ ਪਾਉਣੀ ਆ ਤੇ ਐ ਹੁੰਦਾ ਵੀ ਇਹ ਗਿੱਧਾ ਮੁੱਕੇ ਨਾ, ਤੇ ਚੱਲਦਾ ਹੀ ਰਹੇ। ਸੋ ਚੱਲ ਮਨਪ੍ਰੀਤ ਬੋਲੀ ਸੁਣਾ ਦੇ ਹੁਣ ਇੱਕ ਵਧੀਆ ਜੀ।
ਹਾਂ ਹਾਂ, ਆਪਾਂ ਮੇਰੇ ਤਾਂ ਆਪ ਹਾਲ ਉੱਠਦੇ ਸਵੇਰ ਦੇ, ਮਤਲਬ ਆਪਣੀ ਪੜਾਸ ਕੱਢੀਏ ਗਾਈਏ,
ਆਪਣੀ ਪੜਾਸ ਕੱਢੀਏ, ਸਹੀ ਗੱਲ ਆ।
ਹਾਂ, ਉਹ ਕਿਹਾ ਸੀ ਵੀ ਤੂੰ ਅੱਜ ਤਾਂ ਆਪਣੇ ਪ੍ਰੋਗਰਾਮ ਨੇ ਆਪਣੇ ਭਰਾ ਯਾਦ ਕਰਾ ਤੇ, ਹਨਾ, ਵੀ ਸਾਨੂੰ ਲੈਣ ਆਉਣ, ਤੇ ਮੈਂ ਫਿਰ ਯਾਦ ਕਰਦੀ ਮੈਂ ਕਿਹਾ ਸੌਣ ਚਾੜ ਗਿਆ ਦੇ ਦਿਨ ਆ ਗਏ ਸਿੱਧੀ ਮਾਏ ਛੋਟੇ ਵੀਰ ਨੂੰ, ਸੌਣ ਚੜ ਗਿਆ ਤੀਆਂ ਦੇ ਦਿਨ ਆ ਗਏ ਤੀਜੀ ਮਾਏ ਛੋਟੇ ਵੀਰ ਨੂੰ, ਤੇ ਭਰਾ ਦੇ ਜਿਹੜਾ ਗੀਤ ਗਾਉਂਦੀ ਸਾਰੇ ਜੋ ਵੀ ਉਹ ਆਪਦੇ ਦਿਲ ਦੇ ਭਾਵ ਮਤਲਬ ਗਾਉਂਦੀ ਫਿਰਦੀ ਕਰਦੀ ਆ, ਕਿ ਉਹਨੂੰ ਚੰਨ ਵਰਗਾ ਚੰਨ ਵਰਗਾ ਚਾਹ ਚੜਦਾ ਵੀ ਜੇ ਮੇਰਾ ਮਤਲਬ ਭਰਾ ਆਉਂਦਾ, ਹਨਾ। ਇੱਕ ਅੱਗੇ ਭੈਣ ਦੇ ਭਰਾ ਵੀ ਗੀਤ ਕਹਿੰਦੀ ਵੀਰਾ ਆਈ ਵੇ ਭੈਣ ਦੇ ਵੇੜੇ ਪੁੰਨੇ ਆਂਦਾ ਚੰਨ ਬਣ ਕੇ, ਵੀਰਾ ਆਈ ਵੇ ਭੈਣ ਪੁੰਨੇ ਆਂਦਾ ਚੰਨ ਬਣ ਕੇ, ਫਿਰ ਅੱਗੋਂ ਉਹਨੂੰ ਕਹਿੰਦੀ ਆ ਅੱਗੋਂ ਉਹਦੇ ਵਾਲ ਕਹਿੰਦੀ ਬੁੱਤ ਗੱਡੀ ਬੋਤਾ ਤੇ ਸਰ ਵੀਰਾ ਮੁੱਤੀ ਰੰਗੀ ਗੱਡੀਆਂ, ਅੱਗੋਂ ਫਿਰ ਭਰਾ ਜਾਂਦਾ ਬੋਤਾ ਬੰਨ ਮੱਥਾ ਟੇਕਦਾ ਜਾ ਬੋਤਾ
ਬਹੁਤ
ਪਿਆਰਾ, ਹਾਂ ਸਹੀ ਗੱਲ ਆ। ਕਿੰਨੇ ਭਰਾ ਬੁੱਤ ਦੇ ਉੱਤੇ ਤੇ ਭੈਣ ਵਾਸਤੇ ਮਾਂ ਨੇ ਥੋੜੀਆਂ ਬੰਨ ਤੀਆਂ ਤੇ ਹੋਇਆ ਗੀਤਾਂ ਦੇ ਵਿਚ ਵੀ ਪੋਟਲੀ ਦੇ ਵਿਚ ਭਰਾ ਕਹਿੰਦੀ ਵੀ ਕੀ ਲੈ ਕੇ ਆਉਂਦਾ ਮੇਰਾ ਵੀਰ ਲੰਘਿਆ ਕੌੜੀ ਨਿੰਮ ਨੂੰ ਪਤਾਸੇ ਲੱਗ ਗਏ
ਮੇਰਾ
ਵੀਰ ਲੰਘਿਆ ਵਾਹ ਸਹੀ ਗੱਲ ਆ ਦੇਖਿਆ ਕਿੰਨਾ ਪਿਆਰ ਆ ਇਸ ਪਿਆਰ ਦਾ ਕੋਈ ਹੋ ਸਕਦਾ ਕੋਈ ਕੌੜੀ ਨਿੰਮ ਨੂੰ ਪਤਾਸੇ ਲੱਗਦੇ ਜਿੱਥੋਂ ਮੇਰਾ ਵੀਰ ਲੰਘਦਾ ਹਨਾ ਵਾਹ ਪੰਜਾਬੀ ਸਹੀ ਗੱਲ ਆ
ਪਿਆਰ ਦੇਖੋ ਸੱਚੀ
ਗੱਲ ਆ ਬਿਲਕੁਲ ਸਹੀ ਗੱਲ ਆ ਓਹੋ ਇਹ ਪਰ ਇਹ ਪਿਆਰ ਰਿਸ਼ਤੇ ਪਤਾ ਨੀ ਖੁਰਦੇ ਜੇ ਜਾਂਦੇ ਆ ਇਸ ਚੀਜ਼ ਦਾ ਮੈਨੂੰ ਬੜਾ ਲੱਗਦਾ ਹੁੰਦਾ ਬਈ ਪਤਾ ਨੀ ਇਹ ਚੀਜ਼ਾਂ ਅਜੇ ਤੱਕ ਆਉਣ ਵਾਲੇ ਸਮੇਂ ਦੇ ਵਿਚ ਕੀ ਦੇਖਣਾ ਆ ਜੇ ਕੀ ਹੋਣਾ ਆ ਕਦੇ ਪਿੱਛੇ ਨੂੰ ਮੁੜ ਕੇ ਦੇਖੋ ਤੇ ਕੋਈ ਹੋਰ ਜ਼ਿੰਦਗੀ ਆ ਤੇ ਅੱਗੇ ਵੱਲ ਦੇਖੀਏ ਤਾਂ ਕੋਈ ਹੋਰ ਜ਼ਿੰਦਗੀ ਆ
ਸਹੀ ਗੱਲ ਹੈ ਆਪਾਂ ਹਾਂ
ਬਿਲਕੁਲ ਸਹੀ ਗੱਲ ਆ ਲੋ ਜੀ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਆ ਕਹਿੰਦੇ ਵਾਕਿਆ ਹੀ ਗੁਰਿੰਦਰ ਸਿੰਘ ਹੁਣੀ ਵਰਜੀਨੀਆ USA ਤੋਂ ਕਹਿ ਰਹੇ ਕਹਿੰਦੇ ਵਾਕਿਆ ਹੀ ਆਸਟ੍ਰੇਲੀਆ ਦੇ ਵਿਚ ਬਹੁਤ ਟੈਲੈਂਟ ਹੈ ਜੀ ਬਹਿ ਜਾ ਕਰਾਤੀ ਲੈ ਜੇ ਤੁਸੀਂ ਦੇਖਿਆ ਹੀ ਕੀ ਆ ਜੀ ਆਸਟ੍ਰੇਲੀਆ ਦੇ ਵਿਚ ਤਾਂ ਜਿਹੜੀਆਂ ਧੁੰਮਾਂ ਸੀ ਪਾਈ ਦੀਆਂ ਐਕਚੁਲੀ ਪਿੱਛੇ ਜੇ ਹੀ ਮਨਪ੍ਰੀਤ ਤੈਨੂੰ ਯਾਦ ਆ ਮੇਰੀ ਸਿਸਟਰ ਆਏ ਹੋਏ ਸੀਗੇ ਅਮੈਰੀਕਾ ਤੋਂ ਹੀ ਨਾ ਤੇ ਉਹ ਉਹਨਾਂ ਨੇ ਇੱਥੇ ਆ ਕੇ ਜਦੋਂ ਦੇਖਿਆ ਕਹਿੰਦੇ ਸਾਨੂੰ ਤਾਂ ਲੱਗਦਾ ਹੀ ਨੀ ਤੁਸੀਂ ਬਾਹਰਲੇ ਮੁਲਕਾਂ ਚ ਬੈਠੇ ਸਾਨੂੰ ਤਾਂ ਲੱਗਦਾ ਤੁਸੀਂ ਪੰਜਾਬ ਚ ਹੀ ਆ ਵੀ ਜਿੰਨੇ ਤੁਸੀਂ ਆਮ ਇੱਕ ਦੂਜੇ ਨੂੰ ਮਿਲਦੇ ਗਿਲਦੇ ਆ ਜਾਂ ਜਿਹੜੀਆਂ ਬੜੀ ਸਿੰਪਲ ਜਿਹੀ ਜ਼ਿੰਦਗੀ ਜੀਂਦੇ ਆ ਕਹਿੰਦੇ ਉਹ ਮੈਨੂੰ ਬੜਾ ਵੱਡਾ ਇੱਕ ਕੰਪਲੀਮੈਂਟ ਲੱਗਾ ਮੈਂ ਕਿਹਾ ਅੱਛਾ ਠੀਕ ਆ ਇਹਦਾ ਮਤਲਬ ਸਾਨੂੰ ਤੇ ਇਹ ਲੱਗਦਾ ਵੀ ਅਸੀਂ ਕੰਪਲੀਕੇਟਡ ਜੇ ਹੋਈ ਜਾ ਰਹੇ ਹਾਂ ਪਰ ਜੇ ਬਾਹਰੋਂ ਆ ਕੇ ਕਿਸੇ ਨੂੰ ਲੱਗਦਾ ਵੀ ਨਹੀਂ ਤੁਸੀਂ ਬੜੇ ਸਿੰਪਲ ਆ ਤੁਸੀਂ ਅਜੇ ਵੀ ਬੜੇ ਸਾਦਗੀ ਨਾਲ ਇੱਕ ਦੂਜੇ ਨੂੰ ਮਿਲਦੇ ਜੁਲਦੇ ਆ ਉਹੀ ਚੀਜ਼ਾਂ ਘਰ ਚ ਬਣਦੀਆਂ ਆ ਔਰ ਬਹੁਤ ਪੈਸੇ ਵਾਲੇ ਜਿਹੜੀ ਚੀਜ਼ ਆ ਉਹਦੀ ਦੌੜ ਚ ਨੀ ਲੱਗੇ ਹੋਏ ਜ਼ਿੰਦਗੀ ਨੂੰ ਜਿਉਂਦੇ ਆ ਮਾਣਦੇ ਆ ਇਹ ਚੀਜ਼ ਕਰਨੀ ਚਾਹੀਦੀ ਆ
ਆਪਣੇ ਦੀਦੀ ਨੇ ਮੈਨੂੰ ਵੀ ਕਹੀ ਸੀ ਜਿਵੇਂ ਤੁਸੀਂ ਵੀ ਭੱਜ ਕੇ ਮਿਲਣ ਆ ਗਏ ਸਾਡੇ ਤਾਂ ਕਹਿੰਦੇ ਕਈ ਕਈ ਦਿਨ ਪਹਿਲਾਂ ਟਾਈਮ ਲੈਣਾ ਪੈਂਦਾ ਵੀ ਤੁਸੀਂ ਅਸੀਂ ਆ ਜਾਈਏ ਘਰ ਤੁਸੀਂ ਹੈਗੇ ਹੋ ਜਾਂ ਨਹੀਂ ਵੀ ਤੁਹਾਡੇ ਆਹ ਚੀਜ਼ ਹੈਗੀ ਆ ਡੀਲੇਟ ਦੇ ਵਿੱਚ
ਹਾਂ ਬਿਲਕੁਲ ਦੇਖ ਲਾ ਉਦੋਂ ਵੀ ਜਦੋਂ ਮੈਂ ਕਿਹਾ ਵੀ ਹਾਂ ਦੀਦੀ ਹੁਣੀ ਆਏ ਤੁਸੀਂ ਸਾਰੇ ਹੀ ਆ ਗਏ ਮਿਲਣ ਲਈ ਤੇ ਉਹ ਵੀ ਚੀਜ਼ ਉਹ ਚੀਜ਼ ਉਹਨਾਂ ਨੇ ਵੀ ਮਹਿਸੂਸ ਕੀਤੀ ਸੋ ਜ਼ਿੰਦਗੀ ਚ ਇਹੀ ਆ ਲੈ ਕੇ ਹੋਰ ਕੁਛ ਨੀ ਜਾਣਾ ਇਹ ਪਿਆਰ ਹੀ ਆ ਜਿਹਨੂੰ ਤੁਸੀਂ ਮਾਣ ਲਿਆ ਇਹ ਨਿੱਕ ਇਹ ਪਿਆਰ ਇਹੀ ਸਰਮਾਇਆ ਜ਼ਿੰਦਗੀ ਦਾ ਮਜ਼ਾ ਆ ਗਿਆ ਮਨਪ੍ਰੀਤ
ਸੱਸ ਦੀ ਨੋਕ ਝੋਕ ਵੀ ਹੁੰਦੀ ਆ ਮੈਨੂੰ ਉਹ ਵੀ ਮੈਨੂੰ ਯਾਦ ਆਈ ਆ ਵੀ ਜਦੋਂ ਸੱਸ ਫਿਰ ਜਦੋਂ ਭਰਾ ਲੈਣ ਨੀ ਆਉਂਦਾ ਤਾਂ ਸੱਸ ਫਿਰ ਵੀ ਮਾਰਦੀ ਆ ਤੈਨੂੰ
ਤੀਆਂ ਸਹੀ ਗੱਲ ਆ ਹੈ
ਡਰ ਦੇ ਲੈਣ ਨਾ ਆਏ ਸੱਸੀ ਬੜੇ ਮੈਂ ਕਿਉਂਕਿ ਉਹ ਬੜੇ ਮੈਂ
ਜ਼ਿੰਦਗੀ ਦਾ ਕੋਈ ਵੀ ਐਕਸਪ੍ਰੈਸ਼ਨ ਛੱਡਿਆ ਨੀ ਹੋਇਆ ਸਾਡੇ ਲੋਕ ਗੀਤਾਂ ਨੇ
ਸਹੀ ਗੱਲ ਆ ਬੜਾ ਹੀ ਕੁਛ ਹੁੰਦਾ ਸੀ ਭਾਵੇਂ ਭਰਜਾਈਆਂ ਭਾਵੇਂ ਸੱਸਾਂ ਤੇ ਉਹ ਬਹੁਤ ਵਧੀਆ ਹੁੰਦਾ ਸੀਗਾ ਇੱਕ ਮੈਨੂੰ ਗੀਤ ਥੋੜਾ ਜਿਹਾ ਉਹਦੇ ਨਾਲ ਉਡੀਕਦੀ ਹੈ ਕਹਿੰਦੀ ਪਾਣੀ ਦੋ ਮੈਨੂੰ
ਉਡੀਕ ਕਰਦੀ ਆ ਕੋਠੇ ਚੜ ਕੇ ਬਹੁਤ ਸੋਹਣੀ। ਔਰ ਜਿਹੜੀ ਇਹ ਹੇਕ ਹੁੰਦੀ ਆ ਨਾ ਪੰਜਾਬੀ ਗੀਤਾਂ ਦੀ, ਇਹ ਵਾਲੀ ਜਿਹੜੀ ਹੀਰਾ ਜਿਹਾ ਜਿਹੜੀ ਗੀਤ ਹੁੰਦੀ ਆ, ਹੇਕ ਹੁੰਦੀ ਆ, ਇਹ ਬੜੀ ਵਧੀਆ ਲੱਗਦੀ ਆ।
ਸਹੀ ਗੱਲ ਆ, ਜਿੱਦਾਂ ਗੀਤ ਗਾ ਲਓ ਨਾ ਨੂੰਹ ਨੂੰ ਜਿਵੇਂ ਖੁਰਾਕ ਜੀ ਮਿਲ ਜਾਂਦੀ ਆ, ਪਤਾ ਨੀ ਤੁਹਾਡੇ ਚ ਹੋਰ ਐਨਰਜੀ ਹੁੰਦੀ ਆ ਉਦਾਂ
ਮਿਲ ਜਾਂਦੀ ਆ। ਹਾਂ ਸਹੀ ਗੱਲ ਆ, ਬਿਲਕੁਲ ਇਹ ਵੀ ਐਨਰਜੀ ਆ। ਔਰ ਕੋਈ ਨੀ, ਲਾਉਣੇ ਆ ਅਸੀਂ ਹੁਣ ਤਾਂ ਕਿਸੇ ਦਿਨ ਹੁੰਦੀਆਂ ਇਕੱਠੀਆਂ, ਅਸੀਂ ਤਾਂ ਆਪਣਾ ਹੀ ਪੜਾਸ ਕੱਢਣੀ ਆ।
ਸਹੀ ਆ, ਸਹੀ ਆ। ਹਾਂ ਹਾਂ ਥੈਂਕ ਯੂ। ਹਾਂ ਤੁਸੀਂ ਸਾਰੇ
ਠੀਕ
ਆ, ਇਹਦੇ ਨਾਲ ਜੁੜ ਕੇ ਬੜਾ ਵਧੀਆ ਲੱਗਦਾ। ਮੈਂ ਤਾਂ ਅੱਜ ਸਵੇਰ ਦੀ 7:30 ਦੀ ਸੁਣ ਰਹੀ ਆ, ਜੁੜੀ ਹੋਈ ਆ, ਤੇ ਏਦਾਂ ਹੀ ਹੁੰਦਾ ਵੀ ਸਾਰੇ ਆਪਾਂ ਆਪਣਾ ਪੁਰਾਣਾ ਪੰਜਾਬ ਯਾਦ ਕਰੀਏ, ਆਪਣੇ ਘਰ ਦਿਆਂ ਹਨਾ, ਜੋ ਵੀ ਆਪਣਾ ਬਚਪਨ ਸੀ।
ਬਿਲਕੁਲ ਸਹੀ,
ਮੈਨੂੰ ਯਾਦ ਆ।
ਹਾਂ
ਦਾਣਾ ਟੁੱਟ ਗਿਆ, ਮੇਰਾ ਪੈਰ ਟੁੱਟ ਗਿਆ ਸੀ, ਅੱਜ ਮੈਨੂੰ ਉਹ ਵੀ ਯਾਦ ਆਇਆ।
ਹਾਂ ਅੱਛਾ ਠੀਕ ਆ, ਉਹੀ ਨਾ ਇੱਕ ਯਾਦ ਯਾਦ ਕਰੋ ਤੇ ਉਹਦੇ ਨਾਲ ਜੁੜੀਆਂ ਕਈ ਯਾਦਾਂ ਹੀ ਆ ਜਾਂਦੀਆਂ
ਨੇ। ਹਾਂ ਤੇ ਉਹ ਫਿਰ ਜਦੋਂ ਮਹੀਨਾ 15-20 ਦਿਨ ਲੱਗ ਗਏ ਪੈਰ ਨੂੰ ਹਨਾ ਠੀਕ ਹੋਣ ਨੂੰ, ਤਾਂ ਬੜਾ ਯਾਦ, ਉਦੋਂ ਤਾਂ ਪਿੰਡਾਂ ਤੋਂ ਚੜਾ ਕੇ ਆਉਂਦੇ ਹੁੰਦੇ ਸੀਗੇ ਜਿਹੜੇ। ਬਹੁਤ ਵਧੀਆ, ਬਹੁਤ ਵਧੀਆ ਲੱਗਦਾ ਇੱਕ ਆਪਾਂ ਸਾਰੇ ਇਕੱਠੇ ਹੋ ਕੇ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਆ।
ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ, ਬਹੁਤ ਵਧੀਆ ਲੱਗਾ।
ਓਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਚਲੋ ਮਿਲਦੇ ਆ।
ਸਤਿ ਸ਼੍ਰੀ ਅਕਾਲ ਜੀ, ਜ਼ਰੂਰ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਸੋ ਲਓ ਜੀ, ਮਨਪ੍ਰੀਤ ਨੇ ਬੜੀਆਂ ਸੋਹਣੀਆਂ ਬੋਲੀਆਂ ਤੇ ਗਾਣੇ ਸੁਣਾ ਕੇ ਗਈ ਆ। ਬਿਲਕੁਲ ਸਹੀ ਗੱਲ ਆ, ਅਜੇ ਤੱਕ ਕੁਛ ਵੀ ਨਹੀਂ ਇਹ ਜਿੰਨੀਆਂ ਪੰਜਾਬੀ ਲੋਕ ਗੀਤ ਸਾਡੇ ਵਿਰਸੇ ਦੇ ਹੈਗੇ ਆ, ਹਰ ਇੱਕ ਤਿਉਹਾਰ ਨਾਲ, ਹਰ ਇੱਕ ਮਹੀਨੇ ਦੇ ਨਾਲ, ਹਰ ਇੱਕ ਰਿਸ਼ਤੇ ਦੇ ਨਾਲ ਜੁੜੇ ਹੋਏ। ਜ਼ਰੂਰ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਕਰਾਂਗੀ ਕਿ ਇਹਨਾਂ ਲੋਕ ਗੀਤਾਂ ਦੀ ਵੀ ਗੱਲ ਕਰਿਆ ਕਰੀਏ, ਇਹਨਾਂ ਲੋਕ ਗੀਤਾਂ ਨੂੰ ਗਾਇਆ ਕਰੀਏ, ਸੁਣਾਇਆ ਕਰੀਏ, ਸੁਣਿਆ ਕਰੀਏ, ਤਾਂ ਕਿ ਜਿਉਂਦੇ ਰਹਿ ਸਕਣ। ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਹਾਂ ਤੇ ਜੇ ਮਾਂ ਆ ਤੇ ਇਹਨੂੰ ਜਿਉਂਦਾ ਰੱਖਣਾ ਸਾਡੇ ਹੱਥ 'ਚ ਆ। ਕਹਿੰਦੇ ਹੁੰਦੇ ਆ ਨਾ ਵੀ ਮਾਂ ਦੀ ਤਿਮਾਰਦਾਰੀ ਕਰਨੀ ਚਾਹੀਦੀ ਆ, ਵੀ ਮਾਂ ਦੀ ਸਿਹਤ ਠੀਕ ਰਵੇ, ਹਨਾ। ਸੋ ਇਹ ਹੀ ਤਿਮਾਰਦਾਰੀ ਹੈ ਉਹਦੀ, ਲਿਟਰੇਚਰ ਨੂੰ, ਉਹਦੇ ਲੋਕ ਗੀਤਾਂ ਨੂੰ, ਉਹਦੀਆਂ ਕਵਿਤਾਵਾਂ, ਉਹਦੀਆਂ ਕਹਾਣੀਆਂ ਸੁਣਦੇ ਸੁਣਾਉਂਦੇ ਰਹੀਏ, ਬੋਲਦੇ ਰਹੀਏ, ਸਿਖਾਉਂਦੇ ਰਹੀਏ। ਇਹ ਮਾਂ ਨੇ ਤਾਂ ਹੀ ਜਿਉਂਦੀ ਰਹਿਣਾ ਜੀ। ਤੇ ਗੁਰਿੰਦਰ ਸਿੰਘ ਹੁਣੀ ਕਹਿੰਦੇ ਆ ਵੀ ਕਿਸੇ ਦਿਨ ਕਹਿੰਦੇ ਸਾਰਿਆਂ ਨੂੰ ਇਕੱਠੇ ਕਰ ਲਓ ਤੇ ਲਾ ਦਿਓ ਮੇਲਾ ਤੀਆਂ ਦਾ। ਬਿਲਕੁਲ ਸਹੀ ਗੱਲ ਆ, ਗੱਲ ਇਹ ਆ ਵੀ ਸਾਰੇ ਕੰਮਾਂ ਕਾਰਾਂ ਤੇ ਬਿਜ਼ੀ ਹੁੰਦੇ ਆ, ਟਾਈਮ ਹੀ ਉਹ ਹੁੰਦਾ ਬੁੱਧਵਾਰ ਦੀ ਸਵੇਰ ਦਾ, ਹਨਾ। ਪਰ ਕੋਸ਼ਿਸ਼ ਕਰਾਂਗੇ ਵੀ ਕਿਸੇ ਦਿਨ ਲੋਕ ਗੀਤਾਂ ਦੇ ਪ੍ਰੋਗਰਾਮ ਕਰੀਏ, ਆਪਣਾ ਸਿਰਫ ਲੋਕ ਗੀਤਾਂ ਦੀ ਹੀ ਗੱਲ ਹੋਵੇ, ਉਹਦੇ ਉੱਤੇ ਜ਼ਰੂਰ ਪ੍ਰੋਗਰਾਮ ਕਰ ਸਕਦੇ ਆ। ਤੁਸੀਂ ਵਧੀਆ ਇਹ ਯਾਦ ਦਵਾਇਆ। ਉਸ ਤੋਂ ਬਾਅਦ ਹਰਜਿੰਦਰ ਘੁੰਮਣ ਅੰਕਲ ਹੁਣਾਂ ਨੇ ਮੈਸੇਜ ਕੀਤਾ ਹੋਇਆ, ਕਹਿੰਦੇ ਮੌਲੀ ਭੈਣ ਜੀ ਦਾ ਨੰਬਰ ਭੇਜਣਾ ਜਾਂ ਬੋਲ ਦੇਣਾ ਜ਼ਰੂਰ ਜੀ। ਮੌਲੀ ਭੈਣ ਜੀ ਦਾ ਨੰਬਰ ਹੈਗਾ ਜੀ 0433-11-26-42, ਤੇ ਮੈਂ ਤੁਹਾਨੂੰ ਇਹ ਨੰਬਰ ਉਹਨਾਂ ਦਾ ਭੇਜ ਵੀ ਦਿੰਦੀ ਹਾਂ। ਤੇ ਕਹਿ ਰਹੇ ਨੇ ਕਿ ਸੌਣ ਦੇ ਵਿੱਚ ਕੜੀ ਨੀ ਬਣਾਉਂਦੇ ਤੇ ਮੰਜਾ ਨੀ ਬੁਣਦੇ ਸੀ, ਇਹ ਕੀ ਕਾਰਨ ਹੈ, ਪਤਾ ਹੋਵੇ ਤਾਂ ਦੱਸਣਾ ਜੀ। ਬਾਕੀ ਮੈਨੂੰ ਕੜੀ ਦਾ ਤਾਂ ਇੰਨਾ ਪਤਾ ਜੀ ਵੀ ਕੜੀ ਦਾ ਤਾਂ ਜਿਹੜਾ ਇਹ ਆ ਵੀ ਬਾਈ ਹੁੰਦੀ ਆ ਤੇ ਉਸ ਮਹੀਨੇ ਦੇ ਵਿੱਚ ਕੀ ਕਹਿੰਦੇ ਵੀ ਵੈਸੇ ਨੀ ਜ਼ਿਆਦਾ ਬਾਈ ਚੀਜ਼ਾਂ ਖਾਣੀਆਂ ਚਾਹੀਦੀਆਂ ਉਸ ਟਾਈਮ ਦੇ ਵਿੱਚ। ਤੇ ਬਾਕੀ ਮੈਨੂੰ ਇੰਨਾ ਕੀ ਪਤਾ ਮੰਜਾ ਕਿਉਂ ਨੀ ਬੁਣਦੇ ਉਹਦਾ, ਮੈਨੂੰ ਨੀ ਪਤਾ, ਤੁਸੀਂ ਜ਼ਰੂਰ ਦੱਸਿਓ। ਤੇ ਉਸ ਤੋਂ ਬਾਅਦ ਮੈਨੂੰ ਪੁਨੀਤ ਹੁਣਾਂ ਦਾ ਮੈਸੇਜ ਆਇਆ ਹੋਇਆ ਪ੍ਰੋਗਰਾਮ ਦੇ ਵਿੱਚ, ਕਹਿੰਦੇ ਕਦੋਂ ਕਹਿੰਦੇ ਖੜੇ ਪਾਣੀ ਦੇ ਵਿੱਚ ਅਸੀਂ ਕਿਸ਼ਤੀਆਂ ਬਣਾ ਕੇ ਚਲਾਈ ਦੀਆਂ ਹੁੰਦੀਆਂ ਸੀਗੀਆਂ, ਕੋਈ ਹਾਈਜੀਨ ਦੀ ਟੈਨਸ਼ਨ ਨਹੀਂ ਸੀ ਹੁੰਦੀ। ਬਿਲਕੁਲ ਸਹੀ ਗੱਲ ਕਿਹਾ, ਕਿਹੜੀ ਹਾਈਜੀਨ ਦੀ ਟੈਨਸ਼ਨ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ। ਹੁਣ ਤੇ 4 ਵਾਰ ਬੱਚਿਆਂ ਨੂੰ ਕਹੀਦਾ ਵੀ ਹੱਥ ਸੈਨੇਟਾਈਜ਼ਰ ਨਾਲ ਸਾਫ਼ ਕਰੋ, ਇਹ ਕਰੋ, ਵੋ ਕਰੋ, ਮੈਨੂੰ ਤਾਂ ਯਾਦ ਨੀ ਅਸੀਂ ਇੰਨੇ ਲੱਲੇ ਭੱਬੇ ਕੀਤੇ ਆਪਣੇ ਬਚਪਨ, ਹਨਾ। ਤੇ ਕਹਿੰਦੇ ਪਤਾ ਹੀ ਨੀ ਸੀ ਵੀ ਹਾਈਜੀਨ ਹੁੰਦੀ ਕੀ ਆ। ਬਿਲਕੁਲ ਠੀਕ, ਕਹਿੰਦੇ ਅਸੀਂ ਤਾਂ ਸਵਿਮਿੰਗ ਵੀ ਕੀਤੀ ਆ ਗੰਦੇ ਪਾਣੀ ਦੇ ਵਿੱਚ। ਸਹੀ ਗੱਲ ਆ ਨਾ, ਤੇ ਕਹਿੰਦੇ ਆਈ ਓਨਲੀ ਗੋ ਟੂ ਯੂਅਰ ਪ੍ਰੋਗਰਾਮ ਜਸਟ ਨਾਓ ਐਟ 9 ਆਫਟਰ ਸਕੂਲ ਡ੍ਰੌਪ ਮਾਈ ਸਨ। ਕੋਈ ਗੱਲ ਨੀ ਜੀ, ਜਦੋਂ ਵੀ ਟਾਈਮ ਲੱਗੇ ਜ਼ਰੂਰ ਹਾਜ਼ਰੀ ਭਰਿਆ ਕਰੋ ਔਰ ਸੁਣਦੇ ਰਿਹਾ ਕਰੋ, ਆਪਣੀਆਂ ਸੁਣਾਉਂਦੇ ਰਿਹਾ ਕਰੋ। ਉਹਨਾਂ ਨੇ ਇੱਕ ਗਾਣਾ ਸੁਣਨ ਦੀ ਫਰਮਾਇਸ਼ ਕੀਤੀ ਹੈ, ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਹੈ, ਐਮੀ ਵਿਰਕ ਦੀ ਆਵਾਜ਼ ਦੇ ਵਿੱਚ। ਸੋ ਤੁਹਾਡੀ ਫਰਮਾਇਸ਼ ਸਰਬਜੀਤ ਭਾਜੀ ਤੱਕ ਪਹੁੰਚਾ ਦਿੱਤੀ ਹੈ। ਪ੍ਰੋਗਰਾਮ ਤਾਂ ਹੁਣ ਖਤਮ ਹੈ ਪਰ ਪ੍ਰੋਗਰਾਮ ਦੇ ਬਾਅਦ ਵਿੱਚ ਹੀ ਅੱਗੇ ਜਦੋਂ ਵੀ ਟਾਈਮ ਮਿਲਿਆ ਜ਼ਰੂਰ ਚਲਾਵਾਂਗੇ। ਤੇ ਕਹਿੰਦੇ ਮੈਂ ਤਾਂ ਅੱਜ ਸਾਵਣ ਦੇ ਮਹੀਨੇ ਦੀ ਖੀਰ ਬਣਾ ਲਈ ਹੈ ਜੀ, ਜਿੰਨੇ ਖਾਣੀਆਂ ਆ ਜਾਓ। ਵਾਹ ਜੀ ਵਾਹ, ਬਹੁਤ ਬਹੁਤ ਸ਼ੁਕਰ। ਤੁਸੀਂ ਕਹਿ ਦਿੱਤੀ ਤੇ ਸਾਡੇ ਤੱਕ ਪਹੁੰਚ ਗਈ। ਬਾਕੀ ਮੇਰੇ ਲਈ ਤੇ ਖੀਰ ਪੂੜੇ ਮੈਂ ਪਹਿਲਾਂ ਵੀ ਕਿਹਾ ਕਿ ਤੁਹਾਡੀਆਂ ਪਿਆਰੀਆਂ ਪਿਆਰੀਆਂ ਗੱਲਾਂ, ਤੁਹਾਡੀਆਂ ਯਾਦਾਂ, ਤੁਹਾਡੇ ਸੁਨੇਹੇ ਹੀ ਹੁੰਦੇ ਆ ਜੇ ਉਹ ਮੇਰੇ ਤੱਕ ਪਹੁੰਚ ਗਏ ਤੇ ਬਸ ਤੇ ਸਮਝੋ ਮੈਂ ਖੀਰ ਪੂੜੇ ਵੀ ਖਾ ਲਏ ਸੌਣ ਦੇ। ਸੋ ਮਜ਼ਾ ਆ ਗਿਆ ਜੀ ਪ੍ਰੋਗਰਾਮ ਕਰਕੇ ਤੁਹਾਡੇ ਸਾਰਿਆਂ ਦੇ ਨਾਲ। ਬਹੁਤ ਬਹੁਤ ਸ਼ੁਕਰੀਆ ਜਿਹੜੇ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਕਾਲ ਕੀਤੀ ਔਰ ਮੈਸੇਜਸ ਕੀਤੇ ਤੇ ਜਿਹੜੇ ਚੁੱਪ ਚਾਪ ਸੁਣ ਕੇ ਆਪਣੀਆਂ ਯਾਦਾਂ ਦੇ ਵਿੱਚ ਗੁਆਚ ਗਏ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਅਗਲੇ ਬੁੱਧਵਾਰ ਨੂੰ ਫੇਰ ਹਾਜ਼ਰ ਹੋਵਾਂਗੀ ਯਾਦਾਂ ਦੀ ਕੋਈ ਹੋਰ ਤੰਦ ਲੈ ਕੇ, ਉਧੇੜਾਂਗੇ ਤੇ ਬੁਣਾਂਗੇ ਰਲ ਕੇ ਉਹਨਾਂ ਯਾਦਾਂ ਨੂੰ ਜੀ। ਸੋ ਅੱਜ ਦੇ ਲਈ ਇੰਨਾ ਹੀ ਕੁਝ ਭੁੱਲ ਚੁੱਕ ਹੋਈ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੀ ਆ। ਸੋ ਅਗਲੇ ਹਫਤੇ ਦਾ ਵਾਅਦਾ ਕਰਦੀ ਆ ਮਿਲਣ ਦਾ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ। ਚੜ੍ਹਦੀ ਕਲਾ ਤੇ ਰੱਬ ਰਾਖਾ।